ਸਿੱਖੀ ਸਰੂਪ ਦੇ ਵਿੱਚ ਸੀਗੇ ਜੀ ਉਹ ਸਾਰੇ। ਜਦੋਂ ਉਹਨਾਂ ਦੀ ਮੈਂ ਫੋਟੋਆਂ ਦੇਖੀਆਂ ਸੀਗੀਆਂ ਉਹ ਤੇ ਉਹ ਕਹਿੰਦੇ ਕਿ ਬਈ ਮੈਂ ਗੱਲਬਾਤ ਆ ਜਿਹੜੀ ਆਪਣੀ ਉਹ ਉਰਦੂ ਚ ਜਾਂ ਹਿੰਦੀ ਚ ਕਰਾਂਗਾ।
ਹਾਂਜੀ, ਤੇ ਏਦਾਂ ਹੀ ਜਿਹੜੇ ਮਹਾਰਾਜ ਚ ਜਿਹੜੇ ਨੰਦੇੜ ਚ ਲੋਕ ਜਿਹੜੇ ਸਿੱਖ ਰਹਿੰਦੇ ਨੇ ਉਹਨਾਂ ਨੂੰ ਪੰਜਾਬੀ ਨੀ ਆਉਂਦੀ, ਉਹ ਮਰਾਠੀ ਬੋਲਦੇ ਨੇ ਕਹਿਣ ਦਾ ਮਤਲਬ। ਤੇ ਸਿੱਖ ਨੂੰ ਪੰਜਾਬੀ ਆਵੇ ਜ਼ਰੂਰੀ ਨੀ ਹੈਗੀ, ਪੰਜਾਬ ਜਿਹੜਾ ਜੰਮਿਆ ਬੜਾ ਬੰਦਾ ਉਹਨੂੰ ਪੰਜਾਬੀ ਨਾ ਆਉਂਦੀ ਹੋਏ ਉਹ ਮਾੜੀ ਗੱਲ ਹੈਗੀ ਆ। ਪੰਜਾਬ ਚ ਕੋਈ ਹੋਰ ਦੇਸ਼ ਪ੍ਰਦੇਸ਼ ਚੋਂ ਆਇਆ ਬੰਦਾ ਆਪਣੀ ਰੋਜੀ ਰੋਟੀ ਵਾਸਤੇ ਉਹਨੂੰ ਪੰਜਾਬੀ ਜ਼ਰੂਰੀ ਆਵੇ ਉਹ ਵੀ ਜ਼ਰੂਰੀ ਨੀ ਹੈਗੀ।
ਜਿਵੇਂ
ਬਿਹਾਰੀ ਆਉਂਦੇ ਨੇ
ਜੀ,
ਉਹ ਨਹੀਂ ਬੋਲ ਸਕਦੇ ਤੇ ਕੋਈ ਨੀ ਕਹਿਣ ਦਾ ਮਤਲਬ। ਜਿਹੜਾ ਪੰਜਾਬ ਚ ਜੰਮਿਆ ਬੰਦਾ ਹੈਗਾ ਉਹਨੂੰ ਪੰਜਾਬੀ ਆਉਣੀ ਚਾਹੀਦੀ ਹੈਗੀ ਆ। ਤੇ ਮੇਰਾ ਤਾਂ ਇਹ ਵਿਚਾਰ ਨੇ ਜੀ, ਇੱਕੋ ਹੀ ਜਿੱਦਾਂ ਉਹਨਾਂ ਨੇ ਗੁਰਦਾਸ ਮਾਨ ਨੇ ਕਿਹਾ ਹੈ ਵਾਕਿਆ ਜੀ ਇੱਕ ਭਾਸ਼ਾ ਜ਼ਰੂਰੀ ਹੈਗੀ ਹੈ ਵੀ। ਹੁਣ ਤੁਸੀਂ ਪੰਜਾਬੀ ਮਰਾਠੀ ਨਾਲ ਗੱਲ ਕਰੇ ਤੇ ਮਰਾਠੀ ਪੰਜਾਬੀ ਆਪਣੀ ਮਾਰੀ ਜਾਓ ਤੇ ਕੀ ਉਹ ਗੱਲ ਨੀ ਨਾ ਬਣ ਜਾਓ, ਹਿੰਦੀ ਬੋਲੋ ਤਦੀ ਗੱਲ ਬਣੋ।
ਜੀ 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 ਆਲਰਾਈਟ,
ਮੇਰਾ ਧੰਨਵਾਦ ਜੀ, ਸਤਿ ਸ੍ਰੀ ਅਕਾਲ।
ਨੈਕਸਟ ਕਾਲ ਲੈ ਲਈ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹੈਲੋ, ਹਾਂਜੀ ਜਗਦੀਪ ਜੀ ਲਾਈਨ
ਤੇ? ਜੀ ਜੀ।
ਅੱਛਾ, ਗੱਲ ਇਹ ਆ ਜਗਦੀਪ ਜੀ, ਉਦੋਂ ਤਾਂ ਨਾ ਪਤਾ ਗੁੱਸਾ ਲੋਕਾਂ ਨੂੰ ਤਾਂ ਆਇਆ ਸੀ, ਗੁਰਦਾਸ ਮਾਨ ਸਾਹਿਬ ਨੇ ਉਦੋਂ ਇੱਕ ਪੰਜਾਬੀ ਨੂੰ ਹਿੰਦੀ ਨੂੰ ਕਹਿਣ ਲੱਗ ਗਏ ਸੀ ਨਾ ਵੀ ਹਿੰਦੀ ਸਾਰੀ ਇੱਕੋ ਭਾਸ਼ਾ ਇੱਕੋ ਦੇਸ਼ ਹੋਣਾ ਚਾਹੀਦਾ। ਉਸ ਤੇ ਇਹਨਾਂ ਨੇ ਬਿਆਨ ਦੇ ਦਿੱਤਾ ਸੀਗਾ ਵੀ ਹਿੰਦੀ ਨੂੰ ਹਾਂ ਇੱਕੋ ਹੀ ਹੋਣਾ ਚਾਹੀਦਾ ਵੀ ਪੰਜਾਬੀ ਹੋਣੀ ਚਾਹੀਦੀ। ਲੋਕ ਤਦੇ ਇਹਨਾਂ ਤੇ ਅਗੇਂਸਟ ਹੋ ਗਏ ਸੀ ਉਦੋਂ, ਫਿਰ ਮਤਲਬ ਇਹਨਾਂ ਨੇ ਕੁਛ ਉਦੋਂ ਉਹ ਜਿਹੜਾ ਸ਼ੋਅ ਦੇ ਮੌਕੇ ਉਹ ਜਿਹੀ ਗੱਲ ਕਹਿਤੀ
ਹਨਾ।
ਬਹੁਤ ਮੈਚਿਓਰ ਹੈਗੇ ਆ ਸਾਰਾ, ਪੰਜਾਬੀਆਂ ਨੇ ਵੀ ਬਹੁਤ ਮਾਣ ਦਿੱਤਾ ਹੁਣ ਤੱਕ ਇਹਨਾਂ ਨੂੰ, ਜੇ ਇਹਨਾਂ ਨੇ ਗਾਣੇ ਦਿੱਤੇ ਆ ਨਾ ਪੰਜਾਬੀਆਂ ਨੇ ਵੀ ਹੁਣ ਵੀ ਅੱਖਾਂ ਤੱਕ ਬਿਠਾਈ ਰੱਖਿਆ ਸੀ ਇਹਨਾਂ ਨੂੰ ਹੁਣ ਤੱਕ। ਬਹੁਤ ਮਾਣ ਤਾਂ ਇੰਨਾ ਹੋਰ ਕਿਸੇ ਗਾਇਕ ਦੇ ਵਾਸਤੇ ਸੇ ਨਹੀਂ ਆਇਆ ਜਿੰਨਾ ਇਹਨਾਂ ਨੂੰ ਦਿੱਤਾ ਸਾਰਾ, ਜਿੰਨੇ ਵੀ ਆਪਾਂ ਗਾਇਕ ਹੁਣ ਤੱਕ ਹੋਏ ਆ ਰਾਈਟ। ਪਰ ਜਿਵੇਂ ਮਾਣਕ ਨੂੰ ਜਾਂ ਗੁਰਦਾਸ ਮਾਨ ਨੂੰ ਹੈ ਨਾ, ਸੇਮ ਲੈਵਲ ਦੇ ਗਾਇਕ ਸੀਗੇ। ਪਰ ਗੱਲ ਆਇਆ ਵੀ ਉਦੋਂ ਇਹਨਾਂ ਨੇ ਇਹ ਗੱਲ ਕਹਿਤੀ ਵੀ ਹਿੰਦੀ ਹਾਂ ਜੀ ਇੱਕ ਭਾਸ਼ਾ ਹੋਣੀ ਚਾਹੀਦੀ ਹੈ ਹਿੰਦੀ। ਪੰਜਾਬੀ ਨੇ ਇਹਨਾਂ ਨੂੰ ਦਿੱਤਾ ਵੀ ਬਹੁਤ ਕੁਛ ਹੈ, ਪੰਜਾਬੀ ਨੇ ਵੀ ਇਹਨਾਂ ਨੂੰ ਬਹੁਤ ਕੁਛ ਦਿੱਤਾ, ਜਿੰਨੀ ਸ਼ੋਹਰਤ ਮਿਲੀ ਆ ਸਾਰਾ ਕੁਛ ਪੰਜਾਬੀ ਦੇ ਗੀਤ ਗਾ ਕੇ ਲਈ ਹੈ ਇਹਨਾਂ ਨੇ।
ਸੂਬੇ ਦੀ ਜਿਹੜੀ ਆਪਣੀ ਭਾਸ਼ਾ, ਖਿੱਤੇ ਦੀ ਆਪਣੀ ਭਾਸ਼ਾ, ਉਹ ਕਹਿੰਦੇ ਉਸਦਾ ਵੀ ਅਸੀਂ ਬਰਕਰਾਰ ਸਨਮਾਨ ਆ ਜਿਹੜਾ ਉਹ ਸਾਨੂੰ ਰੱਖਣਾ ਚਾਹੀਦਾ। ਅਗਲੀ ਕਾਲ ਉੱਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਵਾਹਿ ਖਾਲਸਾ ਫਤਿਹ ਜੀ।
ਪੁਨੇ ਸਾਹਿਬ ਵਾਹਿ ਜੀ ਖਾਲਸਾ ਵਾਹਿ ਜੀ ਫਤਿਹ ਜੀ।
ਹਾਂਜੀ ਜਗਦੀਪ ਜੀ, ਮੈਂ ਵੈਸੇ ਗੀਤ ਜਿੰਨਾ ਤੁਸੀਂ ਸੁਣਾਇਆ ਓਨਾ ਹੀ ਸੁਣਿਆ ਤੇ ਗੁਰਦਾਸ ਮਾਨ ਜੀ ਇੱਕ ਬਹੁਤ ਸਤਿਕਾਰਯੋਗ ਵਧੀਆ ਗਾਇਕ ਸਨ, ਹੱਕ ਦੇ ਹਰਮਨ ਪਿਆਰੇ ਸੀ, ਸਾਡੇ ਵੀ ਤੁਹਾਡੇ ਵੀ, ਆਪਾਂ ਦੂਰ ਦੂਰ ਜਾ ਕੇ ਇਹਨਾਂ ਨੂੰ ਵੇਖਦੇ ਸੀ ਰਹੇ। ਪਰ ਇਹਨਾਂ ਤੋਂ ਬਹੁਤ ਵੱਡੀ ਗਲਤੀ ਨੀ ਹੋਈ, ਕਈ ਗਲਤੀਆਂ ਹੋ ਗਈਆਂ। ਉਹ ਜਿਹੜਾ ਆਹ ਦਿੱਤਾ ਇਹਨਾਂ ਨੇ ਨਾ ਸਪਸ਼ਟ, ਇਹ ਸਪਸ਼ਟੀਕਰਨ ਮਤਲਬ ਇਹ ਟਰਾਈ ਉਹ ਵਿੱਚ ਵਿਚਾਲੇ ਵਾਲੀ ਗੱਲ ਕਰ ਰਿਹਾ, ਸਿੱਧ ਕਰਨਾ ਚਾਹੁੰਦੇ ਨੇ ਭਾਈ ਇਹਦਾ ਸਿੱਖਾਂ ਦਾ ਇੱਕੋ ਸਿੱਧੀ ਗੱਲ ਆ ਭਾਈ, ਜਦੋਂ ਗਲਤੀ ਹੋ ਗਈ ਗੱਲ ਚ ਪੱਲਾ ਪਾ ਕੇ ਤਾਂ ਖੜ ਜਾ ਤੇ ਕਹੇ ਭਾਈ ਵਾ ਤੁਹਾਡੇ ਮੋਹਰੇ ਆ ਗਿਆ, ਚਾਹੇ ਮਾਰ ਦਿਓ ਤੇ ਚਾਹੇ ਛੱਡ ਦਿਓ, ਇਹ ਤੋਂ ਬਿਨਾਂ ਇਹ ਮਸਲਾ ਕਿਸੇ ਪਾਸੇ ਹੱਲ ਨੀ ਹੋਣਾ। ਜਿਹੜਾ ਵਿੱਚ ਵਿਚਾਲੇ ਵਾਲੀ ਚੀਜ਼ਾਂ ਇਹ ਠੀਕ ਆ, ਉਹਨਾਂ ਨੂੰ ਆਉਂਦੀਆਂ, ਹੋ ਸਕਦਾ ਕੁਛ ਲੋਕੀ ਇਹਨੂੰ ਮਤਲਬ ਕਰ ਵੀ ਦੇਣ, ਪਰ ਮੈਂ ਇਹ ਸੋਚਦਾ ਬਈ ਜੇ ਕਿਉਂਕਿ ਉਹ ਬਹੁਤ ਵਧੀਆ ਇਨਸਾਨ ਹਨ, ਉਹਨਾਂ ਨੂੰ ਇਹ ਕਰ ਲੈਣਾ ਚਾਹੀਦਾ ਬਈ ਇੱਕ ਵਾਰੀ ਪਬਲਿਕ ਦੇ ਵਿੱਚ ਜਾਂ ਸ਼ੱਕ ਦਰਬਾਰ ਸਾਹਿਬ ਜਾ ਕੇ ਖੜ ਜਾਣਾ ਹੋਵੇ, ਭਾਈ ਆਹ ਖੜਾ ਜੋ ਕਿਸੇ ਤੋਂ ਮਾੜਾ ਹੋਇਆ ਜਿਹੜਾ ਮੈਂ ਉਹਦੀ ਖਿਮਾ ਮੰਗਾ ਬਸ। ਇਸ ਤੋਂ ਬਾਅਦ ਉਹ ਮੇਰਾ ਖਿਆਲ ਆ ਵੀ ਉੱਥੋਂ ਸਿੱਖ ਕੌਮ ਇਹੋ ਜਿਹੀ ਆ, ਇਹ ਬਦਲਾ ਵੀ ਬਹੁਤ ਲੈਂਦੀ ਆ ਪਰ ਬਖਸ਼ ਵੀ ਦਿੰਦੀ ਹੈ, ਇਹ ਜ਼ਰੂਰੀ ਹੈ ਜੀ। ਮੈਂ ਜਿਹੜਾ ਸੁਣਿਆ ਹੁਣ ਤੱਕ, ਹੋਰ ਹੁਣ ਪਤਾ ਨੀ ਰਜੀਤ ਦੇ ਵਿੱਚ ਕੀ ਆ, ਤੁਸੀਂ ਸਾਰਾ ਸ਼ਾਇਦ ਸੁਣਿਆ ਹੋਵੇ। ਮੈਂ
ਜਿੱਥੇ ਸੋਨਿਆਲ ਕਹਿੰਦੇ ਆ ਕਿ ਸੋਨਿਆਲ ਦੇ ਵਿੱਚ ਮੁਰਦਾਬਾਦ ਕਿੱਥੇ ਆ ਗਈ, ਉੱਥੇ ਤੱਕ ਹੀ ਆ ਤੇ ਇੰਨਾ ਕੁ ਹੀ ਇਹ ਸਾਰਾ ਸੌਂਗ।
ਮੁਰਦਾਬਾਦ ਤਾਂ ਸਿਰਫ ਉਹਨਾਂ ਦੇ ਬਿਆਨਬਾਜ਼ੀ ਤੇ ਆਇਆ ਸੀ, ਉਸ ਕਾਹਨੂੰ ਇਹ ਪਹਿਲਾਂ ਸੀ ਕਦੇ ਕੋਈ ਬੋਲਦਾ ਵੀ ਨੀ ਸੀ ਜਦੋਂ ਇਹ ਸ਼ੋਅ ਕਰਦੇ ਸੀ, ਜੇ ਬੋਲਦਾ ਸੀ ਨਾਲ ਦੇ ਕਹਿੰਦੇ ਸੀ ਭਾਈ ਬਾਹਰ ਜਾ ਕੇ ਗੱਲ ਕਰ। ਇਸ ਕਰਕੇ ਜਾਣੀ ਚਲੋ ਉਹਦਾ ਇਹ ਕੁਦਰਤੀ ਕਈ ਵਾਰੀ ਚੰਗੇ ਬੰਦੇ ਤੋਂ ਵੀ ਗਲਤੀ ਬਹੁਤ ਵੱਡੀ ਹੋ ਜਾਂਦੀ ਆ, ਗਲਤੀ ਬਹੁਤ ਵੱਡੀ ਹੋ ਜਾਂਦੀ। ਓਕੇ ਜੀ, ਬਹੁਤ ਮਿਹਰਬਾਨੀ,
ਧੰਨਵਾਦ। ਔਰ ਇੱਕ ਕਾਲ ਹੋਰ ਲੈ ਲਈਏ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ।
ਗੁਡ ਮਾਰਨਿੰਗ ਕਾਲ ਜੀ, ਗੁਡ ਮਾਰਨਿੰਗ
ਗਰੇਵਾਲ ਸਾਹਿਬ। ਦੇਖੋ ਗੱਲ ਏਦਾਂ ਹੈਗੀ ਹੈ, ਕੰਟਰੋਵਰਸੀ ਜ਼ਿਆਦਾ ਕ੍ਰੀਏਟ ਕੀਤੀ ਜਾ ਰਹੀ ਹੈ। ਮੈਂ ਮੰਨਦਾ ਕਿ ਭਾਵੁਕ ਹੋ ਕੇ ਉਹਨਾਂ ਤੋਂ ਕੁਛ ਕਹਿ ਹੋ ਗਿਆ, ਲੇਕਿਨ ਅਸੀਂ ਵਨ ਸਾਈਡਡ ਸਟੋਰੀ ਸੁਣ ਰਹੇ ਹਾਂ ਨਾ। ਹੁਣ ਜੇ ਉਹਨਾਂ ਦੀ ਥਾਂ ਤੇ ਮੈਂ ਵੀ ਹੋਵਾਂ ਜਾਂ ਤੁਸੀਂ ਵੀ ਹੋਵੇ, ਸਾਡੀ ਕੋਈ ਮਾਂ ਭੈਣ ਇੱਕ ਕਰ ਦੇਵੇ ਤੇ ਸ਼ਾਇਦ ਮੇਰਾ ਖਿਆਲ ਉਸ ਟਾਈਮ ਗੁੱਸੇ ਜਾ ਕੇ ਮੂੰਹ ਚ ਕਿਸੇ ਦੇ ਇਨਸਾਨ ਤੋਂ ਕੁਛ ਨਿਕਲ ਸਕਦਾ ਇਹ ਤਾਂ ਆਮ ਜੀ ਗੱਲ ਹੈ ਜੀ, ਕਿਉਂਕਿ ਉਹਨਾਂ ਨੂੰ ਵੀ ਬਖਸ਼ਿਆ ਨੀ, ਉਹਨਾਂ ਦੀ ਮਾਂ ਭੈਣ ਇੱਕ ਕਰ ਦਿੱਤੀ। ਤੇ ਦੂਸਰੀ ਗੱਲ, ਦੂਜੇ ਪਾਸੇ ਗਰੇਵਾਲ ਸਾਹਿਬ ਹਮੇਸ਼ਾ ਇਹ ਗੱਲ ਆਮ ਤੌਰ ਤੇ ਕੀਤੀ ਜਾਂਦੀ ਹੈ ਮੀਡੀਆ ਚ ਵੀ, ਉਹ ਕਿ ਹਰ ਇੱਕ ਨੂੰ ਆਪਣੇ ਜਿਹੜੇ ਜਜ਼ਬਾਤ ਹੈਗੇ ਜਾਂ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਠੀਕ ਹੈ ਜੀ। ਜੇ ਉਹਨਾਂ ਨੇ ਆਪਣੇ ਇਹ ਸੋਚ ਕੇ ਕਿ ਸ਼ਾਇਦ ਉਹਨਾਂ ਦਾ ਹੱਕ ਬਣਦਾ, ਉਹਨਾਂ ਨੇ ਆਪਣੇ ਕੁਛ ਕਮੈਂਟ ਕਰ ਦਿੱਤੇ, ਉਹ ਲੋਕਾਂ ਨੂੰ ਨਹੀਂ ਪਸੰਦ ਆਏ, ਉਹ ਡਿਫਰੈਂਟ ਸਟੋਰੀ ਹੈ। ਤੇ ਮੇਰਾ ਮਤਲਬ ਹੁਣ ਇਹਦਾ ਮਤਲਬ ਇਹ ਨਹੀਂ ਨਾ ਵੀ ਅਸੀਂ ਉਹਨਾਂ ਨੂੰ ਵੀ ਇੱਕੋ ਗੱਲ ਲੈ ਕੇ ਮਾਫ਼ੀ ਨਹੀਂ ਕਰਨਾ ਜਾਂ ਉਹਨਾਂ ਨੇ ਆਪਣੀ ਅਪੋਲੋਜਾਈਜ਼ ਵੀ ਕਰ ਲਿਆ, ਸਾਰਾ ਕੁਛ ਕਰ ਲਿਆ। ਮੇਰੇ ਖਿਆਲ ਇਸ ਗੱਲ ਨੂੰ ਹੁਣ ਛੱਡ ਦੇਣਾ ਚਾਹੀਦਾ। ਹੀ ਇਜ਼ ਗੁੱਡ ਮੈਨ, ਉਹਨਾਂ ਨੇ ਪੰਜਾਬੀ ਲਈ ਬਹੁਤ ਕੁਛ ਕੀਤਾ
ਜੀ। ਪਰਾਗ ਗੀਤ ਤੋਂ ਬਾਅਦ, ਇਸ ਗੀਤ ਤੋਂ ਬਾਅਦ ਇੱਕ ਵਾਰ ਫੇਰ ਉਹਨਾਂ ਨੇ ਇਹ ਦਰਸਾ ਦਿੱਤਾ ਕਿ ਇਹ 2019 ਦੇ ਸਪਤੰਬਰ 'ਚ ਹੁਣ ਤੋਂ ਪੂਰੇ 3 ਸਾਲ ਪਹਿਲਾਂ ਜਿਹੜੀ ਘਟਨਾ ਵਾਪਰੀ ਸੀ ਉਸ ਦਾ ਬੋਝ ਜਾਂ ਫਿਰ ਕਿਤੇ ਨਾ ਕਿਤੇ ਦੈਟ ਥਿੰਗ ਇਜ਼ ਸਟਿਲ ਹੌਂਟਿੰਗ ਹਿਮ, ਕਿ ਬਈ ਜਿਹੜੀ ਇਹ ਗੱਲਬਾਤ ਵਾਪਰੀ ਸੀ। ਉਸ ਤੋਂ ਬਾਅਦ ਕੋਈ ਗੀਤ ਵੀ ਬਹੁਤੇ ਨਹੀਂ ਉਹਨਾਂ ਨੇ ਗਾਏ ਗਏ ਅਤੇ ਸ਼ੋਅ ਵੀ ਬਹੁਤੇ ਪਰਫੋਰਮ ਨਹੀਂ ਕੀਤੇ ਗਏ। ਉਸ ਤੋਂ ਬਾਅਦ ਲਗਾਤਾਰ ਆਈ ਥਿੰਕ ਇਹ ਵੀ ਜਿਹੜੀ ਪੂਨੀਆ ਸਾਹਿਬ ਨੇ ਗੱਲ ਕੀਤੀ ਸੀ ਕਿ ਉਹ ਜਾ ਕੇ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਚਲੇ ਜਾਣ, ਉਦੋਂ ਵੀ ਇਹ ਗੱਲਾਂ ਬਹੁਤ ਚੱਲੀਆਂ ਸੀ, ਪਰ ਉਹ ਸਾਈਂ ਦੇ ਦਰਬਾਰ ਜ਼ਰੂਰ ਚਲੇ ਗਏ ਸੀ। ਉੱਥੇ ਜਾ ਕੇ ਉਹਨਾਂ ਨੇ ਇਸ ਚੀਜ਼ ਦੀ ਕੋਈ ਮਾਫ਼ੀ ਹੈ ਜਿਹੜੀ ਨਹੀਂ ਮੰਗੀ ਸੀਗੀ, ਅਤੇ ਮੇਰਾ ਖਿਆਲ ਸਟਿਲ ਉਹਨਾਂ ਨੂੰ ਕਿਤੇ ਨਾ ਕਿਤੇ ਸਾਰਾ ਕੁਝ ਹਾਂਟ ਕਰ ਰਿਹਾ ਵਾ। ਉਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਦੀ ਵੀ ਇੱਕ ਫੋਟੋ ਕਾਫ਼ੀ ਚਰਚਿਤ ਹੋਈ ਸੀ, ਜਿਸ ਦੇ ਵਿੱਚ ਉਹਨਾਂ ਨੇ ਸਿਰਸੇ ਵਾਲੇ ਸਾਹ ਦਾ ਇੱਕ ਲੋਕਟ ਗਲੇ ਦੇ ਵਿੱਚ ਪਾਇਆ ਸੀ। ਸੋ ਇਹੋ ਜਿਹੀਆਂ ਕਾਫ਼ੀ ਗੱਲਾਂ ਨੇ ਜਿਹੜੀਆਂ ਉਦੋਂ ਬਾਅਦ ਦੇ ਵਿੱਚ ਆਈਆਂ। ਫਿਰ KPS ਗਿੱਲ ਦੇ ਨਾਲ ਜੋ ਉਹਨਾਂ ਦੇ ਰਿਲੇਸ਼ਨ ਰਹੇ, ਉਹਨਾਂ ਦੇ ਉਹਨਾਂ ਦੀ ਵੀਡੀਓ ਰਿਲੀਜ਼ ਕਰਨ ਦੇ ਲਈ, ਮੂਵੀ ਰਿਲੀਜ਼ ਕਰਨ ਦੇ ਲਈ ਉਹ ਆਏ, ਇਹ ਸਾਰਾ ਕੁਛ ਕੰਟਰੋਵਰਸ਼ੀਅਲ ਬਣਦਾ ਗਿਆ। ਪਰ ਜਿੱਥੇ ਤੱਕ ਉਹਨਾਂ ਦੀ ਗਾਇਕੀ ਨਾਲ ਸੰਬੰਧਿਤ ਹੈ, ਗਾਇਕੀ ਉਹਨਾਂ ਦੀ ਬਹੁਤ ਵਧੀਆ ਰਹੀ ਹੈ, ਬੜੇ ਨਾਪੇ ਤੋਲੇ ਅਤੇ ਸ਼ੁੱਧ ਅਤੇ ਵਧੀਆ ਸ਼ਬਦਾਂ ਦੇ ਵਿੱਚ ਉਹਨਾਂ ਨੇ ਆਪਣਾ ਪਰਫਾਰਮ ਕੀਤਾ ਜੀ।
ਗੱਲ ਇਸ ਤੋਂ ਮੁੱਕਦੀ ਹੈ ਗਰੇਵਾਲ ਸਾਹਿਬ ਕਿ ਉਹਨਾਂ ਨੂੰ ਕੁਛ ਅੱਛੇ ਜਿਹੜੇ ਵਿਦਵਾਨ ਲੋਕ ਹੈ ਉਹਨਾਂ ਨੂੰ ਵਿੱਚ ਪਾ ਕੇ ਆਪਣੀ ਇਸ ਮਸਲੇ ਨੂੰ ਹੱਲ ਕਰ ਲੈਣਾ ਚਾਹੀਦਾ। ਜੇ ਉਹਨਾਂ ਤੋਂ ਭਾਵਨਾ ਲੋਕਾਂ ਦੀਆਂ ਹਰਟ ਹੋਈਆਂ ਤਾਂ ਉਹਨਾਂ ਨੂੰ ਅਪੋਲੋਜਾਈਜ਼ ਪਬਲਿਕਲੀ ਆ ਕੇ ਜਾਂ ਹਰਿਮੰਦਰ ਸਾਹਿਬ ਜਾਂ ਜਿੱਥੇ ਵੀ ਜਥੇਦਾਰ ਸਾਹਿਬ ਨਾਲ ਬੈਠ ਕੇ ਇਸ ਗੱਲ ਨੂੰ ਕਲੀਅਰ ਕਰ ਲੈਣਾ ਚਾਹੀਦਾ, ਕਿਉਂਕਿ ਫਾਇਦਾ ਕੁਛ ਨਹੀਂ ਹੈ। ਡੈਮੇਜ ਗੁਰਦਾਸ ਮਾਨ ਜੀ ਦਾ ਵੀ ਹੋ ਰਿਹਾ, ਬਿਜ਼ਨਸ ਪੁਆਇੰਟ ਆਫ ਵਿਊ ਨਾਲ ਬਹੁਤ ਡੈਮੇਜ ਹੋ ਰਿਹਾ ਉਹਨਾਂ ਦਾ, ਇਸ ਗੱਲ ਨੂੰ ਕੰਟਰੋਲ ਕੀਤਾ ਜਾਵੇ। ਥੈਂਕ ਯੂ।
ਪੈਸੇ ਵਜੋਂ ਹੀ ਇਜ਼ ਵੈਰੀ ਵੈਲ ਸੈਟਲਡ, ਆਈ ਥਿੰਕ ਦੇਖ ਰਿਹਾ ਸੀ ਮੈਂ, ਆਈ ਥਿੰਕ ਹੀ ਇਜ਼ ਵਰਥ $300 million ਸਮਥਿੰਗ ਲਾਈਕ ਦੈਟ। ਸੋ ਇੰਨਾ ਪੈਸਾ ਉਹਨਾਂ ਦੇ ਕੋਲ ਹੈ, ਪੈਸੇ ਵਾਲੀ ਉਹਨਾਂ ਨੂੰ ਕੋਈ ਇਸ਼ੂ ਨਹੀਂ ਗਾ, ਪਰ ਆਹ ਜਿਹੜੇ ਪੈਸਾ ਨਾਲ ਨਹੀਂ ਜਾਂਦਾ ਗਾ
ਜੀ,
ਰਾਈਟ, ਆਹ ਜਿਹੜੀ ਇੱਜ਼ਤ ਹੈ ਇਹੀ ਆ, ਇਹੀ ਨਾਲ ਰਹਿੰਦੀ।
ਕਈ ਵਾਰੀ ਬੰਦਿਆਂ ਨੂੰ ਇਹੀ ਚੁੰਬਦੀ ਰਹਿੰਦੀ ਆ, ਟੁੰਬਦੀ ਰਹਿੰਦੀ ਆ ਵੀ ਸ਼ਾਇਦ ਮੇਰੇ ਕੋਲ ਕੁਝ ਗਲਤ ਬੋਲਿਆ, ਮੈਂ ਬਾਹਰ ਨਹੀਂ ਜਾਣ ਜੋਗਾ, ਅੱਜ ਮੇਰੀ ਜਿਹੜੀ ਪਹਿਲਾਂ ਇੱਜ਼ਤ ਸੀ ਉਹ ਕਿੱਥੇ ਗਈ, ਜੋ ਕਿੱਦਾਂ ਦੀ ਹੋ ਗਈ। ਇੱਕ ਸਿੱਧੂ ਮੂਸੇਵਾਲੇ ਸਾਹਿਬ ਦੇ ਵੀ ਕੁਝ ਬੋਲ ਜਿਹੜੇ ਮੈਨੂੰ ਉਹ ਯਾਦ ਆ ਗਏ, ਮਾਂ ਬੋਲੀ ਦੇ ਰਾਖਿਆਂ ਦੇ ਬਾਰੇ ਕੁਝ ਉਹਨਾਂ ਨੇ ਲਿਖੇ 295 ਗੀਤ ਦੇ ਵਿੱਚ, ਜਿਨ੍ਹਾਂ ਦੇ ਨਾਮ ਜੌਨ ਤੇ ਸਟੀਵੀਆ ਉਹ ਰਾਖੇ ਬਣੀ ਫਿਰਦੇ ਮਾਂ ਬੋਲੀ ਦੇ।
ਜੀ, ਸੋ ਇੱਕ ਕਾਲ ਲੈ ਕੇ ਫਿਰ ਇੱਥੇ ਗੱਲਬਾਤ ਨੂੰ ਰੈਪ ਅਪ ਕਰਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਚਲੋ ਉਹਨਾਂ ਨੇ ਇੱਥੇ ਤਾਂ ਗਲਤੀ ਕੀਤੀ ਸੀਗੀ ਹਨਾ, ਤੇ ਇੱਥੇ ਤੱਕ ਜੇ ਸੀਮਿਤ ਰਹਿ ਜਾਂਦੀ ਤਾਂ ਕੁਛ ਉਹਨਾਂ ਦਾ ਬਣ ਜਾਂਦਾ। ਫਿਰ ਉਹਨਾਂ ਨੇ ਜਦੋਂ ਦਿੱਲੀ ਏਅਰਪੋਰਟ ਤੇ ਉੱਤਰੇ, ਉੱਥੇ ਵੀ ਰਿਪੋਰਟਰਾਂ ਨੇ ਜਦੋਂ ਉਹਨਾਂ ਨੂੰ ਕੋਈ ਗੱਲ ਪੁੱਛੀ, ਸਵਾਲ ਪੁੱਛੇ, ਉੱਥੇ ਵੀ ਉਹ ਉਸੇ ਗੱਲ ਤੇ ਅੜੇ ਰਹੇ। ਉਹ ਤੋਂ ਬਾਅਦ ਜਾ ਕੇ ਉਹ ਜਦੋਂ ਸਾਈਂ ਦੇ ਦਰਬਾਰ, ਤੁਹਾਨੂੰ ਯਾਦ ਹੋਊਗਾ, ਥੋੜੇ ਚਿਰ ਬਾਅਦ ਉਹਨਾਂ ਨੇ ਉੱਥੇ ਵੀ ਗੁਰੂ ਸਾਹਿਬ ਦੇ ਆਪਣੇ ਕੁਛ 2-4 ਲਾਈਨਾਂ ਜਿਹੜੀਆਂ ਸੀ ਉਹ ਗਾਈਆਂ ਸੀਗੀਆਂ, ਉੱਥੇ ਕੋਈ ਗੱਲਬਾਤ ਹੋਈ ਸੀਗੀ। ਉਹ ਤੋਂ ਬਾਅਦ ਵੀ ਫਿਰ ਉਹਨਾਂ ਨੂੰ ਗ੍ਰਿਫਤਾਰੀ ਦੇ ਆਰਡਰ ਹੋਏ ਸੀ ਤੇ ਉਹ ਉਦੋਂ ਵੀ ਨਹੀਂ ਹਟੇ ਹਨਾ। ਮਤਲਬ ਕਿ 3-4 ਘਟਨਾ ਉਹ ਲਗਾਤਾਰ ਹੋ ਗਈਆਂ। ਚਲੋ ਇੱਕ ਘਟਨਾ ਹੋ ਜਾਂਦੀ ਉਹਦਾ ਸ਼ਾਇਦ ਉਹ ਲੋਕੀ ਕਹਿਣ ਵੀ ਠੀਕ ਆ ਹਨਾ, ਤੁਸੀਂ ਬਾਰ ਬਾਰ ਉਹੀ ਘਟਨਾ ਕਰਦੇ ਫਿਰ ਉਹ ਲੋਕੀ ਕਹਿੰਦੇ ਨੇ ਵੀ ਨਹੀਂ ਯਾਰ ਇਹ ਜਾਣ ਬੁੱਝ ਕੇ ਕਰ ਰਿਹਾ ਬੰਦਾ।
ਦਰਬਾਰ ਗਏ ਤੇ ਉੱਥੇ ਜੋ ਕੁਛ ਵੱਲੋਂ ਕੀਤਾ ਗਿਆ ਦਰਬਾਰ ਸਾਹਿਬ ਜਾਂ ਲੋਕਾਂ ਵੱਲੋਂ ਇਹ ਮੰਗ ਸੀਗੀ ਕਿ ਭਾਈ ਤੁਸੀਂ ਜਾ ਕੇ ਦਰਬਾਰ ਸਾਹਿਬ ਜਾਂ ਫਿਰ ਅਕਾਲ ਤਖ਼ਤ ਸਾਹਿਬ ਦੇ ਉੱਤੇ ਜਾ ਕੇ ਆਪਣੀ ਭੋਲਾ ਜਿਹੜੀ ਉਹ ਬਖਸ਼ਾ ਲਓ, ਤੇ ਪਰ ਉਹਨਾਂ ਵੱਲੋਂ ਅਜਿਹਾ ਨਹੀਂ ਕੀਤਾ ਗਿਆ। ਤੇ ਪਰ ਆਹ ਗੀਤ ਸੁਣ ਕੇ, ਤੁਸੀਂ ਲੇਖਕ ਵੀ ਹੋ ਤੇ ਆਹ ਗੀਤ ਸੁਣ ਕੇ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੇ ਮਨ ਦਾ ਕੁਝ?
ਇਹਦਾ ਕੋਈ ਜ਼ਿਆਦਾ ਪ੍ਰਭਾਵ ਨਹੀਂ ਹੈਗਾ ਇਸ ਗੀਤ ਦਾ। ਮੈਂ ਉਹਨਾਂ ਦਾ, ਮੈਂ ਸੱਚੀ ਗੱਲ ਆ, ਮੈਂ ਫੋਲੋ ਹੀ ਉਹਨਾਂ ਨੂੰ ਕਰਦਾ ਰਿਹਾ, ਮੇਰੇ ਉਹਨਾਂ ਦਾ ਮੇਰੇ ਉੱਤੇ ਮੇਰੇ ਗੀਤਾਂ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਆ। ਮੈਂ ਜੇ ਆਮ ਜੀ ਬੈਠ ਕੇ ਨਾ ਕਿਤੇ ਆਪਣੇ ਗੀਤ ਕੋਈ ਵੀ ਸੁਣਾਉਂਦਾ ਸੀ, ਕੁਛ ਵੀ ਚਾਹੀ ਸੁਣਾਉਂਦਾ ਸੀ, ਮੈਨੂੰ ਜਾਣੀ ਉਹ ਜਿਹੜੇ ਮੇਰੇ ਨਾਲ ਦੇ ਸਾਰੇ ਜਿਹੜਾ ਤੂੰ ਗੁਰਦਾਸ ਮਾਨ ਵਾਂਗੂ ਇੱਦਾਂ ਕਰਕੇ ਆ ਲਿਖਦਾ ਜਾ, ਇੱਦਾਂ ਗੱਲ ਕਰਦਾ ਹਨਾ। ਮਤਲਬ ਕਿ ਵੀ ਉਹ, ਮੈਂ ਸੱਚੀ ਗੱਲ ਕਹਿਣਾ ਵਾ ਤੇ ਮੈਂ ਤਾਂ ਆਪ ਵੀ, ਮੇਰੀ ਵੀ ਉਹਨਾਂ ਦੇ ਨਾਲ ਫੋਟੋ ਸੀ ਜਿਹੜੀ ਆਪਣੇ ਫੇਸਬੁੱਕ ਤੇ ਸੀ, ਉਹ ਵੀ ਮੈਂ ਵੀ ਲਾ ਦਿੱਤੀ ਸੀ ਸੱਚੀ ਗੱਲ।
ਬਹੁਤਿਆਂ ਨੇ ਲਾ ਦਿੱਤੀ ਜਿਹਨਾਂ ਦੇ ਦਫ਼ਤਰਾਂ ਚ ਪਈਆਂ, ਮੈਂ ਦੇਖਦਾ ਸੀਗਾ ਤੇ ਉਹਨਾਂ ਨੇ ਵੀ ਚੱਕ ਕੇ ਪਾਸੇ ਕਰ ਦਿੱਤੀਆਂ ਸੀਗੀਆਂ ਫੋਟੋਆਂ। ਤੇ ਥੈਂਕ ਯੂ ਤੁਹਾਡੀ ਕਾਲ ਦੇ ਲਈ ਤੇ ਇਸ ਗੱਲਬਾਤ ਨੂੰ ਹੁਣ ਆਪਾਂ ਇੱਥੇ ਹੀ ਛੱਡਦੇ ਹਾਂ। ਸੋ ਇਹ ਨਵਾਂ ਗੀਤ ਗੁਰਦਾਸ ਮਾਨ ਨੇ ਰਿਲੀਜ਼ ਕੀਤਾ। ਜੀ ਸੰਦੀਪ
ਜੀ, ਸਟੇਸ਼ਨ ਦੀ ਆਈਡੀ ਦਾ ਸਮਾਂ ਹੋ ਗਿਆ ਜੀ, ਸਟੇਸ਼ਨ ਦੀ ਆਈਡੀ ਤੋਂ ਰੇਟ ਵੀ ਬਾਅਦ
ਲੇਟ ਹੈ ਅੱਜ ਸਟੇਸ਼ਨ ਦੀ ਆਈਡੀ ਲਈ ਆਪਾਂ
ਜੀ।
ਯੂ ਆਰ ਲਿਸਨਿੰਗ ਟੂ WTUR 770 AM ਯੰਗਸਟਾਊਨ ਟੋਰਾਂਟੋ
ਦ ਮੋਸਟ ਗਲੋਰੀਅਸ ਦ ਮੋਸਟ ਐਕਸਾਈਟਿੰਗ The most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551. Or log on to humawards.ca.
ईस्ट और वेस्ट एंड में बेस्ट चॉइस टैक्सी और स्कार्बरो सिटी कैब अब बन गई है एक लार्जर टैक्सी कंपनी टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम। टैक्सी ओनर्स और ऑपरेटर्स के लिए इनके पास है मुस्तकम आमदनी बनाने का शानदार मौका। सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें। कॉल 416-252-7777।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਘਰੋਂ ਇੱਕ ਲੋਕੇਸ਼ਨ, ਫਿਰ ਕਦੇ ਦੂਜੀ ਲੋਕੇਸ਼ਨ, ਹਰ ਪਾਸੇ ਧਿਆਨ ਰੱਖਣਾ ਪੈਂਦਾ।
ਘਰ ਦਫ਼ਤਰ ਦੀ ਚਿੰਤਾ ਮਕਾਓ, ਟੈਕਸ ਸਪਿਰਿਟ ਤੋਂ HD ਸਿਕਿਉਰਿਟੀ ਕੈਮਰਾ ਤੇ ਵੀਡੀਓ ਡੋਰਬੈਲ ਇੰਸਟਾਲ ਕਰਵਾਓ ਵਾਜਿਬ ਕੀਮਤਾਂ ਤੇ।
ਤੁਸੀਂ ਇਹਨਾਂ ਤੋਂ ਨੈਟਵਰਕਿੰਗ ਤੇ ਹੋਮ ਥੀਏਟਰ ਵੀ ਇੰਸਟਾਲ ਕਰਵਾ ਸਕਦੇ ਹੋ।
ਬੈਸਟ ਕੰਸਲਟੇਸ਼ਨ, ਇੰਸਟਾਲੇਸ਼ਨ ਤੇ ਆਫਟਰ ਸੇਲ ਸਰਵਿਸਿਜ਼ ਲਈ ਯਾਦ ਰੱਖੋ ਇੱਕ ਹੀ ਨਾਮ, ਟੈਕਸ ਸਪਿਰਿਟ। ਕਾਲ ਕਰੋ 905-621-4141 ਯਾਨੀ 905-621-4100।
ਯੂਨਿਟ 7-8770 ਦ ਗੋ ਰੋਡ, Brampton. Visit www.techspirit.ca.
ਜੇਕਰ ਤੁਹਾਡੇ ਕੋਲ 5 ਤੋਂ ਵੱਧ ਟਰੱਕਾਂ ਦੀ ਫਲੀਟ ਹੈ ਤੇ ਤੁਹਾਨੂੰ ਨਵੇਂ ਡਰਾਈਵਰ ਦੀ ਇੰਸ਼ੋਰੈਂਸ ਵਿੱਚ ਕੋਈ ਦਿੱਕਤ ਆ ਰਹੀ ਹੈ ਤਾਂ 5-star ਇੰਸ਼ੋਰੈਂਸ ਸੁਖਵਿੰਦਰ ਲੋ ਨੂੰ ਸੰਪਰਕ ਕਰੋ। ਇਹਨਾਂ ਕੋਲ ਸਪੈਸ਼ਲ ਪੈਕੇਜ ਤਹਿਤ ਤੁਹਾਨੂੰ ਟਰੱਕਾਂ ਦੀ ਵਧੀਆ ਇੰਸ਼ੋਰੈਂਸ ਰੇਟ ਲੈ ਕੇ ਦੇਣਗੇ। 5-star ਇੰਸ਼ੋਰੈਂਸ ਸੁਖਵਿੰਦਰ ਲੋ 647-871-3231 647-871-3231।
ਮਾਈਆਂ ਮਹਿੰਦੀ ਰੋਕਾਂ ਜਾਂ ਵਿਆਹ ਦਾ ਹੋਵੇ ਮੌਕਾ, ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਸਵੀਟ ਮਹਿਲ ਵਾਲਿਆਂ ਦਾ ਬਿਲਕੁਲ ਨਵਾਂ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, 100 ਤੋਂ ਲੈ ਕੇ 700 ਤੱਕ ਦੀ ਕੈਪੈਸਿਟੀ ਤੇ ਖਾਣਾ ਉਹੀ ਲਾਜਵਾਬ। ਸਵੀਟ ਮਹਿਲ ਵਾਲਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ, ਕਨਵੀਨੀਅੰਟਲੀ ਲੋਕੇਟਡ ਇਨ ਬੋਰਨ। ਹੁਣੇ ਕਾਲ ਕਰੋ ਅਤੇ ਆਪਣੀਆਂ ਪਾਰਟੀਆਂ ਬੁੱਕ ਕਰਾਓ। 416-433-9191 416-433-9191
ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
ਜੀ ਤੁਸੀਂ ਜੁੜੇ ਰੇਡੀਓ ਪ੍ਰੋਗਰਾਮ ਖਬਰਸਾਰ ਦੇ ਨਾਲ। ਸੋ ਇਸ ਵਕਤ ਸਾਡੇ ਨਾਲ ਖੇੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਜੁੜ ਚੁੱਕੇ ਨੇ, 40 ਸਾਲ ਤੋਂ ਵੱਧ ਦਾ ਤਜ਼ਰਬਾ। ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ, ਵਿਜ਼ਿਟ ਕਰ ਸਕਦੇ ਹੋ। ਇਹਨਾਂ ਦੇ ਕਲੀਨਿਕ 20 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 2 'ਚ ਇਹਨਾਂ ਦਾ ਸਥਿਤ ਹੈ। 40 ਸਾਲ ਤੋਂ ਵੱਧ ਦਾ ਤਜ਼ਰਬਾ ਖੇੜੀ ਹੋਮਿਓਪੈਥੀ ਤੋਂ ਡਾਕਟਰ ਕੁਲਦੀਪ ਜੀ ਸਾਡੇ ਨਾਲ ਜੁੜ ਚੁੱਕੇ ਨੇ। 647-8180055 ਤੇ ਤੁਸੀਂ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ, ਤੁਹਾਨੂੰ ਸਾਰੇ ਲਿਸਨਰ ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
ਜੀ ਗੁੱਡ ਮਾਰਨਿੰਗ। ਸੋ ਡਾਕਟਰ ਸਾਹਿਬ, ਆਓ ਫਿਰ ਅੱਜ ਕਿਸ ਟੋਪਿਕ ਤੇ ਗੱਲਬਾਤ ਜਿਹੜੀ ਕਰਨੀ ਹੈ, ਕਿਹੜੀ ਇਨਫੋਰਮੇਸ਼ਨ ਜਿਹੜੀ ਤੁਸੀਂ ਸਰੋਤੇ ਨਾਲ ਸਾਂਝੀ ਕਰਨਾ ਚਾਹੋ?
ਅੱਜ ਕੱਲ ਸਵਜਨ ਜੀ, ਐਲਰਜੀ ਦਾ ਸੀਜ਼ਨ ਜੋ ਹੈ ਚੱਲ ਰਿਹਾ ਹੈ, ਠੀਕ ਹੈ, ਇਹ ਬਹੁਤ ਲੋਕ ਪਰੇਸ਼ਾਨ ਰਹਿੰਦੇ ਨੇ, ਉਹਦੇ ਬਾਰੇ ਮੈਂ ਜਾਣਕਾਰੀ ਦੇਵਾਂਗਾ। ਓਦਾਂ ਇਹ ਲੋਕ ਨਾ ਬਹੁਤ ਬਿਮਾਰੀਆਂ ਤੋਂ ਪਰੇਸ਼ਾਨ ਨੇ, ਮੇਰੇ ਕੋਲ ਰੋਜ਼ ਹੀ ਆਉਂਦੇ ਨੇ, ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਨੇ, ਔਰ ਕੋਸ਼ਿਸ਼ ਕਰਦਾ ਹੁੰਦਾ ਕਿ ਹਰ ਬੰਦੇ ਨੂੰ ਮੈਂ ਰਾਜ਼ੀ ਕਰਾਂ, ਔਰ ਬਹੁਤ ਡਿਵੋਟਡ ਹੈ ਆਪਣੇ ਕੰਮ ਪਿੱਛੇ। ਔਰ ਮੈਂ ਬਾਰ ਬਾਰ ਕਹਿਣਾ ਹੁੰਦਾ, ਜੋ ਲੋਕ ਕਹਿੰਦੇ ਨੇ ਹੋਮਿਓਪੈਥੀ ਸਲੋਅ ਹੈਗੀ ਹੈ, ਕੰਮ ਨਹੀਂ ਕਰਦੀ, ਜ਼ਰੂਰ ਮੇਰੇ ਕੋਲ ਵਿਜ਼ਿਟ ਕਰੋ, ਮੈਂ ਪਰੂਫ ਕਰਾਂਗਾ ਕਿ ਹੋਮਿਓਪੈਥੀ ਤੋਂ ਵਧੀਆ ਕੋਈ ਦਵਾਈ ਨਹੀਂ ਹੈਗੀ। ਔਰ ਸਭ ਤੋਂ ਬੜੀ ਚੀਜ਼ ਹੈਗੀ ਹੈ, ਹੋਮਿਓਪੈਥੀ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ, ਠੀਕ ਹੈ ਨੀ। ਔਰ ਜੇ ਇੱਕ ਬੂੰਦ ਵੀ ਅੰਦਰ ਜਾਏਗੀ, ਫਾਇਦਾ ਹੀ ਕਰਨਾ ਇਹਨੇ ਜੀ, ਠੀਕ ਹੈ, ਜੋ ਕਦੇ ਨੁਕਸਾਨ ਨਹੀਂ ਕਰਦੀ ਹੈਗੀ। ਤੋ ਇਹ ਬਹੁਤ ਮੈਂ ਇਹੋ ਜਿਹੇ ਪੇਸ਼ੈਂਟ ਵੀ ਮੇਰੇ ਕੋਲ ਆਉਂਦੇ ਨੇ, ਲੋਕ ਪਰੇਸ਼ਾਨ ਹੋ ਕੇ ਸਾਲ ਸਾਲ ਪੰਦਰਾਂ ਦਸ ਵੀਹ ਸਾਲ ਪਰੇਸ਼ਾਨ, ਔਰ ਹੋਮਿਓਪੈਥੀ ਨਾਲ ਬਹੁਤ ਜਲਦੀ ਠੀਕ ਹੋ ਜਾਂਦੇ ਨੇ। ਐਲਰਜੀ ਦੇ ਵੀ ਮੇਰੇ ਕੋਲ ਪੇਸ਼ੈਂਟ ਦਸ ਦਸ ਵੀਹ ਸਾਲ ਪੁਰਾਣੇ ਨੇ, ਔਰ ਸਾਰੇ ਮੋਸਟਲੀ ਠੀਕ ਨੇ ਹੈਗੇ ਨੇ। ਐਲਰਜੀ ਐਲਰਜੀ ਦੇਖੋ ਇਹ ਕਈ ਤਰ੍ਹਾਂ ਦੀ ਐਲਰਜੀ, ਦੇਖੋ ਤੁਸੀਂ ਕੋਈ ਬਿਮਾਰੀ ਹੈਗੀ ਹੈ ਜਿੰਨੀ ਜਲਦੀ ਤੁਸੀਂ ਟ੍ਰੀਟਮੈਂਟ ਕਰੋਗੇ ਉਨੀ ਜਲਦੀ ਠੀਕ ਹੋਵੋਗੇ। ਠੀਕ ਹੈ, ਲੋਕ ਜੋ ਹੈ ਬਹੁਤ ਟਾਈਮ ਲਾ ਦਿੰਦੇ ਨੇ, ਤੁਹਾਨੂੰ ਰਾਈਟ ਵੇ ਦੀ ਐਲਰਜੀ ਹੋਈ, ਰਾਈਟ ਵੇ ਫੂਡ ਐਲਰਜੀ ਹੋਈ, ਕੋਈ ਐਲਰਜੀ ਹੈ ਹੋਮਿਓਪੈਥੀ ਟ੍ਰੀਟਮੈਂਟ ਕਰੋ, ਦੇਖੋ ਰਾਈਟ ਵੇ ਠੀਕ ਹੋ ਜਾਓਗੇ ਤੁਸੀਂ। ਜੇ ਦੇਖੋ ਐਲਰਜੀ ਦਾ ਹੁੰਦਾ ਕੀ, ਇਹਦੇ 'ਚ ਜੋ ਹੈ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ, ਇਹਦੇ 'ਚ ਮੋਸਟਲੀ ਜੋ ਹੈ ਐਗਜ਼ਿਮਾ ਹੈਗਾ, ਹਾਈਵਸ ਹੈਗਾ, ਹੇ ਫੀਵਰ, ਐਗਜ਼ਿਮਾ, ਸੀਜ਼ਨਲ ਐਲਰਜੀ, ਫੂਡ ਐਲਰਜੀ, ਇਹ ਸਾਰੀਆਂ ਸਾਡੀ ਐਲਰਜੀ ਦੇ ਵਿੱਚ ਆਉਂਦੇ। ਇੱਕ ਐਲਰਜਨਿਕ ਸਬਸਟੈਂਸ ਹੁੰਦਾ ਉਹਦੇ ਕਰਕੇ ਇਹ ਐਲਰਜੀ ਹੁੰਦੀ ਹੈ, ਔਰ ਜਿਹਦੇ 'ਚ ਐਗਜ਼ਿਮਾ 'ਚ ਬਹੁਤ ਪਰੇਸ਼ਾਨ ਲੋਕ ਰਹਿੰਦੇ ਨੇ, ਬੱਚੇ ਛੋਟੇ ਛੋਟੇ ਮੇਰੇ ਕੋਲ 6-6 ਮਹੀਨੇ ਦੇ ਵੀ ਬੱਚੇ ਆਉਂਦੇ ਨੇ, ਔਰ 30-30 ਸਾਲ ਪੁਰਾਣੇ ਵੀ ਐਗਜ਼ਿਮਾ ਦੇ ਪੇਸ਼ੈਂਟ ਨੇ। ਐਗਜ਼ਿਮਾ ਲੋਕ ਪਫਰ ਲਈ ਜਾਂਦੇ ਨੇ ਸਦੀ ਵੀ ਬਹੁਤ ਦੇਰ ਦੇਰ ਤੱਕ, ਰਾਈਟ ਵੇ ਤੁਸੀਂ ਹੋਮਿਓਪੈਥੀ ਟ੍ਰੀਟਮੈਂਟ ਕਰੋ ਜ਼ਰੂਰ। ਉਹਦਾ ਕਾਰਨ ਕੀ ਹੁੰਦਾ, ਹੋ ਸਕਦਾ ਤੁਹਾਡੇ ਬੈਕਟੀਰੀਆ ਹੋਵੇ ਅੰਦਰ, ਟੋਕਸਿਨ ਹੋਵੇ ਅੰਦਰ, ਐਸੀਡਿਟੀ ਹੋ ਜਾਂਦੀ ਹੈ ਬਾਡੀ ਵਿੱਚ। ਅਸੀਂ ਅੰਦਰ ਸਿਸਟਮ ਨੂੰ ਸਹੀ ਕਰਦੇ ਹਾਂ, ਸਿਸਟਮ ਜੇ ਸਹੀ ਹੋ ਜਾਂਦਾ ਤਾਂ ਪਰਮਾਨੈਂਟ ਬਿਮਾਰੀ ਠੀਕ ਹੋ ਜਾਂਦੀ ਹੈ। ਮੇਰਾ ਨੰਬਰ 6478105560488005800 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਬੈਨੀਫਿਟ ਨੇ ਬੈਨੀਫਿਟ ਆਪਣੇ ਚੈੱਕ ਕਰ ਲਓ, ਹੁਣ ਤੁਸੀਂ ਅਸੀਂ ਬੈਨੀਫਿਟ ਵੀ ਯੂਜ ਕਰ ਸਕਦੇ ਹੋ ਕਿਉਂਕਿ ਹੁਣ ਸਾਡੇ ਕੋਲ ਕੈਨੇਡੀਅਨ ਲਾਇਸੈਂਸ ਹੈ ਕਿ ਜੋ ਵੀ ਦਵਾਈਆਂ ਅਸੀਂ ਯੂਜ ਕਰਦੇ ਹਾਂ ਹੈਲਥ ਕੈਨੇਡਾ ਤੋਂ ਅਪਰੂਵਡ ਨੇ, ਉਹਨਾਂ ਦੇ ਡਿਨ ਨੰਬਰ ਲਿਖ ਕੇ ਆਉਂਦਾ 6478105560488800 ਦੇ ਨੰਬਰ
ਫਲੀਟ ਆ ਤਾਂ ਬਹੁਤ ਵਧੀਆ ਵਧੀਆ ਇਸ ਵਕਤ ਜਿਹੜੇ ਪ੍ਰਾਈਸ ਲੈ ਕੇ ਦੇ ਰਹੇ ਨੇ। ਆਟੋ ਕਮਰਸ਼ੀਅਲ ਹੋਮ ਇੰਸ਼ੋਰੈਂਸ ਤੁਸੀਂ ਕਰਵਾਉਣੀ ਆ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਆ। ਸੁਖਮਨ ਢਿੱਲੋਂ ਉਹਨਾਂ ਦੇ ਨਾਲ 6478071331 ਇਹਨਾਂ ਦਾ ਨੰਬਰ। ਜਸਟ ਬਿਲਡਿੰਗ ਮਟੀਰੀਅਲ ਇੰਕ ਤੋਂ 6475171417, ਗ੍ਰੈਂਡ ਬਿਲਡ ਹੋਮ ਇੰਕ 6475710208। ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਿਰ ਗ੍ਰੈਂਡ ਬਿਲਡ ਹੋਮ ਇੰਕ ਤੋਂ 6475710208 ਤੇ ਤੁਸੀਂ ਗੱਲਬਾਤ ਕਰ ਸਕਦੇ। ਟਰੂ ਨੌਰਥ ਕੰਕਰੀਟ ਕਟਿੰਗ ਐਂਡ ਕੋਰਿੰਗ ਇੰਕ ਤੋਂ ਜਸਬਾਈ ਦੇ ਨਾਲ ਕਾਲ ਕਰੋ, ਗੱਲਬਾਤ ਕਰੋ ਇਹਨਾਂ ਨੂੰ 416-803-0623। ਸੋ ਬੜੀ ਜਲਦੀ ਪੰਜਾਬ ਤੋਂ ਰਵੀ ਜੀ ਦੇ ਨਾਲ ਵੀ ਗੱਲਬਾਤ ਕਰਦੇ ਹਾਂ।
ਜੀ ਹਾਂ, ਉਸ ਤੋਂ ਪਹਿਲਾਂ ਮੈਂ ਜਿਹੜਾ ਬ੍ਰੈਂਟ ਦੇ ਵਿੱਚ ਕਾਂਡੋ ਪ੍ਰੋਜੈਕਟ ਰਿਲੀਜ਼ ਹੋਇਆ ਉਸ ਦੀ ਗੱਲਬਾਤ ਕਰਨੀ ਚਾਹੁੰਦਾ, ਉਸ ਦੇ ਬਾਰੇ ਥੋੜ੍ਹਾ ਦੱਸਣਾ ਚਾਹੁੰਦਾ ਹੈ ਕਿ ਆਉਣ ਵਾਲੀ 13 ਤਰੀਕ ਨੂੰ ਇਹ ਪ੍ਰੋਜੈਕਟ ਰਿਲੀਜ਼ ਹੋਣਾ। ਬ੍ਰਿਸਟਲ ਕਾਂਡੋ ਇਸ ਦਾ ਨਾਂ ਹੈ, ਔਰ ਇਹਦੇ ਲਈ ਤੁਸੀਂ ਇੱਥੇ ਬੁੱਕ ਕਰਾਉਣੀ ਚਾਹੁੰਦੇ ਹੋ ਤਾਂ ਕਾਂਡੋ ਅਪਾਰਟਮੈਂਟ ਬੁੱਕ ਕਰਾਉਣੀ ਹੈ ਤਾਂ ਜ਼ਰੂਰ ਮੇਰੇ ਨਾਲ ਸੰਪਰਕ ਕਰ ਲਓ। 2026 ਦੇ ਵਿੱਚ ਇਹ ਬਣ ਕੇ ਤਿਆਰ ਹੋਣੀ ਹੈ, ਔਰ ਇਹਦੀ 5 ਲੱਖ ਪਲੱਸ ਤੋਂ ਪ੍ਰਾਈਸ ਇਸ ਦੀ ਸ਼ੁਰੂ ਹੋਵੇਗੀ। 1 ਬੈਡਰੂਮ, 2 ਬੈਡਰੂਮ, 2+ਡੈਨ, 3 ਬੈਡਰੂਮ ਦੀਆਂ ਅਪਾਰਟਮੈਂਟ ਇਸ ਦੇ ਵਿੱਚ ਆਉਣੀਆਂ ਨੇ। ਕੁਈਨ ਐਂਡ ਹਾਈਵੇ 10 ਦੇ ਲਾਗੇ ਇਹ ਬਿਲਕੁਲ ਅਪਾਰਟਮੈਂਟ ਬਿਲਡਿੰਗ ਹੈ ਜਿਹੜੀ ਬਣਨੀ ਹੈ, ਅਤੇ ਸਾਰੀਆਂ ਹੀ ਅਮੈਨਿਟੀਜ਼ ਇਸ ਦੇ ਆਸ ਪਾਸ ਨੇ। ਮਿਨਟਸ ਦਾ ਦੀ ਵਾਕਿੰਗ ਡਿਸਟੈਂਸ ਦੇ ਉੱਤੇ LRT ਵਗੈਰਾ, ਅਤੇ ਇਸ ਤੋਂ ਇਲਾਵਾ ਸ਼ੈਡਨ ਕਾਲਜ ਅਤੇ ਡਾਊਨਟਾਊਨ ਬ੍ਰੈਂਪਟਨ ਅਤੇ ਹੋਰ ਸਾਰਾ ਆਸ ਪਾਸ ਨਜ਼ਦੀਕ ਹੈ। ਸੋ 1146 ਅਪਾਰਟਮੈਂਟ ਹੈ ਬਣਨੀਆਂ, 2 ਟਾਵਰ ਹੋਣੇ ਨੇ। ਕਾਫੀ ਵੱਡਾ ਪ੍ਰੋਜੈਕਟ ਹੈ, ਕਾਫੀ ਖੂਬਸੂਰਤ ਇਹ ਲੈਂਡਮਾਰਕ ਹੋਵੇਗਾ ਬ੍ਰੈਂਪਟਨ ਦੇ ਵਿੱਚ। ਏਡੀ ਵੱਡੀ ਜਿਹੜੇ ਟਾਵਰ, 48-story 2 ਟਾਵਰ ਇਕੱਠੇ ਬਣਨੇ ਨੇ। ਸੋ ਕਾਫੀ ਇਸ ਦੀ ਚਰਚਾ ਹੈ ਇਸ ਸਮੇਂ। ਸੋ ਇੱਥੇ ਤੁਸੀਂ ਬ੍ਰੈਂਪਟਨ ਦੇ ਵਿੱਚ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ ਤਾਂ ਡੈਫੀਨੇਟਲੀ ਕਾਲ ਮੀ ਔਰ ਟੈਕਸਟ ਮੀ ਯੋਰ ਨੰਬਰ 416-970-5005 ਮੇਰਾ ਨੰਬਰ ਹੈ, ਅਤੇ ਜਿਹੜੀ ਕੱਲ੍ਹ ਮੈਂ ਆਪਣੇ ਡਾਟਾਬੇਸ ਨੂੰ ਸਭ ਨੂੰ ਈ ਬਲਾਸਟ ਕੀਤੀ ਹੈ, ਅਤੇ ਉਸ ਦੇ ਵਿੱਚ ਵੀ ਤੁਹਾਨੂੰ ਮਿਲ ਗਈ ਹੋਵੇਗੀ। ਅਗਰ ਤੁਸੀਂ ਮੇਰੇ ਡਾਟਾਬੇਸ ਦੇ ਵਿੱਚ ਨਹੀਂ ਹੋ ਤਾਂ ਤੁਸੀਂ ਮੈਨੂੰ ਆਪਣੀ ਕਾਲ ਕਰ ਸਕਦੇ ਹੋ, ਜਾਂ ਫਿਰ ਮੈਨੂੰ ਆਪਣੀ ਈਮੇਲ ਭੇਜ ਸਕਦੇ ਹੋ, ਜਾਂ ਫਿਰ ਇਸ ਪ੍ਰੋਜੈਕਟ ਦੇ ਬਾਰੇ 'ਚ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਤੁਸੀਂ ਆਪਣੀ ਵਰਕਸ਼ੀਟ ਸਬਮਿਟ ਕਰਾਉਣਾ ਚਾਹੁੰਦੇ ਹੋ ਤਾਂ ਉਹ ਹੁਣ ਕਰਵਾ ਸਕਦੇ ਹੋ। ਫਸਟ ਕਮ ਫਸਟ ਸਰਵ ਦੇ ਬੇਸ ਦੇ ਉੱਤੇ ਇਹ ਤੁਹਾਨੂੰ ਅਪਾਰਟਮੈਂਟਾਂ ਜਿਹੜੀਆਂ ਉਹ ਦਿੱਤੀਆਂ ਜਾਣੀਆਂ ਨੇ। ਸੋ 2026 ਦੇ ਵਿੱਚ ਇਹ ਅਪਾਰਟਮੈਂਟ ਬਣ ਕੇ ਤਿਆਰ ਹੋਣੀਆਂ ਨੇ। 416-970-5005, 416-970-5005 ਦੇ ਉੱਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਔਰ ਇਹਨਾਂ ਇੱਥੇ ਅਪਾਰਟਮੈਂਟ ਬੁੱਕ ਕਰਵਾਉਣ ਦੇ ਲਈ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ ਤੇ ਹੁਣ ਸਾਡੇ ਨਾਲ ਇਸ ਸਮੇਂ ਰਵੀ ਜੀ ਨੇ
ਜੀ
ਰਵੀ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਜੀ ਬਹੁਤ ਧੰਨਵਾਦ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਸੁਖੀ ਹਾਲ ਨੇ ਤੁਹਾਡੇ
ਬਹੁਤ ਵਧੀਆ ਜੀ ਬਾਗੋ ਬਾਗ ਹੈ ਜੀ
ਬਾਗੋ ਬਾਗ ਤੇ ਕੀ ਖਬਰਾਂ ਨੇ ਇਸ ਸਮੇਂ ਪੰਜਾਬ ਦੀਆਂ ਭਾਰਤ ਦੀਆਂ
ਦੇਖੋ ਪੰਜਾਬ ਦੇ ਵਿੱਚ ਇਸ ਵੇਲੇ ਜੇਕਰ ਗੱਲ ਕਰੀਏ ਤਾਂ ਦੋ ਤਿੰਨ ਖਬਰਾਂ ਅੱਜ ਦਾ ਦਿਨ ਇਹਨਾਂ ਦੋ ਤਿੰਨ ਖਬਰਾਂ ਤੇ ਕੇਂਦਰਿਤ ਰਿਹਾ ਸਭ ਤੋਂ ਪਹਿਲੀ ਖਬਰ ਤਾਂ ਇਹੀ ਸੀ ਕਿ ਜਿਹੜਾ ਹਾਈ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਐਸ ਵਾਈ ਐਲ ਤੇ ਜਿਹੜਾ ਟਿੱਪਣੀ ਕੀਤੀ ਗਈ ਹੈ ਕਿ ਦੋਨੋਂ ਸਰਕਾਰਾਂ ਬੈਠ ਕੇ ਆਪਣੀ ਸਹਿਮਤੀ ਬਣਾਉਣ ਨਹੀਂ ਤਾਂ ਸਾਨੂੰ ਫੈਸਲਾ ਦੇਣਾ ਪਏਗਾ ਔਰ ਦੂਜੀ ਖਬਰ ਸੀ ਕਿ ਆਬਕਾਰੀ ਨੀਤੀ ਨੂੰ ਲੈ ਕੇ ਪੰਜਾਬ ਦੇ ਵਿੱਚ ਕਾਫੀ ਰੌਲਾ ਹੈ ਔਰ ਜਿਹੜੇ ਦੋ IAS ਅਧਿਕਾਰੀ ਹੈ ਉਹਨਾਂ ਤੇ ਵੀ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਕੁੱਲ ED ਦੇ ਵੱਲੋਂ 40 ਥਾਵਾਂ ਤੇ ਛਾਪੇਮਾਰੀ ਕੀਤੀ ਗਈ ਹੈ ਇਸ ਤੋਂ ਬਿਨਾਂ ਫਰੀਦਕੋਟ ਦੀ ਰਿਆਸਤੀ ਵਿਰਾਸਤ ਸੀ ਜਿਹੜੀ ਜਿਹੜੀ ਜਾਇਦਾਦ ਸੀਗੀ ਰਿਆਸਤ ਦੀ ਉਸ ਤੇ ਵੀ ਸੁਪਰੀਮ ਕੋਰਟ ਦੇ ਵੱਲੋਂ ਅੱਜ ਫੈਸਲਾ ਜਿਹੜਾ ਉਹ ਸੁਣਾਇਆ ਗਿਆ ਔਰ SYL ਮੁੱਦੇ ਤੇ ਬਾਕੀ ਪਾਰਟੀਆਂ ਦੇ ਵੀ ਰਿਐਕਸ਼ਨ ਆਉਣੇ ਸ਼ੁਰੂ ਹੋ ਗਏ ਜੀ
ਜੀ ਸੋ ਸਭ ਤੋਂ ਪਹਿਲਾਂ ਤਾਂ SYL ਦੀ ਗੱਲਬਾਤ ਕਰਦੇ ਹਾਂ ਕਿ ਇਸ ਸਮੇਂ ਆਮ ਆਦਮੀ ਪਾਰਟੀ ਦੇ ਲਈ ਇਹ ਵੱਡਾ ਸਵਾਲ ਹੈ ਹਰਿਆਣੇ ਦੇ ਵਿੱਚ ਸਵਾਲ ਇਹ ਉੱਠਣੇ ਆ ਹਰਿਆਣੇ ਦੀ ਇਹ ਇਲੈਕਸ਼ਨ ਆ ਰਹੀ ਹੈ ਜਿੱਥੇ ਭਗਵੰਤ ਮਾਨ ਤੇ ਕੇਜਰੀਵਾਲ ਲਗਾਤਾਰ ਗੇੜੇ ਤੇ ਗੇੜਾ ਲਾ ਰਹੇ ਨੇ ਸੋ ਉੱਥੇ ਉਹਨਾਂ ਵੱਲੋਂ ਜੋ ਸਵਾਲ ਪੁੱਛੇ ਜਾਂਦੇ ਨੇ ਤੇ ਉਸ ਦੀ ਕੀ ਗੋਲ ਮਟੋਲ ਉਹ ਜਵਾਬ ਦਿੰਦੇ ਨੇ ਕਿਸ ਤਰ੍ਹਾਂ ਇਸ ਸਵਾਲ ਤੋਂ ਉਹ ਕੰਨੀ ਕਤਰਾਉਂਦੇ ਨੇ ਸੋ ਇਹਦੇ ਤੇ ਤੁਸੀਂ ਸਾਨੂੰ ਆਪਦਾ ਓਪੀਨੀਅਨ ਵੀ ਦੇਵੋ ਔਰ ਇਸ ਨੂੰ ਅਪਡੇਟ ਵੀ ਕਰੋ
ਦੇਖੋ ਕਿਉਂਕਿ ਮਾਮਲਾ ਲੰਬੇ ਸਮੇਂ ਤੋਂ ਆ ਔਰ ਹਰਿਆਣਾ ਵੀ ਲਗਾਤਾਰ ਡਿਮਾਂਡ ਕਰ ਰਿਹਾ ਹੈ ਕਿ ਪਾਣੀ ਤੇ ਸਾਡਾ ਵੀ ਹੱਕ ਹੈ ਔਰ SYL ਦੇ ਰਾਹੀਂ ਸਾਨੂੰ ਵੀ ਪਾਣੀ ਦਿੱਤਾ ਜਾਣਾ ਚਾਹੀਦਾ ਪਰ ਪੰਜਾਬ ਕੋਲੇ ਪਾਣੀ ਨਹੀਂ ਹੈ ਇਹ ਪਹਿਲਾਂ ਤੋਂ ਹੀ ਗੱਲ ਕਹਿੰਦੇ ਆ ਰਹੇ ਹਾਂ ਔਰ ਹਰ ਇੱਕ ਪਾਰਟੀ ਨੂੰ ਇਹ ਕਹਿਣਾ ਪੈ ਰਿਹਾ ਮੈਂ ਆਮ ਆਦਮੀ ਪਾਰਟੀ ਦੇ ਸੰਦਰਭ ਚ ਇਹ ਗੱਲ ਕਰ ਰਿਹਾ ਕਿ ਹਰ ਇੱਕ ਪਾਰਟੀ ਨੂੰ ਕਹਿਣਾ ਪੈ ਰਿਹਾ ਕਿ ਸਾਡੇ ਕੋਲੇ ਪਾਣੀ ਨਹੀਂ ਪਰ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਬਿਆਨ ਹੈ ਉਹ ਬਿਆਨ ਕੁਛ ਹੋਰ ਤਰੀਕੇ ਵੱਲ ਜਿਹੜਾ ਹੈ ਗੱਲਬਾਤ ਨੂੰ ਲੈ ਕੇ ਜਾ ਰਹੇ ਨੇ ਔਰ ਪੰਜਾਬ ਦੇ ਲੀਡਰਾਂ ਨੂੰ ਇਹ ਕਹਿਣਾ ਪੈ ਰਿਹਾ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਲੀਡਰ ਹੈ ਕਿ ਸਾਡੇ ਕੋਲੇ ਤੁਪਕਾ ਵੀ ਪਾਣੀ ਦਾ ਨਹੀਂ ਹੈਗਾ ਇਸ ਕਰਕੇ ਅਸੀਂ ਨਹੀਂ ਦੇ ਸਕਦੇ ਪਾਣੀ ਪਰ ਇਸ ਸਭ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਸਖ਼ਤੀ ਹੁਣ ਦਿਖਾਈ ਹੈ ਕਿ ਤੁਸੀਂ ਇਸ ਮਾਮਲੇ ਨੂੰ ਬੈਠ ਕੇ ਹੱਲ ਕਰੋ ਔਰ ਨਾਲੇ ਵੀ ਕਿਹਾ ਕਿ ਪੰਜਾਬ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦਾ ਪੰਜਾਬ ਸਰਕਾਰ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੀ ਹਾਲਾਂਕਿ ਹਰਿਆਣਾ ਕਹਿੰਦਾ ਹੈ ਕਿ ਅਸੀਂ ਬੈਠਣ ਲਈ ਤਿਆਰ ਹਾਂ ਅਸੀਂ ਗੱਲ ਕਰਨ ਲਈ ਤਿਆਰ ਹਾਂ ਪੰਜਾਬ ਇਸ ਮਸਲੇ ਤੇ ਗੱਲ ਨਹੀਂ ਕਰਨਾ ਚਾਹੁੰਦਾ ਤਾਂ ਇਸ ਨੂੰ ਵੀ ਸਖ਼ਤ ਲਹਿਜੇ ਦੇ ਵਿੱਚ ਸੁਪਰੀਮ ਕੋਰਟ ਨੇ ਲਿਆ ਪਰ ਇਹ ਸਭ ਦੇ ਵਿਚਾਲੇ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਹੈ ਕੁਲਦੀਪ ਸਿੰਘ ਧਾਲੀਵਾਲ ਉਹਨਾਂ ਦਾ ਵੀ ਪ੍ਰਤੀਕਰਮ ਆਇਆ ਉਹ ਕਹਿ ਰਹੇ ਕਿ ਸਾਡੇ ਕੋਲੇ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਸਾਡੇ ਕੋਲੇ ਪਾਣੀ ਨਹੀਂ ਹੈਗਾ ਇਸ ਕਰਕੇ ਅਸੀਂ SYL ਦਾ ਪਾਣੀ ਕਿਸੇ ਨੂੰ ਵੀ ਨਹੀਂ ਦੇ ਸਕਦੇ ਹਰਿਆਣਾ ਦੇ ਕੀ ਕਿਸੇ ਨੂੰ ਵੀ ਦੇਣ ਦੇ ਲਈ ਸਾਡੇ ਕੋਲੇ ਪਾਣੀ ਨਹੀਂ ਹੈਗਾ ਪਰ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਸ ਤਰੀਕੇ ਦਾ ਬਿਆਨ ਆਇਆ ਉਹ ਕਹਿੰਦੇ ਨੇ ਕਿ ਜੇ ਕਿਉਂਕਿ ਹਰਿਆਣੇ ਨੂੰ ਵੀ ਪਾਣੀ ਮਿਲਣਾ ਚਾਹੀਦਾ ਪੰਜਾਬ ਨੂੰ ਵੀ ਮਿਲਣਾ ਚਾਹੀਦਾ ਉਹ ਕਹਿੰਦੇ ਮੇਰੇ ਕੋਲੇ ਪਾਲਿਸੀ ਹੈਗੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਮਸਲਾ ਹੱਲ ਕਿਵੇਂ ਕੀਤਾ ਜਾਣਾ ਚਾਹੀਦਾ ਤਾਂ ਉਹ ਕਹਿੰਦੇ ਉਹ ਮੇਰੇ ਤੋਂ ਸਲਾਹ ਲੈਣ ਮੈਂ ਸਲਾਹ ਦੇ ਸਕਦਾ ਤਾਂ ਇਸੇ ਕਰਕੇ ਮੈਂ ਕਹਿ ਰਿਹਾ ਕਿ ਜਿਹੜੀ ਅਰਵਿੰਦ ਕੇਜਰੀਵਾਲ ਹੈ ਉਹਨਾਂ ਦੇ ਬਿਆਨ ਕਿਸੇ ਹੋਰ ਦਿਸ਼ਾ ਵੱਲ ਨੂੰ ਜਾ ਰਹੇ ਆ ਪੰਜਾਬ ਦੇ ਉਹਨਾਂ ਦੇ ਲੀਡਰਾਂ ਦੇ ਬਿਆਨ ਜਿਹੜੇ ਨੇ ਉਹ ਹੋਰ ਦਿਸ਼ਾ ਵੱਲ ਨੂੰ ਜਾ ਰਹੇ ਆ ਤਾਂ ਇਸ ਮਾਮਲੇ ਤੇ ਹੁਣ ਸੁਪਰੀਮ ਕੋਰਟ ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਕੀ ਫੈਸਲਾ ਕਰਦੀ ਹੈ ਇਹ ਕਾਫੀ ਦੇਖਣਾ ਦਿਲਚਸਪ ਰਹੇਗਾ
ਸੋ ਪੰਜਾਬ ਸਰਕਾਰ ਭਗਵੰਤ ਮਾਨ ਨੇ ਤਾਂ ਇਹ ਗੱਲ ਕਹਿ ਕੇ ਟਾਲ ਦਿੱਤੀ ਕਿ ਮੈਂ ਖੱਟਰ ਤੇ ਆਪਣੇ ਉਹਨਾਂ ਨੂੰ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਮਿਲਣ ਲਈ ਤਿਆਰ ਹਾਂ ਅਤੇ ਦੂਸਰੇ ਪਾਸੇ ਕੇਜਰੀਵਾਲ ਨੇ ਇਹ ਕਹਿਤਾ ਕਿ ਨਰਿੰਦਰ ਮੋਦੀ ਸਾਹਿਬ ਮੇਰੇ ਤੋਂ ਸਲਾਹ ਲੈ ਲੈਣ ਅਤੇ ਇਹਦਾ ਹੱਲ ਤਾਂ ਹਜੇ ਦੋਨਾਂ ਨੇ ਦੱਸਿਆ ਨਹੀਂ ਗਾ ਕਿਸੇ ਨੇ ਕੁਛ ਵੀ ਹੱਲ ਕੀ ਹੈ ਕਹਿੰਦੇ ਕਿ ਮੇਰੇ ਕੋਲ ਹੱਲ ਹੈਗਾ ਅਤੇ ਕੇਜਰੀਵਾਲ ਦੱਸਦੇ ਕਿਉਂ ਨਹੀਂ ਖੁੱਲ੍ਹ ਕੇ ਕਿਹੜਾ ਹੱਲ ਹੈ ਭਾਈ ਤੁਹਾਡੇ ਕੋਲ
ਨਹੀਂ ਹੱਲ ਤਾਂ ਉਹਨਾਂ ਨੂੰ ਬੇਸ਼ੱਕ ਦੱਸਣਾ ਚਾਹੀਦਾ ਲੋਕਾਂ ਦੀ ਕਚਹਿਰੀ ਚ ਰੱਖਦੇ ਨੇ ਪ੍ਰਧਾਨ ਮੰਤਰੀ ਕੋਲ ਆਪੇ ਗੱਲ ਪਹੁੰਚ ਜਾਏਗੀ ਬਿਲਕੁਲ ਠੀਕ ਹੈ ਗੱਲ ਤੁਹਾਡੀ ਪਰ ਗੱਲ ਇਹ ਹੈ ਕਿ ਉਹ ਇਸ ਵੇਲੇ 2024 ਦੇ ਮਾਮਲੇ ਦੇ ਵਿੱਚ ਵੀ ਫਸੇ ਹੋਏ ਨੇ ਗਰੇਵਾਲ ਸਾਹਿਬ ਉਹਨਾਂ ਨੂੰ ਦੇਖਣਾ ਪਊਗਾ ਵੀ ਇਕੱਲੇ ਪੰਜਾਬ ਦੀ ਨੁਮਾਇੰਦਗੀ ਕਿਵੇਂ ਕਰਨੀ ਹੈ ਔਰ ਹਰਿਆਣੇ ਦੀ ਨੁਮਾਇੰਦਗੀ ਆਮ ਆਦਮੀ ਪਾਰਟੀ ਨੇ ਕਿਵੇਂ ਕਰਨੀ ਹੈ ਇਹ ਵੀ ਉਹਨਾਂ ਦੇ ਲਈ ਸਵਾਲ ਆ ਨਾ ਕਿਉਂਕਿ ਚਲੋ ਸੁਪਰੀਮ ਕੋਰਟ ਨੇ ਲੀਗਲ ਤੌਰ ਤੇ ਆਪਣਾ ਪ੍ਰਤੀਕਰਮ ਦੇਣਾ ਹੈ ਪਰ ਉਹਨਾਂ ਨੇ ਸਿਆਸਤ ਦੇ ਤੌਰ ਤੇ ਵੀ ਇਹ ਦੇਖਣਾ ਹੈ ਤੇ ਪੰਜਾਬ ਦੀ ਸਰਕਾਰ ਪੰਜਾਬ ਦੀ ਨੁਮਾਇੰਦਗੀ ਕਰੇ ਠੀਕ ਹੈ, ਪੰਜਾਬ ਦੇ ਲੋਕਾਂ ਨੂੰ ਉਹ ਪਸੰਦ ਆਊਗੀ। ਪਰ ਜੇ ਹੁਣ ਅਰਵਿੰਦ ਕੇਜਰੀਵਾਲ ਵੀ ਸਿੱਧੇ ਤੌਰ ਤੇ ਕਹਿ ਦੇਣ ਕਿ ਨਹੀਂ ਜੀ ਪੰਜਾਬ ਨੂੰ, ਪੰਜਾਬ ਕੋਲੇ ਪਾਣੀ ਨੀ ਹੈਗਾ ਹਰਿਆਣੇ ਨੂੰ ਦੇਣ ਨੂੰ, ਤਾਂ ਫਿਰ 24 ਦੇ ਵਿੱਚ ਉਹਨਾਂ ਨੂੰ ਕੌਣ ਪੁੱਛੇਗਾ? ਉੱਥੇ ਗੱਲ ਤਾਂ ਇਹ ਵੀ ਹੈ ਨਾ।
ਲਓ ਤੁਹਾਨੂੰ ਕਟਹਿਰੇ 'ਚ ਖੜਾ ਕਰਨ ਲੱਗੇ ਨੇ ਜੈਰਸ ਜੀ। ਜੈਰਸ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਗੁੱਡ ਮਾਰਨਿੰਗ ਸਰ
ਜੀ। ਗੁੱਡ ਮਾਰਨਿੰਗ
ਰਵੀ ਜੀ। ਠੀਕ ਹੈ ਰਵੀ ਜੀ ਨੂੰ ਐਸੀ ਗੱਲ ਕੋਈ ਨਹੀਂ ਹੈ, ਰਵੀ ਜੀ ਯੂਨੋ ਆਈ ਲਾਈਕ ਹਿਮ ਯੂਨੋ। ਐਨੀਵੇ ਕੁਛ ਦੇਖਿਆ ਜਾਏ ਤਾਂ ਨਾ ਅਸੀਂ ਹਰ ਵਕਤ ਕ੍ਰਿਟੀਸਾਈਜ਼ ਕਰਦੇ ਹਾਂ ਅਰਵਿੰਦ ਕੇਜਰੀਵਾਲ ਨੂੰ ਤੇ ਭਗਵੰਤ ਮਾਨ ਨੂੰ। ਉਹ ਭਗਵੰਤ ਮਾਨ ਦਾ ਬਿਆਨ ਵੀ ਮੇਰੀ ਸਮਝ ਦੇ ਮੁਤਾਬਿਕ ਠੀਕ ਹੈ, ਕੇਜਰੀਵਾਲ ਦਾ ਠੀਕ ਹੈ, ਪਰ ਇਹਦੇ ਵਿੱਚ ਜਿਹੜੀ ਨਾ ਸੈਂਟਰ ਸਰਕਾਰ ਹੈ ਉਹਨੂੰ ਸਾਰੇ ਹੀ ਰਫੜਿਆਂ ਨੂੰ ਛੱਡ ਕੇ ਬਹੁਤ ਸਾਰਾ ਪੈਸਾ ਖਰਚਣਾ ਪੈਣਾ, ਤੇ ਪਾਣੀ ਦਾ ਕਿਹੜਾ ਹੈਗਾ ਨਾ ਪ੍ਰੋਬਲਮ, ਇਹਨੂੰ ਸੋਲਵ ਕੀਤੀ ਜਾ ਸਕਦੀ। ਜਗਦੀਸ਼ ਜੀ ਤੁਸੀਂ ਵੀ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦਾ, ਮੈਂ ਵੀ ਫਾਰਮਰ ਫੈਮਿਲੀ ਨੂੰ ਬਿਲੋਂਗ ਕਰਦਾ। ਪਹਿਲਾਂ ਸਾਡੇ ਕੋਲ ਕੁਛ ਪਾਣੀ ਹੈ ਹੀ ਨਹੀਂ ਸੀਗਾ ਟਿਊਬਵੈਲ ਤੋਂ, ਹੁਣ ਆਏ ਨੇ ਨਾ 40 ਸਾਲ ਤੋਂ, ਤੇ ਪਹਿਲਾਂ ਕਰਦੇ ਸੀ। ਪਹਿਲਾਂ ਗ੍ਰੀਨ ਰੈਵੋਲੂਸ਼ਨ ਕਿਲੇ ਆਈ ਆ ਪਰਟੀਕੁਲਰਲੀ ਮਾਲਵੇ ਦੇ ਇਲਾਕੇ ਦੇ ਬਾਅਦ, ਉਸ ਲਈ ਇੰਨੀ ਪਾਣੀ ਦੀ ਜ਼ਰੂਰਤ ਨਹੀਂ ਸੀ, ਹੁਣ ਸਾਰੇ ਲੋਕਾਂ ਨੂੰ ਪਾਣੀ ਦੀ ਜ਼ਰੂਰਤ ਹੈ। ਤੁਹਾਡੇ ਨਹੀਂ ਖਿਆਲ ਕਿਹੜਾ ਮੈਂ ਕਹਿਣ ਦੇ ਪੁਆਇੰਟ ਆ ਰਿਹਾ ਕਿ ਕਿਹੜਾ ਰੇਨੀ ਸੀਜ਼ਨ ਆ, ਇਹਨਾਂ ਦੀਆਂ ਆਰਟੀਫਿਸ਼ਲ ਜਿਹੜੀਆਂ ਲੇਕ ਹੈ ਉਹ ਬਣਾਉਣੀਆਂ ਪੈਣੀਆਂ ਹੀ ਆ। ਹੁਣ ਬਣਾਓ, 10 ਸਾਲ ਨੂੰ ਬਣਾਓ, 20 ਸਾਲ ਨੂੰ ਬਣਾਓ। ਔਰ ਸਭ ਤੋਂ ਵੱਡੀ ਗੱਲ, ਮੈਨੂੰ ਨੀ ਪਤਾ ਕਿ ਰਵੀ ਸਾਹਿਬ ਇਸ ਚੀਜ਼ ਨੂੰ ਸਰਟੀਫਾਈ ਕਰਨਗੇ ਕਿ ਨਹੀਂ, ਪਰ ਮੇਰੀ ਸਮਝ ਦੇ ਵਿੱਚ ਆਉਂਦਾ, ਮੈਂ ਕੋਈ ਸਾਇੰਟਿਸਟ ਨਹੀਂ ਹੈ, ਬੁੱਢਾ ਦਰਿਆ ਕਿਹੜਾ ਉਸਨੂੰ ਸਾਫ਼ ਕਰਕੇ ਉੱਥੇ ਆਰਟੀਫਿਸ਼ਲ ਲੇਕ ਬਣਾਈ ਜਾ ਸਕਦੀ ਹੈ, ਔਰ ਉਹਦੇ ਨਾਲ ਬਹੁਤ ਫਾਇਦਾ ਹੋ ਸਕਦਾ ਹੈ, ਉਹ ਮੀਲੋ ਮੀਲ ਵੱਡੀ ਲੇਕ ਬਣ ਸਕਦੀ ਹੈ। ਤੁਸੀਂ ਇਹਦੇ ਬਾਰੇ ਕਿਆ ਕਹਿਣਾ ਚਾਹੁੰਦੇ ਹੋ
ਜੀ? ਰਵੀ ਜੀ
ਬਿਲਕੁਲ, ਜਿਹੜੀ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਬੁੱਢੇ ਨਾਲੇ ਦੀ, ਤਾਂ ਉਹਨੂੰ ਸਾਫ਼ ਕਰਨ ਦੇ ਲਈ ਇੱਕ ਬਕਾਇਦਾ ਤੌਰ ਤੇ ਕਮੇਟੀ ਬਣ ਗਈ ਹੈ, ਔਰ ਹਾਲਾਂਕਿ ਉਹ ਹੋਰ ਮਕਸਦ ਦੇ ਲਈ ਹੈ, ਸਾਫ਼ ਤਾਂ ਹੋਰ ਮਕਸਦ ਦੇ ਲਈ ਕੀਤਾ ਜਾ ਰਿਹਾ। ਪਰ ਤੁਹਾਡਾ ਸੁਝਾਅ ਕੁਛ ਹੋਰ ਹੈ, ਪਰ ਅੱਗੇ ਪੰਜਾਬ ਸਰਕਾਰ ਉਹਦਾ ਕਰਦੀ ਕੀ ਹੈ, ਉਸਨੂੰ ਸਾਫ਼ ਕਰਕੇ ਪਾਣੀ ਨੂੰ ਸਾਫ਼ ਕਰਕੇ ਉਸਨੂੰ ਕਿਸ ਤਰ੍ਹਾਂ ਦੇ ਨਾਲ ਯੂਜ਼ ਕਰਦੀ ਹੈ ਇਹ ਤਾਂ ਹਾਲੇ ਨਹੀਂ ਪਤਾ, ਪਰ ਬੁੱਢੇ ਨਾਲੇ ਨੂੰ ਸਾਫ਼ ਕਰਨ ਦੇ ਲਈ ਕਮੇਟੀ ਜ਼ਰੂਰ ਬਣੀ ਹੈ, ਜਿਸ ਦੇ ਵਿੱਚ ਸਾਰੀਆਂ ਪਾਰਟੀਆਂ ਦੇ ਜਿਹੜੇ ਚੁਣੇ ਗਏ ਨੁਮਾਇੰਦੇ ਆ ਜਾਣੀ MLA ਆ ਉਹ ਰੱਖੇ ਗਏ ਆ। ਔਰ ਜੇਕਰ ਤੁਸੀਂ ਕਹਿੰਦੇ ਹੋ ਕਿ ਪ੍ਰਾਈਮ ਮਿਨਿਸਟਰ ਸਾਹਿਬ ਕੇਜਰੀਵਾਲ ਸਾਹਿਬ ਨਾਲ ਗੱਲ ਕਰਨ ਔਰ ਕੇਜਰੀਵਾਲ ਸਾਹਿਬ ਫੇਰ ਆਪਣਾ ਜਿਹੜਾ ਓਪੀਨੀਅਨ ਦੇਣਗੇ ਔਰ ਤੁਸੀਂ ਉਸਨੂੰ ਠੀਕ ਵੀ ਮੰਨਦੇ ਹੋ, ਤਾਂ ਮੇਰਾ ਖਿਆਲ ਹੈ ਕਿ ਇਹ ਉਹਨਾਂ ਦੇ ਲੈਵਲ ਦੀਆਂ ਗੱਲਾਂ, ਪਰ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਸਮਝ ਆਉਣੀ ਚਾਹੀਦੀ ਹੈ ਕਿ ਕੌਣ ਕਿਹਦੇ ਪੱਖ 'ਚ ਗੱਲ ਕਰ ਰਿਹਾ, ਪੰਜਾਬ ਦੇ ਪੱਖ 'ਚ ਕੌਣ ਖੜਾ ਹੈ, ਹਰਿਆਣੇ ਦੇ ਪੱਖ 'ਚ ਕੌਣ ਖੜਾ। ਲੋਕਾਂ ਨੂੰ ਤਾਂ ਸਿੱਧੀਆਂ ਪੱਧਰੀਆਂ ਗੱਲਾਂ ਸਮਝ ਆਉਂਦੀਆਂ, ਘੁੰਡੇ ਘੁੰਡੀਆਂ ਵਾਲ ਲੋਕਾਂ ਨੂੰ ਥੋੜੇ ਲੇਟ ਸਮਝ ਆਉਂਦੇ ਆ, ਉਦੋਂ ਤੱਕ ਨੁਕਸਾਨ ਹੋ ਜਾਂਦਾ ਲੋਕਾਂ ਦਾ
ਜੀ। ਅੱਛਾ ਅਗਲੀ ਖਬਰ ਵੱਲ ਚੱਲਦੇ ਹਾਂ, ਜੋ ਫਰੀਦਕੋਟ ਦੀ ਰਿਆਸਤ ਦਾ ਟਰੱਸਟ ਭੰਗ ਕੀਤਾ ਸੁਪਰੀਮ ਕੋਰਟ ਨੇ, ਇਹਦੇ ਬਾਰੇ 'ਚ ਥੋੜ੍ਹਾ ਜਿਹਾ ਸਾਨੂੰ ਡਿਟੇਲ ਦੇ ਦਿਓ ਕਿ 25,000 ਕਰੋੜ ਦੀ ਇਹ ਜਾਇਦਾਦ ਆ ਅਤੇ ਹੁਣ ਕਿਸ ਪਰਿਵਾਰ ਨੂੰ ਮਿਲੇਗੀ ਅਤੇ ਕੌਣ ਵਾਰਿਸ ਨੇ ਫਰੀਦਕੋਟ ਰਿਆਸਤ ਦੇ ਸਮੇਂ ਪੰਜਾਬ ਦੇ ਵਿੱਚ?
ਜੀ ਬਿਲਕੁਲ, ਇੱਕ ਮਹਾਰਾਵਲ ਖੇਵਾ ਜੀ ਟਰੱਸਟ ਬਣਿਆ ਸੀ ਜਿਹੜਾ ਇਸ ਤੋਂ ਪਹਿਲਾਂ ਦੇਖ ਰੇਖ ਕਰ ਰਿਹਾ ਸੀਗਾ। ਇੱਕ ਤਾਂ ਜਿਹੜਾ ਪੁਰਾਣਾ ਮਹਿਲ ਬਣਿਆ ਹੋਇਆ ਵਿਰਾਸਤੀ ਮਹਿਲ ਹੈ, ਇੱਕ ਤਾਂ ਉਹਦੀ ਦੇਖ ਰੇਖ ਸੀਗੀ, ਦੂਜਾ ਇੱਕ ਸਕੂਲ ਬਣਿਆ ਹੋਇਆ ਬਲਬੀਰ ਸਕੂਲ ਬਣਿਆ ਹੋਇਆ, ਇੱਕ ਬਲਬੀਰ ਹੋਸਪਿਟਲ ਬਣਿਆ ਹੋਇਆ, ਜਾਣੀ ਜਿੰਨੀਆਂ ਵੀ ਚੀਜ਼ਾਂ ਸੀਗੀਆਂ ਉਸ ਵੇਲੇ ਦੀਆਂ ਉਹਨਾਂ ਦੇ ਲਈ ਟਰੱਸਟ ਬਣਿਆ ਹੋਇਆ ਸੀਗਾ। ਇਸ ਗੱਲ ਨੂੰ ਚੈਲੰਜ ਕੀਤਾ ਗਿਆ ਸੀਗਾ ਉਹਨਾਂ ਦੀਆਂ ਧੀਆਂ ਵੱਲੋਂ, 3 ਧੀਆਂ ਨੇ ਉਹਨਾਂ ਦੀਆਂ, ਔਰ 3 ਧੀਆਂ ਦੇ ਵੱਲੋਂ ਪਹਿਲਾਂ ਚੰਡੀਗੜ੍ਹ ਦੀ ਕੋਰਟ ਦੇ ਵਿੱਚ ਚੈਲੰਜ ਕੀਤਾ ਗਿਆ। ਔਰ ਜਿਹੜਾ ਟਰੱਸਟ ਸੀਗਾ, ਟਰੱਸਟ ਨੇ ਇਹ ਦਿਖਾਇਆ ਕਿ ਸਾਡੇ ਕੋਲ ਇੱਕ ਵਿਰਾਸਤ ਲਿਖੀ ਹੋਈ ਆ, ਜਿਸ ਦੇ ਵਿੱਚ ਇਹ ਲਿਖਿਆ ਹੈ ਕਿ ਟਰੱਸਟ ਨੂੰ ਇਹ ਜ਼ਿੰਮੇਵਾਰੀ ਖੁਦ ਮਹਾਰਾਜਾ ਜਿਹੜੇ ਹਰਿੰਦਰ ਸਿੰਘ ਬਰਾੜ ਆ ਉਹ ਦੇ ਕੇ ਗਏ ਆ, ਪਰ ਕੋਰਟ ਨੇ ਉਸਨੂੰ ਪਹਿਲਾਂ ਹੀ ਰੱਦ ਕਰਤਾ ਸੀਗਾ ਕਿ ਇਸ ਵਸੀਅਤ ਦੇ ਬਿਹਾਫ ਤੇ ਤੁਸੀਂ ਕਾਬਜ਼ ਨਹੀਂ ਰਹਿ ਸਕਦੇ। ਫਿਰ ਜਦੋਂ ਇਹ ਹੋਇਆ ਤਾਂ ਫਿਰ ਹਾਈ ਕੋਰਟ ਦੇ ਵਿੱਚ ਟਰੱਸਟ ਗਿਆ, ਜਦੋਂ ਹਾਈ ਕੋਰਟ ਦੇ ਵਿੱਚ ਵੀ ਸੁਣਵਾਈ ਹੋਈ ਤਾਂ ਉਹਨਾਂ ਨੇ ਜਿਹੜੀ ਡਿਸਟ੍ਰਿਕਟ ਕੋਰਟ ਸੀਗੀ ਉਹਦੇ ਫੈਸਲੇ ਨੂੰ ਹੀ ਜਿਹੜਾ ਸੀ ਬਰਕਰਾਰ ਰੱਖਿਆ, ਔਰ ਉਹਨਾਂ ਨੇ ਉਹੀ ਗੱਲ ਕਹੀ ਕਿ ਇਸ ਵਸੀਅਤ ਦੇ ਤੌਰ ਤੇ ਤੁਸੀਂ ਕਾਬਜ਼ ਨਹੀਂ ਰਹਿ ਸਕਦੇ, ਤਾਂ ਇਹ ਪਰਿਵਾਰ ਕੋਲੇ ਜਾਣੀ ਚਾਹੀਦੀ ਆ। ਫਿਰ ਉਹ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਨੇ ਹੁਣ ਨਿਚਲੀਆਂ ਦੋਨੋਂ ਅਦਾਲਤਾਂ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਔਰ ਉਹਨਾਂ ਨੇ ਟਰੱਸਟ ਨੂੰ ਭੰਗ ਕਰਨ ਦਾ ਹੁਕਮ ਦੇ ਦਿੱਤਾ ਕਿ ਟਰੱਸਟ ਭੰਗ ਹੋਊਗਾ ਔਰ ਹੁਣ ਤਿੰਨਾਂ ਧੀਆਂ ਨੂੰ ਜਾਣੀ 75% ਦੋ ਧੀਆਂ ਨੂੰ ਔਰ 25% ਇੱਕ ਧੀ ਨੂੰ ਜਿਹੜੀ ਹੈ ਉਹ ਜਾਇਦਾਦ ਜਿਹੜੀ ਹੈ ਉਹ ਵੰਡੀ ਜਾਣੀ ਚਾਹੀਦੀ ਹੈ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਹਰਿੰਦਰ ਸਿੰਘ ਦੇ ਪੁੱਤਰ ਸੀਗੇ ਉਹਨਾਂ ਦੀ 1981 ਦੇ ਵਿੱਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ ਉਹਨਾਂ ਦੇ ਪਰਿਵਾਰ ਨੂੰ ਵੀ ਹਿੱਸਾ ਜਿਹੜਾ ਇਹਦੇ ਵਿੱਚੋਂ ਦਿੱਤਾ ਜਾਣਾ ਚਾਹੀਦਾ ਜਾਣੀ 30 ਸਾਲਾਂ ਦਾ ਜਿਹੜਾ ਇਸ ਵਿਰਾਸਤ ਨੂੰ ਲੈ ਕੇ ਡਿਸਪਿਊਟ ਚੱਲ ਰਿਹਾ ਸੀਗਾ ਰੌਲਾ ਚੱਲ ਰਿਹਾ ਸੀਗਾ ਤਾਂ ਸੁਪਰੀਮ ਕੋਰਟ ਦੇ ਅੱਜ ਦੇ ਇਸ ਫੈਸਲੇ ਤੋਂ ਬਾਅਦ ਉਸ ਨੂੰ ਵਿਰਾਮ ਲੱਗ ਜਾਏਗਾ
ਜੀ ਸੋ ਹਰਿੰਦਰ ਸਿੰਘ ਬਰਾੜ ਮਹਾਰਾਜਾ ਹਰਿੰਦਰ ਸਿੰਘ ਬਰਾੜ ਇਹਦੇ ਪਰਿਵਾਰ ਦੀ ਬਹੁਤੀ ਚਰਚਾ ਨਹੀਂ ਕਦੇ ਸੁਣੀ ਕੁਛ ਥੋੜਾ ਜਿਹਾ ਇਸ ਦੇ ਬਾਰੇ ਚ ਦੱਸਣਾ ਚਾਹੋਗੇ
ਜੀ ਬਿਲਕੁਲ ਮਹਾਰਾਜਾ ਹਰਿੰਦਰ ਸਿੰਘ ਬਰਾੜ ਜਿਹੜੇ ਨੇ ਇਹਨਾਂ ਨੂੰ 3 ਸਾਲ ਦੀ ਉਮਰ ਦੇ ਵਿੱਚ ਹੀ ਜਿਹੜਾ ਫਰੀਦਕੋਟ ਦੀ ਵਿਰਾਸਤ ਦਾ ਰਾਜਾ ਬਣਾ ਦਿੱਤਾ ਗਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀਆਂ ਔਲਾਦ ਸੀ ਉਹਨਾਂ ਦੀ ਉਹ ਔਲਾਦ ਉਹਨਾਂ ਦੀਆਂ 3 ਕੁੜੀਆਂ ਔਰ 1 ਉਹਨਾਂ ਔਰ 3 ਧੀਆਂ ਉਹਨਾਂ ਦੇ ਵਿੱਚ ਅਮਰਤ ਕੌਰ ਔਰ ਮਹਿੰਦਰ ਕੌਰ ਔਰ ਦੀਪਿੰਦਰ ਕੌਰ ਇਹ 3 ਧੀਆਂ ਸੀਗੀਆਂ ਔਰ ਇੱਕ ਇਹਨਾਂ ਦੀ ਧੀ ਜਿਹੜੀ ਗੱਲ ਦੱਸੀ ਜਾ ਰਹੀ ਹੈ ਕਿ ਉਸਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਾਇਆ ਸੀ ਜਿਸ ਨੂੰ ਜਿਹੜੀ ਮੀਪਿੰਦਰ ਕੌਰ ਹੈ ਉਹਨਾਂ ਨੂੰ ਇਸੇ ਕਰਕੇ ਹੀ ਵਿਰਾਸਤ ਦੇ ਵਿੱਚੋਂ ਜਾਣੀ 25% ਮਿਲਿਆ ਦੂਜੀਆਂ ਦੋਵਾਂ ਕੁੜੀਆਂ ਨੂੰ 37% ਆ ਔਰ ਇਸੇ ਕਰਕੇ ਹੀ ਉਹਨਾਂ ਨੂੰ ਕਿਉਂਕਿ ਉਹ ਉਸਨੂੰ ਆਪਣੀ ਧੀ ਮੰਨਦੇ ਨਹੀਂ ਸੀ ਉਸ ਤੋਂ ਬਾਅਦ ਤਾਂ ਇਹ ਸਾਰਾ ਉਸ ਵੇਲੇ ਦਾ ਡਿਸਪਿਊਟ ਸੀ ਪਰ ਖੂਨ ਸੀ ਖੂਨ ਕਰਕੇ ਉਹਨਾਂ ਨੂੰ ਉਹ ਜਿਹੜੀ ਜਿਹੜਾ ਹਿੱਸਾ ਸੀ ਉਹ ਮਿਲਣਾ ਬਣਦਾ ਸੀਗਾ ਔਰ ਉਹਨਾਂ ਦਾ ਪੁੱਤਰ ਸੀਗਾ ਜਿਹੜਾ ਉਹ ਸੀਗਾ ਟਿੱਕਾ ਹਰਮੋਹਿੰਦਰ ਸਿੰਘ ਔਰ ਉਹਨਾਂ ਦੀ 1981 ਦੇ ਵਿੱਚ ਇੱਕ ਸੜਕ ਹਾਦਸੇ 'ਚ ਮੌਤ ਹੋ ਗਈ ਸੀਗੀ ਔਰ 3 ਧੀਆਂ ਜਿਹੜੀਆਂ ਇਸ ਵੇਲੇ ਜਿੰਦਾ ਹੈਗੀਆਂ ਦਿੱਲੀ ਦੇ ਵਿੱਚ ਉਹ ਰਹਿ ਰਹੀਆਂ ਹੈਗੀਆਂ ਔਰ ਇਹ ਇਹ ਕਿਉਂਕਿ ਇਸ ਕਰਕੇ ਵੀ ਨਹੀਂ ਚਰਚਾ ਹੋਈ ਕਿਉਂਕਿ ਉਹਨਾਂ ਨੇ ਉਸ ਤੋਂ ਬਾਅਦ ਰਾਜਭਾਗ ਵਾਲੀ ਕੋਈ ਗੱਲ ਨਹੀਂ ਕੀਤੀ ਆਪੋ ਆਪਣੇ ਪਰਿਵਾਰਾਂ ਦੇ ਵਿੱਚ ਹੀ ਔਰ ਫਰੀਦਕੋਟ ਦੇ ਵਿੱਚ ਆਉਣਾ ਜਾਣਾ ਕਿਉਂਕਿ ਟਰੱਸਟ ਦੇ ਵੱਲੋਂ
ਆ ਤਾਂ ਕੋਈ ਲੰਬਾ ਹਾਰਨ ਵੱਜਣ ਲੱਗ ਗਿਆ ਤੁਹਾਡੇ ਪਿੱਛੇ ਠੀਕ ਹੋ
ਨਹੀਂ ਠੀਕ ਆ ਮੈਂ ਹੀ ਮਾਰ ਰਿਹਾ ਸੀ ਹਾਰਨ ਜੀ
ਅੱਛਾ
ਲਾਈਟ ਇੱਕ ਲਾਈਟ ਹੋ ਗਈ ਸੀਗੀ ਤੇ ਸਾਹਮਣੇ ਗੱਡੀ ਖੜੀ ਸੀ ਉਹ ਭਾਈ ਸਾਹਿਬ ਤੋਰ ਨਹੀਂ ਰਹੇ ਸੀ ਉਹਨਾਂ ਨੂੰ ਐਂ ਲੱਗਦਾ ਸ਼ਾਇਦ ਇਸ ਤੋਂ ਹੋਰ ਹਰੀ ਹੋਊਗੀ
ਅੱਛਾ ਹਰੀ ਤਾਂ ਹੋਰ ਹਰੀ ਹੋਊਗੀ ਤੇ ਥੋੜਾ ਜਿਹਾ ਮਾਰ ਲਈਦਾ ਏਡਾ ਲੰਬਾ ਹਾਰ ਨਹੀਂ ਮਾਰੀਦਾ ਹੁੰਦਾ ਗਾ ਥੋੜਾ ਜਿਹਾ ਇੱਥੇ ਇੱਥੇ ਤੁਸੀਂ ਆਓਗੇ ਜੇ ਕਿਤੇ ਕੋਈ ਏਡਾ ਲਾਈਟ ਦੇ ਉੱਤੇ ਖੜਾ ਤੇ ਏਡਾ ਲੰਮਾ ਕੋਈ ਹਾਰ ਨਹੀਂ ਮਾਰੇਗਾ ਜਾਂ ਮਾੜਾ ਜਿਹਾ ਟੱਚ ਕਰੇਗਾ ਟੀ ਟੀ ਕਰਕੇ ਉਹਨੂੰ ਅਵੇਅਰ ਕਰਨ ਦੇ ਲਈ ਕਿ ਭਾਈ ਚੱਲ ਬੱਤੀ ਹਰੀ ਹੋ ਗਈ ਆ ਸੈੱਲ ਫੋਨ ਦਾ ਖੇੜਾ ਛੱਡ ਦੇ
ਤੁਸੀਂ ਇੰਡੀਆ ਚ ਰਹਿ ਕੇ ਕਿਵੇਂ ਇੱਥੇ ਕੱਲੀ ਟੀ ਟੀ ਸੁਣਦੇ ਨੀ
ਅੱਛਾ ਚਲੋ ਇਹ ਨੀ ਗੱਲ ਅੱਗੇ ਤੋਰੀਏ
ਜੀ ਤਾਂ ਇਹਨਾਂ ਨੂੰ ਹੁਣ ਜਿਹੜਾ ਕਿਉਂਕਿ ਟਰੱਸਟ ਇਸ ਤੋਂ ਪਹਿਲਾਂ ਬਲਵੀਰ ਸਕੂਲ ਔਰ ਬਲਵੀਰ ਹਾਸਪਿਟਲ ਔਰ ਜਿਹੜੇ ਮੈਂ ਮਹਿਲ ਦੀ ਗੱਲ ਕੀਤੀ ਆ ਤਿੰਨਾਂ ਦੀ ਦੇਖ ਰੇਖ ਕਰਦਾ ਸੀ ਹੁਣ ਪਰਿਵਾਰ ਨੂੰ ਜਦੋਂ ਇਹਦੀ ਕਸਟਡੀ ਮਿਲ ਜਾਊਗੀ ਹੁਣ ਇਸ ਤੋਂ ਬਾਅਦ ਕੌਣ ਕੌਣ ਤੇ ਕਿਵੇਂ ਉਹ ਵੀ ਕੋਈ ਟਰੱਸਟ ਬਣਾਉਂਦੇ ਨੇ ਜਾਂ ਖੁਦ ਇਸ ਦੀ ਦੇਖ ਰੇਖ ਕਰਦੇ ਨੇ
ਕਿਉਂਕਿ
ਸਕੂਲ ਵੀ ਚੱਲਦਾ ਰਹਿਣਾ ਚਾਹੀਦਾ ਹੈ ਹਾਸਪਿਟਲ ਵੀ ਚੱਲਦਾ ਰਹਿਣਾ ਚਾਹੀਦਾ ਹੈ ਤਾਂ ਉਹਦੀ ਦੇਖ ਰੇਖ ਕਿਸ ਤਰੀਕੇ ਨਾਲ ਹੁੰਦੀ ਹੈ ਇਹ ਹੁਣ ਇੱਕ ਸਵਾਲ ਹੈ ਜਿਹੜਾ ਮੈਨੂੰ ਲੱਗਦਾ ਕਿ 2-3 ਦਿਨ ਦੇ ਵਿੱਚ ਇਹਦਾ ਆਪਾਂ ਨੂੰ ਜਵਾਬ ਮਿਲ
ਜਾਊਗਾ ਥੈਂਕ ਯੂ ਸੋ ਮਚ ਧੰਨਵਾਦ ਰਵੀ ਜੀ ਔਰ ਆਪਣੀ ਤੁਸੀਂ ਕੇਅਰਫੁਲ ਡਰਾਈਵ ਕਰੋ ਤੇ ਫਿਰ ਤੁਹਾਡੇ ਨਾਲ ਗੱਲਬਾਤ ਹੋਵੇਗੀ ਧੰਨਵਾਦ ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸੁਬਹ 8 ਤੋਂ ਲੈ ਕੇ 10 ਵਜੇ ਤੱਕ ਇਸ ਪ੍ਰੋਗਰਾਮ ਪੇਸ਼ ਕਰਦੇ ਹਾਂ ਕੁਛ ਸੰਦੇਸ਼ ਤੇ ਉਸ ਤੋਂ ਬਾਅਦ ਸੀਮਾ ਬਿਆਨਾ ਜੀ ਦੇ ਨਾਲ ਗੱਲਬਾਤ ਹੋਵੇਗੀ ਤੇ ਇੱਥੋਂ ਦੀਆਂ ਵੀ ਖਬਰਾਂ ਕੁਛ ਅਪਡੇਟ ਕਰਨੀਆਂ ਨੇ ਜਿਹੜੀਆਂ ਲੇਟੈਸਟ ਇੱਥੇ ਚੱਲ ਰਹੀਆਂ ਨੇ ਸਸਕੈਚਵਨ ਦੇ ਵਿੱਚ ਜੋ ਕਤਲਕਾਂਡ ਹੋਇਆ ਉਸ ਦੀ ਗੱਲਬਾਤ ਕਰਾਂਗੇ ਵਿਆਜ ਦਰਾਂ ਵਿੱਚ ਮੁੜ ਵਾਧਾ ਬੈਂਕ ਆਫ ਕੈਨੇਡਾ ਕਰਨ ਜਾ ਰਹੀ ਹੈ ਇਹਦੀ ਗੱਲਬਾਤ ਹੋਵੇਗੀ ਕੈਂਡਿਸ ਬਰਗਨ ਨੇ ਕਹਿ ਦਿੱਤਾ ਕਿ ਉਹ ਨਵਾਂ ਲੀਡਰ ਚੁਣੇ ਜਾਣ ਤੋਂ ਬਾਅਦ ਜਿੱਥੇ ਇਸ ਸਮੇਂ ਇੰਟਰਮ ਲੀਡਰਸ਼ਿਪ ਤੋਂ ਲਾਂਭੇ ਹੋਣਗੇ ਅਤੇ ਨਾਲ ਦੀ ਨਾਲ ਉਹ ਪੋਲੀਟਿਕਸ ਦੇ ਵਿੱਚੋਂ ਵੀ ਲਾਂਭੇ ਹੋ ਜਾਣਗੇ ਇਹ ਵੀ ਇੱਕ ਵੱਡੀ ਗੱਲ ਹੈ ਕੰਜ਼ਰਵੇਟਿਵ ਦੇ ਲਈ ਅਤੇ ਇੱਕ ਔਰਤ ਜੋ ਗੁਆਚ ਗਈ ਹੈ ਅਤੇ ਉਸਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਿੱਥੇ ਹੈ ਸਾਰਾ ਕੁਛ ਦੱਸਾਂਗੇ ਤੁਹਾਨੂੰ ਅੰਟਾਰੀਓ ਦੇ ਹਸਪਤਾਲਾਂ ਦੇ ਵਿੱਚ ਆਈ ਸੀ ਯੂ ਸੇਵਾਵਾਂ ਮੁੜ ਤੋਂ ਬਹਾਲ ਕਰ ਲਈਆਂ ਗਈਆਂ ਨੇ ਅਤੇ ਹੈਲਥ ਸੇਵਾਵਾਂ ਨੇ ਜਿਹੜੀਆਂ ਕੁਝ ਕੰਟਰੋਲ ਨੇ ਉਹ ਹੋ ਰਹੀਆਂ ਨੇ ਲੌਂਗ ਵੀਕਐਂਡ ਉੱਤੇ ਟੋਰਾਂਟੋ ਵਿੱਚ ਹਥਿਆਰਬੰਦ ਕਾਰ ਜੈਕਿੰਗ ਕਰਨ ਵਾਲੇ ਮਸ਼ਕੂਕਾਂ ਦੀ ਵੀ ਪੁਲਿਸ ਨੂੰ ਭਾਲ ਆ ਅਤੇ ਇੱਕ ਸ਼ੁਰੇਬਾਜ਼ ਦੀ ਘਟਨਾ ਵਾਪਰੀ ਹੈ ਇਹਦੀ ਗੱਲਬਾਤ ਵੀ ਕਰਾਂਗੇ ਤੋ ਇਹੋ ਜਿਹੀਆਂ ਕੁਝ ਖਬਰਾਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਅਤੇ ਕੱਲ੍ਹ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਗੁਰਪ੍ਰੀਤ ਢਿੱਲੋਂ ਸਾਡੇ ਜਿਹੜੇ ਰੀਜਨਲ ਕੌਂਸਲਰ ਨੇ ਕੱਲ ਇੱਕ ਕਾਫੀ ਭੈੜਾ ਸੜਕ ਹਾਦਸਾ ਹੋਇਆ, ਉਹ ਉਹਨਾਂ ਦੀ ਗੱਡੀ ਪਿੱਛੋਂ ਕਿਸੇ ਨੇ ਹਿੱਟ ਕੀਤੀ ਅਤੇ ਗੱਡੀ ਨੂੰ ਕਾਫੀ ਨੁਕਸਾਨ ਆ ਜਿਹੜਾ ਉਹ ਹੋਇਆ, ਅਤੇ ਗੁਰਪ੍ਰੀਤ ਲੋਹਣਾ ਦੇ ਵੀ ਅਤੇ ਉਹਨਾਂ ਦੀ ਵਾਈਫ ਦੋਨੇ ਇਸ ਗੱਡੀ ਦੇ ਵਿੱਚ ਸੀਗੇ ਅਤੇ ਉਹਨਾਂ ਨੇ ਇੱਕ ਕੁਝ ਸੱਟਾਂ ਵੀ ਲੱਗੀਆਂ ਨੇ, ਕੋਈ ਗੰਭੀਰ ਸੱਟ ਜਿਹਨੂੰ ਆਪਾਂ ਕ੍ਰਿਟੀਕਲ ਕੰਡੀਸ਼ਨ ਕਹਿ ਦਿੰਦੇ ਹਾਂ ਉਹ ਨਹੀਂ ਹੈ, ਕੁਝ ਸੱਟਾਂ ਕਾਫੀ ਗੁੱਝੀਆਂ ਵੱਜੀਆਂ ਨੇ। 30-35 ਫੁੱਟ ਤੱਕ ਗੱਡੀ ਉਹਨਾਂ ਦੀ ਜਿਹੜੀ ਹੈ ਛੋਟੀ ਗੱਡੀ ਹੈ ਗੁਰਪ੍ਰੀਤ ਲੋਹਣਾ ਕੋਲੇ, ਮੇਰਾ ਖਿਆਲ ਹੋਂਡਾ ਸਿਵਿਕ ਜਾਂ ਇੱਦਾਂ
ਹੋਂਡਾ ਅਕੋਰਡ ਮਿਲਦਾ,
ਹੋਂਡਾ ਅਕੋਰਡ ਹੈ ਕੁਛ ਇਸ ਤਰ੍ਹਾਂ ਦੀ ਹੈ। ਸੋ ਆਪ ਤਾਂ ਏਡੇ ਵੱਡੇ ਨੇ ਉਹ
ਹੋਂਡਾ ਅਕੋਰਡ ਵੀ ਕਿਹੜਾ ਮਾੜੀ ਹੈ, ਹੋਂਡਾ ਅਕੋਰਡ ਵੀ ਬੜੀ ਵਧੀਆ ਮਹਿੰਗੀ ਲੱਗਦੀ ਹੈ ਕੋਲੇ
ਹੋਂਡਾ ਅਕੋਰਡ ਹੈ ਦਾ ਮਤਲਬ
ਮੇਰੇ ਨਾਲ ਦੀ ਹੈ ਨਾ, ਮੈਂ ਦੇਖੀ ਉਹਨਾਂ ਕੋਲ ਹੋਂਡਾ ਅਕੋਰਡ 2017 ਤੇ ਉਹ ਵਧੀਆ ਮਹਿੰਗੀ ਆਉਂਦੀ ਉਹ ਵੀ ਆਪਣਾ ਜੇ ਨਵੀਂ ਲਈਏ ਤੇ ਹੁਣ 45-50 ਹਜ਼ਾਰ ਡਾਲਰ ਦੀ।
ਸੋ ਉਸ ਦੇ ਪਿੱਛੇ ਜਦੋਂ ਐਸ ਯੂ ਵੀ ਆ ਕੇ ਵੱਜੀ ਤਾਂ ਉਸਨੂੰ 30-35 ਫੁੱਟ ਤੱਕ ਅੱਗੇ ਤੱਕ ਦਿੱਤਾ ਗਿਆ ਅਤੇ ਗੱਡੀ ਦਾ ਕਾਫੀ ਨੁਕਸਾਨ ਹੋਇਆ। ਗੁਰਪ੍ਰੀਤ ਢਿੱਲੋਂ ਅਤੇ ਉਹਨਾਂ ਦੀ ਪਤਨੀ ਦੋਵੇਂ ਉਸ ਗੱਡੀ ਦੇ ਵਿੱਚ ਸਵਾਰ ਸੀਗੇ। ਸੋ ਕਾਫੀ ਉਹਨਾਂ ਦਾ ਗੁੱਝੀਆਂ ਸੱਟਾਂ ਜ਼ਰੂਰ ਵੱਜੀਆਂ ਨੇ ਪਰ ਓਵਰਆਲ ਉਹਨਾਂ ਦਾ ਬਚਾਅ ਹੈ। ਸੋ ਅਸੀਂ ਉਹਨਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਸੋ ਸੰਦੀਪ, ਜਿਹੜੀ ਇਸ ਤੋਂ ਹੋਰ ਦੁਖਦਾਈ ਗੱਲ ਇਹ ਹੈ ਕਿ 911 ਕਾਲ ਦੇ ਉੱਤੇ ਲਗਭਗ 10 ਮਿੰਟ ਦੇ ਕਰੀਬ ਲੱਗੇ ਰਹੇ, 8-9 ਮਿੰਟ ਤੱਕ 911 ਦੀ ਕਾਲ ਨਹੀਂ ਉਹਨਾਂ ਨੂੰ ਮਿਲੇਗੀ। ਅੱਧੇ ਘੰਟੇ ਬਾਅਦ ਜਾ ਕੇ ਐਂਬੂਲੈਂਸ ਆਈ ਹੈ ਅਤੇ ਫਿਰ ਪੁਲਿਸ ਬਾਅਦ ਦੇ ਵਿੱਚ ਆਈ ਹੈ। ਸੋ ਰੀਜਨਲ ਕੌਂਸਲਰ ਨੇ ਖੁਦ ਆਪ ਇਹ ਐਕਸਪੀਰੀਅੰਸ ਕੀਤਾ ਕਿ ਜਦੋਂ ਲੋਕਾਂ ਦੇ ਨਾਲ ਕਿਤੇ ਐਕਸੀਡੈਂਟ ਹੁੰਦਾ ਤਾਂ ਫਿਰ ਉਹ ਜਿਹੜੇ 8-10 ਮਿੰਟ ਐਂਬੂਲੈਂਸ ਦੀ ਵੇਟ ਕਰ, ਅੱਧਾ ਘੰਟਾ ਐਂਬੂਲੈਂਸ ਦੀ ਵੇਟ ਕਰਨੀ ਜਾਂ ਫਿਰ ਪੁਲਿਸ ਦਾ ਇੰਨੀ ਛੇਤੀ ਰਿਸਪੌਂਡ ਨਾ ਕਰਨਾ, ਨਾ ਆਉਣਾ ਅਤੇ 911 ਦੀ ਵੀ ਕਿਸੇ ਨੇ ਕਾਲ ਨਾ ਆਨਸਰ ਕਰਨੀ। ਸੋ ਨਾ ਵੀ ਨੋ ਕਿ ਸਾਡੀ ਇੱਥੇ ਇਸ ਸਮੇਂ ਸਥਿਤੀ ਕਿਹੋ ਜਿਹੀ ਹੈ ਸਾਡੇ ਇਸ ਸੂਬੇ ਦੀ। ਸੋ ਜੀ, ਅਸੀਂ ਗੁਰਪ੍ਰੀਤ ਢਿੱਲੋਂ ਹੁਣਾਂ ਦੀ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਔਰ ਇਹਦੇ ਨਾਲ ਨਾਲ ਇੱਕ ਮੈਂ ਹੋਰ ਸੋਕ ਸਮਾਚਾਰ ਸਾਂਝਾ ਕਰਨਾ ਚਾਹੁੰਦਾ, ਉਹ ਹੈ ਸਾਡੇ ਅਟਵਾ ਤੋਂ ਮਿੱਤਰ ਨੇ ਜੱਸਾ, ਅਸੀਂ ਉਹਨੂੰ ਜੱਸਾ ਹੀ ਜ਼ਿਆਦਾ ਕਹਿੰਦੇ ਹਾਂ। ਸੋ ਉਹਨਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ, ਉਹਦੇ ਬਾਰੇ 'ਚ ਮੈਂ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਕੈਨੇਡਾ ਦੇ ਉੱਘੇ ਕਾਰੋਬਾਰੀ ਅਤੇ ਸਿੱਖ ਲੀਡਰ ਸਰਦਾਰ ਜਸਵਿੰਦਰ ਸਿੰਘ ਜੱਸਾ ਦੀ ਧਰਮ ਪਤਨੀ ਸਰਦਾਰਨੀ ਚਰਨਜੀਤ ਕੌਰ ਦਾ ਦੇਹਾਂਤ ਹੋ ਗਿਆ, ਜਿਸ ਤੋਂ ਬਾਅਦ ਕੈਨੇਡਾ ਵਿੱਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਚਰਨਜੀਤ ਕੌਰ ਪਿਛਲੇ 2-3 ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸੀ ਅਤੇ ਉਹਨਾਂ ਨੂੰ ਅਚਾਨਕ ਸਾਇਲੈਂਟ ਹਾਰਟ ਅਟੈਕ ਆਉਣ ਦੇ ਨਾਲ ਉਹਨਾਂ ਦਾ ਦੇਹਾਂਤ ਹੋਇਆ। ਕੈਨੇਡਾ ਦੇ ਸਮੂਹ ਸਿੱਖ ਲੀਡਰਾਂ ਅਤੇ ਉਹਨਾਂ ਦੇ ਦੇਹਾਂਤ ਦੇ ਉੱਤੇ ਸੋਗ ਪ੍ਰਗਟ ਕੀਤਾ ਹੈ ਅਤੇ ਜਸਵਿੰਦਰ ਸਿੰਘ ਜੱਸਾ ਇਹਨਾਂ ਦਾ ਕਾਫੀ ਸਿੱਖ ਸਿਆਸਤ ਦੇ ਵਿੱਚ ਅਤੇ ਨਾਲ ਦੀ ਨਾਲ ਕੈਨੇਡਾ ਦੀ ਸਿਆਸਤ ਦੇ ਵਿੱਚ ਕਾਫੀ ਵੱਡਾ ਯੋਗਦਾਨ ਹੈ ਅਤੇ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਣੀ ਪਹਿਚਾਣੀ ਸ਼ਖਸੀਅਤ ਹੈ। ਔਰ ਚਰਨਜੀਤ ਕੌਰ ਦਾ ਜਿਹੜਾ ਅੰਤਮ ਸੰਸਕਾਰ ਹੈ ਉਹ ਅੱਜ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਹੈਰੀਟੇਜ ਫਿਊਨਰਲ ਕੰਪਲੈਕਸ 1250 ਟ੍ਰਿਮ ਰੋਡ ਓਰਲੀਨਸ ਵਿਖੇ ਹੋਵੇਗਾ। ਸੋ ਉੱਥੇ ਆਟਵਾ ਦੇ ਵਿੱਚ ਜਸਵਿੰਦਰ ਜੱਸਾ ਜਾਣੀ ਪਹਿਚਾਣੀ ਸ਼ਖਸੀਅਤ ਸਾਡੇ ਇਸ ਭਾਈਚਾਰੇ ਦੇ ਵਿੱਚ, ਜਦੋਂ ਇੱਥੇ ਵੀ ਇਲੈਕਸ਼ਨ ਹੁੰਦੀ ਹੈ ਉਹ ਇੱਥੇ ਵੀ ਆਪਣਾ ਕੰਟਰੀਬਿਊਟ ਕਰਦੇ ਨੇ ਅਤੇ ਆਟਵਾ ਦੇ ਵਿੱਚ ਤਾਂ ਉਹਨਾਂ ਦੀ ਕੰਟਰੀਬਿਊਸ਼ਨ ਹੈ ਹੀ ਹੈ। ਜਿੰਨੀਆਂ ਪੋਲੀਟੀਕਲ ਸਿਆਸਤ ਦੇ ਨਾਲ ਜੁੜੇ ਹੋਏ ਲੋਕ ਨੇ ਜਾਂ ਫਿਰ ਧਾਰਮਿਕ ਗਤੀਵਿਧੀਆਂ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਸਾਰੇ ਇਸ ਪਰਿਵਾਰ ਨੂੰ ਭਲੀ ਭਾਂਤ ਜਾਣਦੇ ਨੇ। ਸੋ ਮੈਨੂੰ ਜਿੱਥੋਂ ਤੱਕ ਪਤਾ ਲੱਗਿਆ ਕਿ ਉਹਨਾਂ ਦੀ ਪਤਨੀ ਚਰਨਜੀਤ ਕੌਰ ਇੱਥੇ ਹੀ ਆਏ ਹੋਏ ਸੀਗੇ ਟੋਰਾਂਟੋ ਅਤੇ ਇੱਥੋਂ ਵਾਪਸ ਜਦੋਂ ਗਏ ਨੇ ਥੋੜ੍ਹਾ ਜਿਹਾ ਉਹਨਾਂ ਨੇ ਬਿਮਾਰ ਮਹਿਸੂਸ ਕੀਤਾ, ਬਿਮਾਰ ਹੋਣ ਤੋਂ ਰਾਈਟ ਵੇ ਬਾਅਦ ਉਹਨਾਂ ਨੂੰ ਇਹ ਸਾਇਲੈਂਟ ਹਾਰਟ ਅਟੈਕ ਆ ਜਿਹੜਾ ਆਇਆ। ਸੋ ਅਸੀਂ ਜਸਵਿੰਦਰ ਸਿੰਘ ਜੱਸਾ ਦੇ ਪਰਿਵਾਰ ਦੇ ਨਾਲ ਅਤੇ ਉਹਨਾਂ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੈ। ਸੋ ਤੁਸੀਂ ਉਸ ਏਰੀਏ ਦੇ ਵਿੱਚ ਅੱਜ ਉਹਨਾਂ ਦਾ ਫਿਊਨਰਲ ਹੈ 12:30 ਵਜੇ ਤੋਂ ਲੈ ਕੇ 1:30 ਵਜੇ ਤੱਕ ਹੈਰੀਟੇਜ ਫਿਊਨਰਲ ਕੰਪਲੈਕਸ ਆ ਜਿਹੜਾ ਉੱਥੇ। ਸੋ ਅਸੀਂ ਇਹ ਸੋਕ ਸਮਾਚਾਰ ਤੁਹਾਡੇ ਨਾਲ ਸਾਂਝਾ ਕੀਤਾ ਅਤੇ ਹੁਣ ਅਸੀਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਲਵਾਂਗੇ, ਉਸ ਤੋਂ ਬਾਅਦ ਵਾਪਸ ਪਰਤਦੇ ਹਾਂ, ਸੀਮਾ ਬਿਆਨਾ ਜੀ ਨਾਲ ਗੱਲਬਾਤ ਕਰਾਂਗੇ।
ਤੁਲਕਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਹਰਜਿੰਦਰ ਗਿੱਲ ਅਤੇ ਜੀ ਮੀਡੀਆ ਗਰੁੱਪ ਪੇਸ਼ ਕਰਦੇ ਨੇ ਪੰਜਾਬੀ ਫਿਲਮ ਬੈਚ 2013।
ਲੋਕ ਕਹਿੰਦੇ ਸਮੇਂ ਨਾਲ ਵੱਡੇ ਤੋਂ ਵੱਡਾ ਜ਼ਖਮ ਵੀ ਭਰ ਜਾਂਦਾ, ਪਰ ਜਿਹੜਾ ਜ਼ਖਮ ਦਿੱਤਾ ਹੀ ਸਮੇਂ ਨੇ ਹੋਵੇ।
9 ਸਤੰਬਰ ਤੋਂ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਬੈਚ 2013।
सर पूरे डिपार्टमेंट विच कोई बंदा जिहड़ा है काम कर सकदा है।
हरदीप गरेवाल दा एक होर शाहकार बैच 2013
स्टाइनमैन्स एंड एसोसिएट्स दे पार्टनर गुरशरण बॉबी सिद्धू जी 647-539-30 रस्ते विच एक्सीडेंट हो गया है क्लेम लेना है तो इन्हां दे नाल संपर्क करो स्लिप एंड फॉल सीपीपी डिसेबिलिटी इंश्योरेंस दा कोई क्लेम है इंश्योरेंस कंपनियां दे नाल खुद गलबात करके खुद डील करके तुहानूं तुहाडा बनदा हक दिवाउणगे गुरशरण बॉबी सिद्धू जी 647-539-3020 ते संपर्क कीता जा सकदा है 647-539-30
Our Home and Appliances 20,000 square foot da ek ajeha showroom jitthon ko tuhanu Whirlpool English LG Maytag Janair GE Samsung Amana Galki har make te appliances milnge itho tusi open box brand new appliances utte up to 70% off le sakde ho Our Home and Appliances 416-792-0877-44 Fasken Drive ਉੱਪਰ 416-792-0877
ਸੀਮਾ ਵਿਆਨਾ ਜੀ ਨੇ ਮੇਰੇ ਨਾਲ ਇਸ ਵਿੱਚ ਸੀਮਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਵੈਰੀ ਮੱਚ ਜਗਦੀਸ਼ ਜੀ ਔਰ ਤੁਹਾਨੂੰ ਵੀ ਔਰ ਸਾਰੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ
ਜੀ ਗੁੱਡ ਮਾਰਨਿੰਗ ਜੀ
ਔਰ ਅੱਜ ਕੱਲ ਤਾਂ ਜਗਦੀਸ਼ ਜੀ ਬਸ ਇਹ ਹੋ ਰਿਹਾ ਕਿ ਬੱਚੇ ਵਿਚਾਰੇ ਬੜੇ ਪਰੇਸ਼ਾਨ ਹੋ ਰਹੇ ਹੈ ਪਰ ਐਟ ਦ ਸੇਮ ਟਾਈਮ ਕਈ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਖੁਸ਼ੀ ਵੀ ਖਬਰਾਂ ਸਾਂਝੀ ਕਰੀਏ ਕਿਉਂਕਿ ਫਾਇਦਾ ਨੀ ਹੁੰਦਾ ਉਹਨਾਂ ਗੱਲਾਂ ਦੇ ਪਿੱਛੇ ਜਾਣ ਦਾ ਕਿਉਂਕਿ ਜਿਹੜਾ ਡਰਾਅ ਹੈਗਾ ਐਕਸਪ੍ਰੈਸ ਐਂਟਰੀ ਦਾ ਬਹੁਤ ਹਾਈ ਪੁਆਇੰਟ ਤੇ ਜਾ ਰਿਹਾ ਔਰ ਮੇਰੇ ਹਿਸਾਬ ਨਾਲ ਤਾਂ ਜਿਹੜੇ ਬੱਚੇ ਗ੍ਰੇਡ 12 ਕਰਕੇ ਆਏ ਹੋਏ ਆ ਉਹਨਾਂ ਲਈ ਤੇ ਹਲੇ ਕਿੰਨੇ ਦੇਰ ਤੱਕ ਇਹ ਪੋਸੀਬਲ ਹੀ ਨੀ ਹੋਣਾ ਕਿ ਉਹਨਾਂ ਦੀ ਕੋਈ ਇਹਦੇ ਵਿੱਚ ਗਿਣਤੀ ਹੋ ਸਕੇ ਪਰ
ਸਾਜਦੀਪ ਸਾਡਾ ਖੁਸ਼ ਹੈ ਢਿੱਡ ਤੇ ਹੱਥ ਫੇਰ ਰਿਹਾ ਸਮਾਈਲ ਦੇ ਰਿਹਾ
ਨਹੀਂ ਜਿੱਦਾਂ ਭਾਜੀ ਇਹਨਾਂ ਨੇ ਸਿਮਨ ਜੀ ਨੇ ਕਹਿਣਾ ਜਿੱਦਾਂ ਸਿਮਨ ਜੀ ਇਹਨਾਂ ਨੇ ਕਿਹਾ ਵੀ ਅਸੀਂ ਟੀਆਰ ਟੂ ਪੀ ਆਰ ਲਿਆਉਣਾ ਫਿਰ ਲਾਸਟ ਜਿੱਦਾਂ ਇਹਨਾਂ ਨੇ ਕਿਹਾ 4-5 ਲੱਖ ਪੱਕੇ ਕਰਨੇ ਫਿਰ ਇਸ ਹਿਸਾਬ ਨਾਲ ਜੇ ਮਹੀਨੇ 3-4 ਰਹਿ ਗਏ ਇਸ ਸਾਲ ਦੇ ਸੋ ਫਿਰ ਇਸ ਹਿਸਾਬ ਨਾਲ ਤੇ ਫਿਰ ਖੁੱਲੇ ਹੀ ਕਹਿਣਗੇ ਜਿੱਦਾਂ ਪਿਛਲੀ ਵਾਰੀ ਕੀਤਾ ਵੀ ਆ ਜਾਓ ਤੇ ਲੈ ਜਾਓ
ਸਿਮਾ ਜੀ ਸਾਨੂੰ ਖਬਰ ਇਹ ਨਾ ਪੂਰੀ ਡਿਟੇਲ ਦਿਓ ਕਾਫੀ ਚਰਚਾ ਹੈ ਇਸ ਦੀ ਕੋਈ ਇਸ ਨੂੰ ਟੀ ਆਰ ਟੂ ਪੀ ਆਰ ਕਹਿ ਰਹੇ ਨੇ ਤੇ ਨਾਲ ਦੀ ਨਾਲ ਕਈ ਕਹਿ ਰਹੇ ਨੇ ਜਿੰਨੇ ਸਾਰੇ ਰਿਫਿਊਜੀ ਨੇ 5 ਲੱਖ ਉਹ ਪੱਕੇ ਕਰ ਦੇਣੇ ਨੇ ਜਿਸ ਤਰ੍ਹਾਂ ਪੇ ਟੂਡੋ ਵੱਲੋਂ ਕੀਤਾ ਗਿਆ ਉਸੇ ਤਰ੍ਹਾਂ ਜਸਟਿਨ ਟੂਡੋ ਆਪਣੀ ਲੈਗੇਸੀ ਛੱਡ ਕੇ ਜਾਵੇਗਾ ਤੇ ਕੁਝ ਇਸ ਤਰ੍ਹਾਂ ਦੀ ਚਰਚਾ ਵਾਹਵਾ ਜਿੱਥੇ ਕਿਸੇ ਪਰਿਵਾਰਾਂ 'ਚ ਜਾਈਦਾ ਉੱਥੇ ਛਿੜੀ ਰਹਿੰਦੀ ਹੈ ਕਿ ਬਈ ਹੁਣ ਸਾਰੇ ਪੱਕੇ ਕਰ ਦੇਣੇ ਆ ਸਾਰੇ ਹੀ ਪੱਕੇ ਕਰ ਦੇਣੇ ਆ ਜਿੰਨੇ ਰਿਫਿਊਜੀ ਨੇ ਉਹ ਵੀ ਪੱਕੇ ਕਰ ਦੇਣੇ ਆ ਤੇ ਇਹ ਵੀ ਪੱਕੇ ਕਰ ਦੇਣੇ ਆ ਇਹਨੂੰ ਇਹਦਾ ਕੀ ਸੱਚਾਈ ਕੀ ਹੈ ਇਸ ਜੋ ਹੀਅਰ ਸੇ ਜਿਹਨੂੰ ਆਪਾਂ ਕਹਿੰਦੇ ਹਾਂ ਖੁੰਡ ਚਰਚਾ ਜਿਹਨੂੰ ਆਪਾਂ ਕਹਿੰਦੇ ਹਾਂ ਇਹਦੇ ਪਿੱਛੇ ਸੱਚਾਈ ਕੀ ਆ
ਤੁਹਾਨੂੰ ਕਿੰਨੇ ਸਾਲ ਹੋ ਗਏ ਜਗਦੀਸ਼ ਜੀ ਇਹ ਗੱਲ ਸੁਣਦੇ ਆ 20 ਸਾਲ ਮੈਨੂੰ ਵੀ ਹੋ ਗਏ ਇਹ ਤਾਂ ਪਿਛਲੇ 20-30 ਸਾਲਾਂ ਤੋਂ ਇਹੀ ਖਬਰ ਉੱਡਦੀ ਹੈ ਹਰ ਸਾਲ ਉੱਡਦੀ ਹੈ ਔਰ ਕਿਤੇ ਨਾ ਕਿਤੇ ਇਹਦੇ ਵਿੱਚ ਐਮਨੈਸਟੀ ਕਿੰਨਾ ਵੱਡਾ ਵਰਡ ਯੂਜ ਕੀਤਾ ਜਾਂਦਾ ਸੀ ਹੁਣ ਐਮਨੈਸਟੀ ਕਰ ਦੇਣੀ ਹੈ ਸਾਰਿਆਂ ਨੂੰ ਪੱਕੇ ਕਰ ਦੇਣਾ ਜਿੰਨੇ ਵੀ ਕੱਚੇ ਜਿਹੜੇ ਬਿਨਾਂ ਪੇਪਰਸ ਤੋਂ ਵੀ ਲੋਕ ਹੈਗੇ ਉਹਨਾਂ ਨੂੰ ਵੀ ਪੱਕੇ ਕਰ ਦੇਣਾ ਐਮਨੈਸਟੀ ਦਾ ਮਤਲਬ ਇਹੀ ਹੁੰਦਾ ਕਿ ਜਿਹੜਾ ਵੀ ਇੱਥੇ ਆਇਆ ਹੋਇਆ ਟੈਂਪਰੇਰੀ ਉਹਨੂੰ ਸਾਰਿਆਂ ਨੂੰ ਪੱਕੇ ਕਰ ਦੋ ਪਰ ਉਹ ਪੋਸੀਬਿਲਿਟੀ ਮੈਂ 30 ਸਾਲ ਚ ਤਾਂ ਦੇਖੀ ਨੀ ਹਰ ਵਾਰੀ ਖਬਰ ਜ਼ਰੂਰ ਸੁਣੀ ਹਰ ਸਾਲ ਤੇ ਇਹ ਖਬਰਾਂ ਤੇ ਮੈਂ ਤਾਂ ਬਿਲਕੁਲ ਵਿਸ਼ਵਾਸ ਨੀ ਕਰਦੀ ਪਰ ਟੀ ਆਰ ਟੂ ਪੀ ਆਰ ਦੀ ਉਮੀਦ ਤਾਂ ਪੂਰੀ ਹੈ ਉਹ ਤਾਂ ਇੱਕ ਡਿਜ਼ਾਇਨ ਵੀ ਹੈ ਔਰ ਮਿਨਿਸਟਰ ਨੇ ਮੰਨਿਆ ਵੀ ਹੈ ਵੀ ਇਟਸ ਅ ਗੁੱਡ ਪਾਥਵੇ ਉਹਦੇ ਚ ਕੁਛ ਚੇਂਜਿਸ ਕਰਕੇ ਉਹ ਲੈ ਕੇ ਆਣਗੇ ਪਰ ਲੈ ਕੇ ਜ਼ਰੂਰ ਆਣਗੇ ਇਹ ਨੀ ਪਤਾ ਇਹ ਪ੍ਰੈਡਿਕਸ਼ਨ ਹੈ ਕਿ ਟੁਮੋਰੋ ਇਜ਼ ਦ ਡੇ 8 ਸਪਟੰਬਰ ਉਹਨਾਂ ਨੇ ਡੇਟ ਦਿੱਤੀ ਸੀਗੀ ਤਾਂ ਵਿਲਕ ਸੀ ਕਿ ਅਗਰ ਕੋਈ ਖਬਰ ਇਹੋ ਜਿਹੀ ਵਧੀਆ ਜੀ ਆਉਂਦੀ ਹੈ ਤਾਂ ਵਿਲ ਡੈਫੀਨੇਟਲੀ ਸ਼ੇਅਰ ਪਰ ਔਰ ਉਹ ਹੀ ਇੱਕ ਉਮੀਦ ਰਹਿ ਗਈ ਹੈ
ਸੋ 8 ਸਪਟੰਬਰ ਡੇਟ ਦਿੱਤੀ ਯਾਨੀ ਕੱਲ ਨੂੰ ਕੁਛ ਧਮਾਕਾ ਹੋਣ ਵਾਲਾ
ਹੋਪਫੁਲੀ ਮੈਂ ਤਾਂ ਹਮੇਸ਼ਾ ਉਮੀਦ ਤੇ ਜਿੰਨੀ ਆ
ਅੱਛਾ ਹੁਣ ਕੱਲ ਇਹਨਾਂ ਨੇ ਵੈਨਕੂਵਰ ਆਪਣੀ ਜਿਹੜੀ ਰੀਟਰੀਟ ਕੀਤੀ ਹੈ ਸਾਰੀ ਇਹਨਾਂ ਨੇ ਹੁਣ ਜਦੋਂ ਵਾਪਸ ਜਾਣਾ ਪਾਰਲੀਮੈਂਟ ਦੇ ਵਿੱਚ 19 ਤਰੀਕ ਨੂੰ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਸ਼ੁਰੂ ਹੋਣਾ ਹੈ ਤੇ ਪੀਅਰ ਪਾਲੀਵਰ ਉਦੋਂ ਲਗਭਗ ਤੈਅ ਹੈ ਕਿ ਉਦੋਂ ਉਹ ਲੀਡਰ ਹੋਣਗੇ ਅੱਜ ਦੀਆਂ ਜਿਹੜੀਆਂ ਮੇਨ ਪੋਲੀਟਿਕਸ ਦੇ ਵਿੱਚ ਖਬਰਾਂ ਇੱਥੋਂ ਦੀਆਂ ਚੱਲ ਰਹੀਆਂ ਨੇ ਚਿੰਤਕ ਜਿਹੜੀਆਂ ਗੱਲਾਂ ਕਰ ਰਹੇ ਨੇ ਇਟ ਵੋਂਟ ਬੀ ਈਜ਼ੀ ਫਾਰ ਜਸਟਿਨ ਟੂਡੋ ਟੂ ਫੇਸ ਪੀਅਰ ਪਾਲੀਵਰ ਐਂਡ ਪੀਅਰ ਪਾਲੀਵਰ ਪੂਰੀ ਤਰ੍ਹਾਂ ਜਿਹੜੇ ਗਲਬਸ ਆਫ ਤੇ ਬਲੱਡ ਗੇਮਸ ਦੇ ਲਈ ਰੈਡੀ ਹੈ ਤੇ ਉਹ ਪੂਰਾ ਜਿਹੜਾ ਆਪਣਾ ਬਾਰ ਬਾਰ ਅਟੈਕ ਹੈ ਜਸਟਿਨ ਟਰੂਡੋ 'ਤੇ ਕਰਨ ਦੇ ਲਈ ਤਿਆਰ ਹੈ। ਸੋ ਇਸ ਦੇ ਨਾਲ ਹੀ ਅੱਜ ਜਗਮੀਤ ਸਿੰਘ ਹੋਣੀ ਨੋਵਾ ਸਕੋਸ਼ਾ ਦੇ ਵਿੱਚ ਆਪਣੀ ਪਾਰਟੀ ਨੂੰ ਲੈ ਕੇ ਇਕੱਠੇ ਹੋਏ ਨੇ ਕਿ ਜਦੋਂ ਹੁਣ ਵਾਪਸ ਜਾਣਾ ਹੈ ਤਾਂ ਜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਆਉਂਦੇ ਨੇ ਪੀਅਰ ਪਾਰਲੀਮੈਂਟ 'ਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਫੇਸ ਕਰਨਾ ਹੈ। ਸੋ ਇਕੱਲੇ ਇਕੱਲੇ ਜਿਹੜੀ ਹੈ ਪੋਲਸੀ ਆ ਉਸ ਦੇ ਉੱਤੇ ਚਰਚਾ ਪੀਅਰ ਪਾਰਲੀਮੈਂਟ ਨੇ ਕਰਨੀ ਹੈ ਔਰ ਕਰਨੀ ਵੀ ਪੂਰੇ ਜ਼ੋਰ ਸ਼ੋਰ ਦੇ ਨਾਲ ਆ। ਇਸ ਦੇ ਲਈ ਦੋਵੇਂ ਪਾਰਟੀਆਂ ਨੂੰ ਇਸ ਸਮੇਂ ਪੰਜਾਬੀ 'ਚ ਜਿਹਨੂੰ ਕਹਿ ਦਈਏ ਲਾਲੇ ਪਏ ਹੋਏ ਨੇ ਅਤੇ ਲੈਟ ਸੀ ਉਹਦਾ ਕੀ ਅੱਗੇ ਰਿਜ਼ਲਟ ਨਿਕਲਦਾ। ਪਰ ਉਹ ਤੋਂ ਇਹ ਜਿਹੜੀ ਨੀਤੀਆਂ ਨੇ ਜਿਹੜੀਆਂ ਉੱਥੇ ਵੀ ਡਿਸਕਸ ਕੀਤੀਆਂ ਗਈਆਂ ਕਿ ਅਸੀਂ ਕਿੱਦਾਂ ਆਪਣਾ ਵੋਟ ਬੈਂਕ ਤਿਆਰ ਕਰਕੇ ਰੱਖਣਾ, ਕਿੱਦਾਂ ਆਪਣੀ ਚਰਚਾ ਬਣਾ ਕੇ ਰੱਖਣੀ ਹੈ, ਕੀ ਇਹ ਉਸੇ ਡਰ ਦੇ ਵਿੱਚੋਂ ਗੱਲਾਂ ਨਿਕਲ ਰਹੀਆਂ ਨੇ ਜਾਂ ਫਿਰ ਕੋਈ ਹੋਰ ਸਾਰਥਕ ਜਿਹੜੀਆਂ ਗੱਲਾਂ ਨੇ ਇਸ ਦੇ ਵਿੱਚੋਂ ਨਿਕਲ ਰਹੀਆਂ ਨੇ। ਔਰ ਇਹ ਵੀ ਕਾਫੀ ਹੱਦ ਤੱਕ ਤੈਅ ਕਰ ਦਿੱਤਾ ਕ੍ਰਿਟਿਕਸ ਨੇ ਕਿ ਜਿਹੜੀ ਯੂਨੀਵਰਸਲ ਫਾਰਮਾਕੇਅਰ ਅਤੇ ਯੂਨੀਵਰਸਲ ਡੈਂਟਲ ਕੇਅਰ ਹੋ ਸਕਦਾ ਇਹ ਪੂਰਾ ਨਾ ਕਰ ਸਕੇ ਗਵਰਨਮੈਂਟ, ਅਤੇ ਉਹਦੇ ਲਈ ਇਲੈਕਸ਼ਨ ਆ ਜਾਵੇ ਅਤੇ ਇਲੈਕਸ਼ਨ ਦੇ ਵਿੱਚ ਆਪਣੀ ਸ਼ਾਖ ਨੂੰ ਬਚਾ ਕੇ ਰੱਖਣ ਦੇ ਲਈ ਆਪਣਾ ਜਿਹੜਾ ਲਿਬਰਲਸ ਦਾ ਪ੍ਰੋ ਇਮੀਗ੍ਰੈਂਟ ਹੋਣ ਦਾ ਜਿਹੜਾ ਪ੍ਰਭਾਵ ਹੈ ਉਸ ਨੂੰ ਬਰਕਰਾਰ ਰੱਖਦਿਆਂ ਹੋਇਆਂ ਇਹ ਸਾਰਾ ਕੁਛ ਜਿਹੜੀ ਹੀਅਰ ਸੇ ਸ਼ੁਰੂ ਕਰ ਦਿੱਤੀ ਗਈ ਹੋਵੇ।
You could be very much right. ਔਰ ਮੇਰਾ ਜੋ ਮੰਨਣਾ ਹੈਗਾ ਜਗਦੀਸ਼ ਜੀ, ਜਿੰਨੀ ਦੇਰ ਤੱਕ ਇੱਕ ਸਟਰੋਂਗ ਓਪੋਜੀਸ਼ਨ ਨਹੀਂ ਆਊਗਾ ਨਾ ਇਸ ਕੰਟਰੀ ਦੇ ਵਿੱਚ, ਤੇ ਇਹ ਜਿਹੜੀਆਂ ਪਾਲਿਸੀਜ਼ ਹੈ ਇਹ ਠੀਕ ਤਰ੍ਹਾਂ ਇੰਪਲੀਮੈਂਟ ਨਹੀਂ ਹੋ ਪਾਉਣਗੀਆਂ, ਕਿਉਂਕਿ ਜਦੋਂ ਤੱਕ ਤੁਸੀਂ ਕੋਈ ਤੁਹਾਨੂੰ ਚੈੱਕ ਕਰਨ ਵਾਲਾ ਨਾ ਹੋਏ, ਇੱਕ ਵਾਚ ਡਾਕ ਤਾਂ ਹਰ ਇੱਕ ਤੇ ਚਾਹੀਦਾ ਹੁੰਦਾ ਨਾ। ਹੁਣ ਇਹਨਾਂ ਨੇ ਇੰਟਰਨਲ ਆਡਿਟ ਕੀਤਾ, ਉੱਥੋਂ ਇਹਨਾਂ ਨੇ ਬੈਕਲੌਗ ਕਿਸ ਤਰ੍ਹਾਂ ਕਰਨਾ ਉਹਦੇ ਬਾਰੇ ਗੱਲ ਕੀਤੀ ਗਈ ਹੈ, ਕਾਫੀ ਜ਼ਬਰਦਸਤ ਉਹਦੇ ਤੇ ਪਾਲਿਸੀਜ਼ ਬਣਾਈਆਂ ਗਈਆਂ, ਨਵੀਂ ਹਾਇਰਿੰਗ ਕੀਤੀ ਹੈ ਇਮੀਗ੍ਰੇਸ਼ਨ। ਮੈਂ ਐਸ ਆਈ ਟਾਕ ਅਬਾਊਟ ਇਮੀਗ੍ਰੇਸ਼ਨ ਕਿਉਂਕਿ ਦੈਟਸ ਮਾਈ ਸਬਜੈਕਟ, ਠੀਕ ਹੈ ਨਾ। ਤੇ ਮੈਨੂੰ ਤਾਂ ਇਹ ਪਤਾ ਕਿ ਮੈਨੂੰ ਮੇਰਾ ਤਾਂ ਕੰਸਰਨ ਇਹ ਹੈ ਕਿ ਹਾਓ ਯੂ ਆਰ ਬ੍ਰਿੰਗਿੰਗ ਸੋ ਮੈਨੀ ਯੰਗ ਕਿਡਸ ਇਨ ਦਿਸ ਕੰਟਰੀ, ਤੁਸੀਂ ਉਹਨਾਂ ਦਾ ਫਿਊਚਰ ਕੀ ਬਣਾਉਣਾ, ਉਹਦੇ ਵਾਸਤੇ ਤੁਸੀਂ ਕੀ ਕਰ ਰਹੇ ਹੋ? ਜਾਂ ਤਾਂ ਲੈ ਕੇ ਨਾ ਆਓ, ਜੇ ਲੈ ਕੇ ਆਏ ਹੋ ਤਾਂ ਉਹਨਾਂ ਨੂੰ ਕੋਈ ਸੋਲਿਡ ਫਿਊਚਰ ਦਵੋ, ਔਰ ਇਸ ਤਰ੍ਹਾਂ ਪਿੱਛੇ ਪਿੱਛੇ ਲਗਾ ਕੇ ਔਰ ਬਿਨਾਂ ਉਹਨਾਂ ਨੂੰ ਇੱਕ ਲਿੰਬੋ ਚ ਰੱਖ ਕੇ ਤੁਸੀਂ ਯੂ ਕੈਨ ਨਾਟ ਗੋ ਵਿਦ ਯੋਰ ਪਾਲਿਸੀਜ਼ ਅਹੈਡ ਐਸ ਫਾਰ ਐਸ ਇਮੀਗ੍ਰੇਸ਼ਨ ਇਜ਼ ਕੰਸਰਨ। ਸੋ ਮੇਰਾ ਮੰਨਣਾ ਇਹ ਜ਼ਰੂਰ ਹੈ ਕਿ ਗਵਰਨਮੈਂਟ ਇੱਕ ਵਿੱਚ ਮਿਡਲ ਪਾਥ ਜ਼ਰੂਰ ਨਿਕਾਲੇਗੀ, ਇਹ ਜਿਹੜਾ ਪਾਥਵੇ ਹੈ ਇਹਦਾ ਬਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਦੂਸਰੀ ਸਾਈਡ ਤੇ ਤਾਂ ਉਹਨਾਂ ਦੀ ਕੋਈ ਉਮੀਦ ਹੀ ਨਹੀਂ ਹੈਗੀ, ਜਿੱਥੇ 516 ਦਾ ਡਰੋਪ ਪਿਛਲੀ ਵਾਰੀ ਆ ਗਿਆ, 6-6 ਨੰਬਰ ਘੱਟ ਰਹੇ, 8-8 ਨੰਬਰ ਘੱਟ ਰਹੇ, ਉਹਦੇ ਨਾਲ ਇਹ ਬੱਚੇ ਤਾਂ ਕਿਤੇ ਨੇੜੇ ਵੀ ਨਹੀਂ ਪਹੁੰਚ ਪਾਉਂਦੇ। ਜਿਨ੍ਹਾਂ ਦੇ ਮੇਰੇ ਬੈਸਟ ਬੈਸਟ ਜਿਹੜੇ ਜਿਨ੍ਹਾਂ ਨੇ ਨੰਬਰ ਲਏ ਹੋਏ ਨਾ, ਉਹਨਾਂ ਦੇ ਵੀ 484 ਤੋਂ ਵੱਧਦੇ ਨਹੀਂ ਹੈ। ਤਾਂ ਇਸ ਕਰਕੇ ਹੁਣ ਮੈਂ ਉਸ ਗੱਲ ਵਾਸਤੇ ਬਹੁਤ ਕੰਸਰਨ ਆ ਕਿ ਹਾਓ ਦੇ ਆਰ ਗੋਇੰਗ ਟੂ ਡੂ ਐਲ ਐਮ ਆਈ। ਇਹ ਵੀ ਕਰਾਓ ਤਾਂ ਸਿਰਫ 50 points ਹੀ ਤੁਹਾਡੇ ਐਡ ਹੁੰਦੇ ਆ, ਔਰ ਇਹ ਤਾਂ ਨਹੀਂ ਹੈ ਕਿ ਬਹੁਤ ਜ਼ਿਆਦਾ ਪੁਆਇੰਟਸ ਐਡ ਹੋ ਜਾਂਦੇ ਕਿ ਜਿਹਦੇ ਤੁਸੀਂ 500 ਦੇ ਬ੍ਰੈਕਟ ਤੇ ਪਹੁੰਚ ਜਾਂਦੇ ਹੋ। ਸੋ ਆਲ ਦਿਸ ਡਜ਼ਨਟ ਮੇਕ ਸੈਂਸ ਟੂ ਮੀ। ਮੇਰਾ ਖਿਆਲ ਚ ਇੱਕ ਜ਼ਰੂਰ ਇੱਕ ਮਿਡਲ ਪਾਥਵੇ ਨਿਕਲੇਗਾ, ਔਰ ਦੈਟ ਇਜ਼ ਪੀ ਆਰ ਟੂ ਪੀ ਆਰ, ਔਰ ਉਹਦੇ ਵਿੱਚ ਜਿਹੜਾ ਹੈਗਾ ਇਨ ਡਿਮੈਂਡ ਜੋਬਸ ਨੂੰ ਸਭ ਤੋਂ ਵੱਡੀ ਪ੍ਰਾਇਓਰਿਟੀ ਦਿੱਤੀ ਜਾਣੀ ਚਾਹੀਦੀ ਵੀ ਹੈ ਔਰ ਦਿੱਤੀ ਜਾਊਗੀ ਵੀ, ਕਿਉਂਕਿ ਉਹਦੇ ਨਾਲ ਹੀ ਇਕਾਨਮੀ ਜਿਹੜੀ ਸਾਡੀ ਅਪਲਿਫਟ ਹੁੰਦੀ। ਸੋ ਮੇਰੀ ਬੱਚਿਆਂ ਨੂੰ ਸੁਜੈਸ਼ਨ ਵੀ ਹੁੰਦੀ ਹੈ, ਜਿੰਨੀਆਂ ਵੀ ਤੁਹਾਡੇ ਕੋਲ ਸਕਿੱਲ ਟ੍ਰੇਡ ਦੀਆਂ ਜੋਬਸ ਤੁਸੀਂ ਕਰ ਸਕੋ ਜਿਹਦੇ ਚ ਕੋਈ ਸਕਿੱਲ ਪ੍ਰੀਵੀਅਸ ਚਾਹੀਦੇ ਹੀ ਨਹੀਂ ਹੁੰਦੇ, ਵੈਲਡਰ ਨੂੰ ਕੋਈ ਪ੍ਰੀਵੀਅਸ ਸਕਿੱਲ ਨਹੀਂ ਚਾਹੀਦਾ, ਕੋਈ ਐਜੂਕੇਸ਼ਨ ਉਸ ਤਰੀਕੇ ਦੀ ਨਹੀਂ ਚਾਹੀਦੀ, ਦੇ ਕੈਨ ਬਿਕਮ ਵੈਲਡਰ ਵਿਦਆਊਟ ਵਿਦ ਟ੍ਰੇਨਿੰਗ। ਕੰਸਟਰਕਸ਼ਨ ਦੀ ਕੋਈ ਵੀ ਜੋਬ ਲੈ ਲਓ, ਉਹਦੇ ਲਈ ਕੋਈ ਸਕੂਲ ਨਹੀਂ ਹੁੰਦਾ, ਉਹਦੇ ਵਾਸਤੇ ਤੁਸੀਂ ਜਿਹੜੀ ਜੋਬ ਕਰਨੀ
ਹੈ ਕੰਸਟਰਕਸ਼ਨ ਦਾ ਸਕੂਲ ਹੈ,
ਪਰ ਕੋਈ ਜਾਂਦਾ ਕਿੱਥੇ ਹੈ ਉਹਨਾਂ ਦਾ? ਯੂ ਕੈਨ ਟ੍ਰੇਨ ਯੋਰ ਸੈਲਫ ਜਗਦੀਸ਼ ਜੀ। ਅੱਜ ਕੱਲ ਤਾਂ ਟੈਕਨੋਲੋਜੀ ਨਾਲ ਜ਼ਮਾਨਾ ਇੱਥੇ ਪਹੁੰਚਿਆ ਹੋਇਆ ਕਿ ਈਵਨ ਆਈ ਹੈਵ ਐਗਜ਼ਾਮਪਲ ਇਨ ਮਾਈ ਓਨ ਹਾਊਸ ਕਿ ਜਿੱਥੇ ਮੇਰੇ ਬੱਚੇ ਨੇ ਕੰਪਿਊਟਰ ਦੀ ਸਾਈਡ ਤੇ ਇੱਕ ਪੜ੍ਹਾਈ ਵੀ ਨਹੀਂ ਕੀਤੀ, ਬਟ ਟੂਡੇ ਹੀ ਇਜ਼ ਅ ਵੈਰੀ ਵੈਰੀ ਪ੍ਰੈਸਟੀਜੀਅਸ ਕੰਪਨੀ ਦੇ ਨਾਲ ਉਹ ਵੈਬ ਡਿਵੈਲਪਰ ਲੱਗਿਆ ਹੋਇਆ, ਨਾਟ ਵੈਬ ਡਿਵੈਲਪਰ ਐਕਚੁਲੀ ਐਪ ਡਿਵੈਲਪਰ ਲੱਗਿਆ ਹੋਇਆ। ਸੋ ਇਹ ਪੜ੍ਹਾਈਆਂ ਨਹੀਂ ਚਾਹੀਦੀਆਂ ਹੁੰਦੀਆਂ ਉਸ ਗੱਲਾਂ ਵਾਸਤੇ, ਯੂ ਹੈਵ ਟੂ ਟ੍ਰੇਨ ਯੋਰ ਸੈਲਫ, ਯੂ ਹੈਵ ਟੂ ਗੋ ਇਨ ਟੂ ਦਿਸ ਟ੍ਰੇਡ, ਯੂ ਹੈਵ ਟੂ ਲਰਨ ਹਾਊ ਟੂ ਡੂ ਇਟ। ਜਿੰਨੇ ਵੀ ਕਾਰਪੈਂਟਰੀ ਟ੍ਰੇਡ ਹੈਗੇ ਆ, ਤੁਹਾਡੇ ਕੰਸਟਰਕਸ਼ਨ ਦੇ ਟ੍ਰੇਡ ਹੈ, ਤੁਸੀਂ ਉਹਦੇ ਚ ਜਾਓ, ਔਰ ਇਸ ਕੰਟਰੀ ਚ ਉਹਦੀ ਵੈਲਿਊ ਵੀ ਬਹੁਤ ਜ਼ਿਆਦਾ ਹੈ, ਤੁਹਾਨੂੰ ਪੈਸੇ ਵੀ ਬਹੁਤ ਬਣਦੇ ਆ, ਔਰ ਤੁਹਾਡੀ ਪੀ ਆਰ ਚ ਵੀ ਬੜੀ ਜ਼ਬਰਦਸਤ ਹੈਲਪ ਹੋਏਗੀ।
ਥੈਂਕ ਯੂ ਸੀਮਾ ਜੀ, ਔਰ ਨੰਬਰ ਦੇ ਦਿਓ ਆਪਣਾ।
905-400-00-00-905-452-0000 ਮੇਰਾ ਨੰਬਰ ਹੈ, ਕਿਸੀ ਵੀ ਟਾਈਮ ਅਪੁਆਇੰਟਮੈਂਟ ਬਣਾ ਕੇ ਆਓ ਜਾਂ ਵਾਕਿੰਗ ਕਰ ਸਕਦੇ ਹੋ, ਯੂ ਆਰ ਮੋਸਟ ਵੈਲਕਮ, ਔਰ ਅਸੀਂ ਤੁਹਾਨੂੰ ਕੰਸਲਟੇਸ਼ਨ ਫ੍ਰੀ ਆਫ ਕਾਸਟ ਦਿੰਦੇ ਹਾਂ ਹਮੇਸ਼ਾ।
ਥੈਂਕ ਯੂ ਜੀ, ਧੰਨਵਾਦ।
ਥੈਂਕ ਯੂ।
ਮੇਰੇ ਨਾਲ ਇਸ ਸਮੇਂ ਹਰਜਿੰਦਰ ਗਿੱਲ ਜੀ ਨੇ ਹਰਦੀਪ ਗਰੇਵਾਲ ਦੀ ਮੂਵੀ ਲੈ ਕੇ ਆ ਰਹੇ ਨੇ
ਜੀ।
ਸੋ ਸਾਜਨਦੀਪ ਦੇ ਫਿਰ ਚਿਹਰੇ ਤੇ ਮੁਸਕਾਨ ਆ ਗਈ ਹੈ ਕਿ ਇੱਕ ਹਰਦੀਪ ਗਰੇਵਾਲ ਤੇ ਇੱਕ ਜਗਦੀਸ਼ ਗਰੇਵਾਲ
ਜੀ,
ਇਹ ਦੋ ਨਾਂ ਚਰਚਾ ਦੇ ਵਿੱਚ ਨੇ।
ਹਰਦੀਪ ਗਰੇਵਾਲ ਤੇ ਹਰਦੀਪ ਗਰੇਵਾਲ MBB ਵੀ ਨੇ ਤੇ ਹਰਦੀਪ ਗਰੇਵਾਲ ਐਕਟਰ ਵੀ ਨੇ, ਜਗਦੀਸ਼ ਗਰੇਵਾਲ ਰੇਡੀਓ ਹੋਸਟ ਨੇ, ਜਗਦੀਸ਼ ਗਰੇਵਾਲ ਮੀਡੀਆ ਬ੍ਰੋਡਕਾਸਟ ਨੇ, ਜਗਦੀਸ਼ ਗਰੇਵਾਲ ਜੀ ਇੱਕ ਨਾਮੀ ਸ਼ਖਸੀਅਤ ਨੇ, ਔਰ ਜਗਦੀਸ਼ ਗਰੇਵਾਲ ਇੱਕ ਮੈਨੂੰ ਲੱਗਦਾ ਜਿਹੜੇ ਆਪਣੇ
ਇਲੈਕਸ਼ਨ
ਵੀ ਲੜ ਰਹੇ ਨੇ ਹਨਾ।
ਸੋ ਨਾ ਇਹ ਹਰਦੀਪ ਗਰੇਵਾਲ MPP ਦੀ ਗੱਲ ਹੈ ਤੇ ਨਾ ਜਿਹੜਾ ਜਗਦੀਸ਼ ਗਰੇਵਾਲ ਇਲੈਕਸ਼ਨ ਲੜ ਰਿਹਾ ਉਹ ਪੰਜਾਬੀ ਪੋਸਟ ਵਾਲੇ ਜਗਦੀਸ਼ ਗਰੇਵਾਲ ਦੀ ਗੱਲ ਹੈ
ਜੀ।
ਸੋ ਇਹ ਮੈਂ ਕਲੀਅਰ ਕਰਨਾ ਚਾਹੁੰਦਾ ਆਪਣੇ ਸੋਚਿਆਂ ਨੂੰ ਕਿ ਇੱਕ ਸਾਡੇ ਭਾਈ ਸਾਹਿਬ ਨੇ ਜਿਨ੍ਹਾਂ ਦਾ ਮੇਰੇ ਸਿਰਨਾਮੀਏ ਨੇ ਜਗਦੀਸ਼ ਸਿੰਘ ਗਰੇਵਾਲ, ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ, ਨਿਕਨੇਮ ਵੀ ਉਹਨਾਂ ਦਾ ਦਿਸ਼ਾ ਹੈ ਤੇ ਪੱਗ ਵੀ ਉਹ ਮੇਰੇ ਵਾਂਗੂ ਨੀਲੀ ਬੰਦੇ ਨੇ ਕੰਜ਼ਰਵੇਟਿਵ ਵਾਲੀ ਤੇ ਦਾੜੀ ਤੇ ਮੁੱਛ ਵੀ ਮੇਰੇ ਵਾਂਗੂ ਉਹਨਾਂ ਨੇ ਖੜੀ ਕੀਤੀ ਹੋਈ ਹੈ ਤੇ ਬਿਲਕੁਲ ਜਿਹੜੀ ਮੇਰੀ 2015 ਦੇ ਵਿੱਚ ਆਪਣੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਫੋਟੋ ਚੱਲਦੀ ਸੀ ਬਿਲਕੁਲ ਉਸੇ ਤਰ੍ਹਾਂ ਦੀ ਹੀ ਫੋਟੋ ਉਹਨਾਂ ਨੇ ਆਪਣੀ ਫਲਾਇਰਸ ਦੇ ਉੱਤੇ ਲਾਈ ਹੋਈ ਹੈ ਤੇ ਵਾਰਡ 9-10 ਤੋਂ ਹਰਕੀਰਤ ਸਿੰਘ ਦੇ ਅਗੇਂਸਟ ਉਹ ਸਿਟੀ ਕੌਂਸਲਰ ਦੀ ਚੋਣ ਲੜ ਰਹੇ ਨੇ। ਉਹਦੇ 'ਚ ਬਹੁਤ ਸਾਰੇ ਐਵਰੀ ਡੇ ਮੈਨੂੰ 10-15 ਕਾਲਜ਼ ਆ ਜਾਂਦੀਆਂ, ਜਿੱਥੇ ਕਿਤੇ ਮੈਂ ਜਾਂਦਾ ਹੈ ਤਾਂ ਉਹ ਵੀ ਮੈਨੂੰ ਪੁੱਛਦੇ ਨੇ ਕਿ ਤੁਸੀਂ ਆਪਣਾ ਕੈਂਪੇਨ ਕਦੋਂ ਸ਼ੁਰੂ ਕਰਨਾ ਜਾਂ ਕਿਵੇਂ ਕਰ ਰਹੇ ਹੋ, ਅਤੇ ਮੈਂ ਬਿਲਕੁਲ ਕਿਤੇ ਕੋਈ ਇਲੈਕਸ਼ਨ ਨਹੀਂ ਲੜ ਰਿਹਾ। ਜਿਹੜੇ ਜਗਦੀਸ਼ ਸਿੰਘ ਗਰੇਵਾਲ ਲੜ ਰਹੇ ਨੇ ਮੈਂ ਉਹਨਾਂ ਨੂੰ ਸ਼ੁਭ ਸ਼ਾਮਾਂ ਦਿੰਦਾ, ਔਰ ਜਿੱਥੇ ਬਜ਼ੁਰਗਾਂ ਦੇ ਫੰਕਸ਼ਨਾਂ 'ਤੇ ਜਾਂ ਹੋਰਾਂ ਫੰਕਸ਼ਨਾਂ ਦੇ ਉੱਤੇ ਮੈਂ ਜਾਂਦਾ ਅਤੇ ਗੱਲ ਵੀ ਕਰਦੇ ਨੇ ਕਿ ਜਗਦੀਸ਼ੀ ਕੈਂਪੇਨ ਦੇ ਬਾਰੇ 'ਚ, ਇੱਕ ਵਾਰੀ ਫਿਰ ਮੈਂ ਕਿਸ ਤਰ੍ਹਾਂ ਸਮਝਾਵਾਂਗੇ ਵੀ ਮੈਂ ਇਲੈਕਸ਼ਨ ਕੋਈ ਨਹੀਂ ਲੜ ਰਿਹਾ, ਮੈਂ ਇਸ ਸਿਆਸਤ ਤੋਂ ਹੁਣ ਬਾਹਰ ਹੈ ਕਿ ਮੈਂ ਜਿੰਨਾ ਕੁ ਕਰਨਾ ਸੀਗਾ ਇਲੈਕਸ਼ਨ ਲੜ ਕੇ ਉਨੀ ਕੁ ਦੇਖ ਲਈ ਹੈ, ਅਤੇ ਇਸ ਵਾਰ ਜਿਹੜੇ ਜਗਦੀਸ਼ ਸਿੰਘ ਗਰੇਵਾਲ ਇਲੈਕਸ਼ਨ ਲੜ ਰਹੇ ਨੇ ਕੋਈ ਹੋਰ ਨੇ, ਅਤੇ ਆਹ ਜਿਹੜੀ ਹਰਦੀਪ ਗਰੇਵਾਲ ਹੈ ਇਹ ਐਕਟਰ ਨੇ ਨਾ ਕਿ MPP ਹਰਦੀਪ ਗਰੇਵਾਲ ਨੇ। ਹਰਜਿੰਦਰ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਬਹੁਤ ਮਿਹਰਬਾਨੀ ਸਰ, ਥੈਂਕ ਯੂ। ਮੈਂ ਕਿਹਾ ਜੀ ਪਹਿਲੀ ਵਾਰੀ ਸੁਣਿਆ ਵੀ ਕੋਈ ਬੰਦਾ ਕਹਿੰਦਾ ਜੀ ਮੈਂ ਵੋਟਾਂ 'ਚ ਖੜਾ ਨਹੀਂ ਆ, ਵੋਟਾਂ ਨਾ ਪਾਇਓ। ਨਹੀਂ ਤਾਂ ਬੰਦਾ ਕਹਿੰਦਾ ਬਾਈ ਜੀ ਮੈਂ ਵੋਟਾਂ 'ਚ ਖੜਾ, ਮੈਨੂੰ ਵੋਟਾਂ ਪਾ ਦਿਓ। ਤੁਸੀਂ ਕਹਿ ਰਹੇ ਹੋ
ਮੈਂ ਵੋਟਾਂ 'ਚ ਖੜਾ ਨਹੀਂ ਆ, ਬਈ
ਮੈਨੂੰ ਵੋਟਾਂ ਨਾ ਪਾਇਓ। ਜੀ ਸਰ ਬਹੁਤ ਮਿਹਰਬਾਨੀ। ਇੱਥੇ ਹਰਦੀਪ ਗਰੇਵਾਲ ਵੀ ਜਿਹੜੇ ਆ ਜੀ ਉਹ ਅਸੀਂ ਕਹਿ ਰਹੇ ਵੀ MPP ਹਰਦੀਪ ਗਰੇਵਾਲ ਨਹੀਂ ਹੈ ਜੀ, ਸੋ ਜਿਵੇਂ ਤੁਸੀਂ ਦੱਸਿਆ, ਪਰ ਇਹ ਵੀ ਕੋਇਨਸੀਡੈਂਸ ਜ਼ਰੂਰ ਹੈ ਵੀ ਅੱਜ ਜਿਹੜੀ ਸਾਡੀ ਗੱਲਬਾਤ ਹੋ ਰਹੀ ਹੈ, ਹਰਦੀਪ ਗਰੇਵਾਲ ਸਾਡਾ ਛੋਟਾ ਭਰਾ ਜਿੱਥੇ MPP ਹੈ ਉੱਥੇ ਸਾਡਾ ਦੂਸਰਾ ਛੋਟਾ ਭਰਾ ਜਿਹੜਾ ਉਹ ਇੱਕ ਚੰਗਾ ਐਕਟਰ ਹੈ, ਬਹੁਤ ਪਿਆਰਾ ਐਕਟਰ ਹੈ, ਬਹੁਤ ਡੈਡੀਕੇਟਡ, ਬਹੁਤ ਕਮਿਟਿਡ ਐਕਟਰ ਹੈ, ਨਾਲ ਸਿੰਗਰ ਵੀ ਹੈ, ਇੱਕ ਬੜੀ ਪਿਆਰੀ ਸੋਚ ਲੈ ਕੇ ਚੱਲਣ ਵਾਲਾ ਇਹੋ ਜਿਹਾ ਕਿਰਦਾਰ ਹੈ ਹਰਦੀਪ ਗਰੇਵਾਲ, ਜਿਹਦੇ ਲਈ ਜਿਹਦੀ ਸਪੋਰਟ ਕਰਨ ਨੂੰ ਦਿਲ ਕਰਦਾ, ਜਿਹਦੇ ਨਾਲ ਖੜਨ ਨੂੰ ਦਿਲ ਕਰਦਾ। ਸ਼ਾਇਦ ਇਹੀ ਕਾਰਨ ਹੈ ਕਿ ਆਪਾਂ ਜਿਹੜੀ ਤੁਣਕਾ ਫਿਲਮ ਪਿਛਲੇ ਸਾਲ ਲੈ ਕੇ ਆਏ ਸੀ ਤੇ ਉਹਨਾਂ ਦੀ ਹੁਣ ਜਿਹੜੀ ਦੂਸਰੀ ਫਿਲਮ ਹੈ ਬੈਚ 2013, ਸੋ ਬਹੁਤ ਸਾਰੇ ਦੋਸਤ ਜਿਹੜੇ ਨੇ ਹੋ ਸਕਦਾ ਸੋਚਦੇ ਹੋਣਗੇ ਕਿ ਬੈਚ 2013 ਕੀ ਇੱਕ ਸਪੈਸ਼ਲ ਟਾਸਕ ਫੋਰਸਿਸ ਵਗੈਰਾ, ਤੁਸੀਂ ਤਾਂ ਖੁਦ ਜਗਦੀਸ਼ ਜੀ ਆਰਮੀ ਨਾਲ ਮਿਲਟਰੀ ਨਾਲ ਜਾਂ ਆਫਿਸਰ ਟਾਈਪ ਜਿਹੜੀਆਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਇਨਵੋਲਵ ਰਹੇ, ਤੁਹਾਨੂੰ ਪਤਾ ਵੀ ਜਦੋਂ ਬੈਚਿਸ ਵਗੈਰਾ ਚੂਜ਼ ਕੀਤੇ ਜਾਂਦੇ, ਕੋਈ ਸਪੈਸ਼ਲ ਟਾਸਕ ਐਲੋਕੇਟ ਕੀਤੇ ਜਾਂਦੇ ਆਫਿਸਰਸ ਨੂੰ, ਤਾਂ ਇਹ 2013 ਦੇ ਬੇਸ ਦੇ ਉੱਤੇ ਇੱਕ ਇਹ ਫਿਕਸ਼ਨਲ ਫਿਲਮ ਹੈ, ਕੋਈ ਰੀਅਲ ਇੰਸੀਡੈਂਟ ਨਾਲ ਰਿਲੇਸ਼ਨ ਨਹੀਂ ਹੈ, ਸੋ ਬਸ ਇਹ ਵੀ ਉਹਨੂੰ ਬੈਚ 2013 ਨਾਮ ਦਿੱਤਾ ਗਿਆ ਕਿਉਂਕਿ ਇੱਕ ਇਹੋ ਜਿਹਾ ਕਿਰਦਾਰ ਜਿਹੜਾ ਪਹਿਲਾਂ ਬਹੁਤ ਲੇਜ਼ੀ ਸੀ, ਬਹੁਤ ਕੋਈ ਉਹਦਾ ਕੋਈ ਲਾਈਫ ਦੇ ਵਿੱਚ ਆਪਣਾ ਗੋਲ ਨਹੀਂ ਸੀ, ਪਰ ਕੋਈ ਇਹੋ ਜਿਹੀਆਂ ਚੀਜ਼ਾਂ ਉਹਦੀ ਲਾਈਫ ਦੇ ਵਿੱਚ ਵਾਪਰਦੀਆਂ ਨੇ ਤੇ ਉਹ ਇੱਕ ਬਹੁਤ ਡੈਡੀਕੇਟਡ ਤੇ ਕਮਿਟਿਡ ਆਫਿਸਰ ਬਣਦਾ ਤੇ ਫਿਰ ਇੱਕ ਬੈਚ ਨੂੰ ਲੀਡ ਕਰਦਾ ਜਿਹਦੇ ਅਗਲੇ ਕਿਹੜੇ ਟਾਸਕ ਹੋਣਗੇ। ਪੰਜਾਬੀ ਫਿਲਮ ਦੇ ਵਿੱਚ ਪਹਿਲੀ ਵਾਰ ਕਿਸੇ ਤਰ੍ਹਾਂ ਦਾ ਤੁਹਾਨੂੰ ਇਸ ਤਰ੍ਹਾਂ ਦਾ ਕਾਨਸੈਪਟ ਦੇਖਣ ਨੂੰ ਮਿਲਣਾ, ਔਰ ਜਿਹੜੀ ਉਹਨਾਂ ਦੀ ਕਮਿਟਮੈਂਟ ਹੈ, ਡੈਡੀਕੇਸ਼ਨ ਆਪਣੇ ਰੋਲ ਪ੍ਰਤੀ, ਉਹ ਪਿਛਲੀ ਫਿਲਮ 'ਚ ਵੀ ਤੁਸੀਂ ਨੋਟਿਸ ਕੀਤੀ ਹੋਣੀ ਹੈ ਜਿੱਥੇ ਉਹਨਾਂ ਨੇ 25-30 ਕਿਲੋ ਵੇਟ ਲੂਜ਼ ਕੀਤਾ ਸੀ, ਇਸ ਫਿਲਮ ਦੇ ਵਿੱਚ 75 ਕਿਲੋ ਤੋਂ 98 ਕਿਲੋ ਤੱਕ ਲੈ ਕੇ ਗਏ ਨੇ ਆਪਣੇ ਕਿਰਦਾਰ ਨੂੰ। ਸੋ ਮੈਂ ਤਾਂ ਹੱਸਦਾ ਸੀ ਹਰਦੀਪ ਨਾਲ, ਮੈਂ ਕਿਹਾ ਨਾਲ ਆਪਣਾ ਕੋਈ ਇਸ ਤਰ੍ਹਾਂ ਦਾ ਵੀ ਇੰਸਟੀਟਿਊਟ ਤੇ ਜਿਮ ਵਗੈਰਾ ਵੀ ਖੋਲ ਲਓ ਜਿੱਥੇ ਭਾਰ ਵਧਾਉਣ ਤੇ ਘਟਾਉਣ ਦੀ ਟ੍ਰੇਨਿੰਗ ਵੀ ਮਿਲ ਰਹੀ ਹੋਵੇ, ਕਿਉਂਕਿ ਸਾਲ ਕੁ ਦੇ ਵਿੱਚ ਵਿੱਚ ਹੀ ਸਿਆਂਕ ਮਹੀਨਿਆਂ ਦੇ ਵਿੱਚ ਹੀ ਬੰਦਾ 25-30 ਕਿਲੋ ਵੇਟ ਪਲੱਸ ਮਾਈਨਸ ਕਰਨਾ, ਜਿਹੜਾ ਇਹ ਖਾਲਾ ਜੀ ਦਾ ਵਾੜਾ ਨਹੀਂ ਹੈ, ਸੋ ਇੱਥੋਂ ਵੀ ਉਹਨਾਂ ਦੀ ਕਮਿਟਮੈਂਟ ਦਾ ਪਤਾ ਲੱਗਦਾ। ਤੇ ਬਾਕੀ ਇਹ ਫਿਲਮ ਜਿਹੜੀ ਇਹਦੀ ਸ਼ੁੱਕਰਵਾਰ ਨੂੰ ਹੁਣ ਜਿਹੜਾ ਫਰਾਈਡੇ ਆਉਣਾ, ਪਰਸੋਂ ਨੂੰ ਬਸ 2 ਦਿਨ ਬਾਕੀ ਰਹਿ ਗਏ ਨੇ ਸਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਣੀ ਹੈ, ਸੋ ਅਸੀਂ ਇੱਕ ਰਿਕੁਐਸਟ ਕਰਦੇ ਹਾਂ ਕਿ ਥੀਏਟਰਸ ਦੇ ਵਿੱਚ, ਸਿਨੇਮਾ ਘਰਾਂ ਦੇ ਵਿੱਚ ਜਾ ਕੇ ਇਸ ਫਿਲਮ ਨੂੰ ਇੰਜੋਏ ਕੀਤਾ ਜਾਵੇ ਆਪਣੇ ਪਰਿਵਾਰਾਂ ਸਮੇਤ, ਤੇ ਬ੍ਰੈਂਪਟਨ ਦੇ ਜਿਹੜੇ ਥੀਏਟਰਸ ਨੇ ਜਿਨ੍ਹਾਂ ਦੇ ਵਿੱਚ ਸਿਲਵਰ ਸਿਟੀ ਬ੍ਰੈਂਪਟਨ ਆਫਕੋਰਸ ਆਪਣਾ ਉੱਥੇ ਫਿਲਮ ਲੱਗਣ ਜਾ ਰਹੀ ਹੈ, ਨਾਲ ਮਿਸੀ ਸਾਗਾ ਕੋਟਨੀ ਪਾਰਕ ਵਾਲੇ ਥੀਏਟਰਸ ਦੇ ਵਿੱਚ, ਤੇ ਨਾਲ ਸਕਾਰਬਰੋ ਆਪਣੇ ਜਿਹੜਾ ਮਿਸੀ ਸਾਗਾ ਸਕੁਅਰ ਵਨ ਵਾਲਾ ਥੀਏਟਰ ਉੱਥੇ ਵੀ ਲੱਗਣੀ ਹੈ। ਇਸ ਤੋਂ ਇਲਾਵਾ ਰਿਚਮੰਡ ਹਿੱਲ, ਵਾਨ, ਓਕਵਿਲ, ਸਕਾਰਬਰੋ, ਆਟਵਾ, ਕਿੰਗਸਟਨ, ਕਿਚਨਰ, ਵਿਟਬੀ, ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਇਹ ਫਿਲਮ ਦੇਖੀ ਜਾ ਸਕੇਗੀ, ਤੇ ਨਾਲ ਬਾਕੀ ਵੀ ਵਰਲਡ ਵਾਈਡ ਰਿਲੀਜ਼ ਹੋ ਰਹੀ ਹੈ ਤੇ ਇਹਨਾਂ ਦਿਨਾਂ ਦੇ ਵਿੱਚ ਹਰਦੀਪ ਹੋਰੀ ਆਸਟ੍ਰੇਲੀਆ ਦੇ ਵਿੱਚ ਵੀ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਵੀ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ, ਗੱਲਬਾਤ ਜ਼ਰੂਰ ਕਰਾਂਗੇ। ਸੋ ਬੈਚ 2013 ਸ਼ੁੱਕਰਵਾਰ ਨੂੰ 9 ਸਤੰਬਰ ਨੂੰ ਪੰਜਾਬੀ ਫਿਲਮ ਦੇਖਣ ਲਈ ਤੁਹਾਨੂੰ ਇਨਵਾਈਟ ਕਰ ਰਹੇ ਹਾਂ।
ਬੜੀ ਮਿਹਰਬਾਨੀ ਜੀ,
ਬਹੁਤ ਸ਼ੁਕਰੀਆ ਸਰ,
ਥੈਂਕ ਯੂ। ਟੁਡੇ ਪ੍ਰੋਗਰਾਮ ਖੁਸ਼ ਸਾਰ ਦੇ ਨਾਲ ਕੁਝ ਸਮਾਂ ਕੁਝ ਮਿੰਟ ਬਾਕੀ ਨੇ, ਕੁਇਕਲੀ ਕਾਲ ਲੈ ਲਈਏ ਤੇ ਉਸ ਤੋਂ ਬਾਅਦ ਇੱਕ ਖਬਰ ਵੀ ਮੈਂ ਸਾਂਝੀ ਕਰਨੀ ਚਾਹੁੰਦਾ ਜੀ, ਸਮਾਂ ਬਚਿਆ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਹੈਲੋ, ਮੇਰੇ ਖਿਆਲ ਲਾਈਨ ਹੈ ਜਿਹੜੀ ਡਰੋਪ ਹੋ ਚੁੱਕੀ ਹੈ। ਟੋਰਾਂਟੋ ਪੁਲਿਸ ਸਮੇਤ 3 ਲੋਕਾਂ ਦੀ ਭਾਲ ਕਰ ਰਹੀ ਹੈ। 3 ਇੰਸੀਡੈਂਟਸ ਦੇ ਵਿੱਚ 3 ਗਨ ਪੁਆਇੰਟਸ ਦੇ ਉੱਤੇ ਕਾਰਾਂ ਨੇ ਜਿਹੜੀਆਂ ਟੋਰਾਂਟੋ ਦੇ ਵਿੱਚ ਖੋਹੀਆਂ ਗਈਆਂ। ਇੱਕ ਜਿਹੜੀ ਹੈ ਉਹ ਅੱਧੀ ਰਾਤ ਵੇਲੇ ਸ਼ੈਪਰਡ ਐਵਨਿਊ ਦੇ ਉੱਤੇ, ਜੇਨ ਸਟਰੀਟ ਐਂਡ ਸ਼ੈਪਰਡ ਦੇ ਉੱਤੇ ਘਟਨਾ ਵਾਪਰੀ ਹੈ। ਉੱਥੇ ਗਨ ਪੁਆਇੰਟ ਦੇ ਉੱਤੇ ਕਾਰ ਖੋਹੀ ਗਈ ਹੈ ਅਤੇ ਫਿਰ ਉਸ ਤੋਂ ਬਾਅਦ ਇੱਕ ਟੈਕਸੀ ਡਰਾਈਵਰ ਤੋਂ ਉਸਦੀ ਟੈਕਸੀ ਆ ਜਿਹੜੀ ਉਹ ਖੋਹੀ ਗਈ ਹੈ। ਉਹਦੇ 'ਚ ਜਦੋਂ ਟੈਕਸੀ ਡਰਾਈਵਰ ਡਿੱਗੀ ਖੋਲ੍ਹ ਕੇ ਸਮਾਨ ਕੁਛ ਵਿਅਕਤੀ ਦਾ ਉਸਨੇ ਟਰੰਕ ਦੇ ਵਿੱਚ ਰੱਖਿਆ ਅਤੇ ਜਿਹੜਾ ਜਿਹਨੇ ਟੈਕਸੀ ਕੈਬ ਕੀਤੀ ਸੀਗੀ ਉਸਨੇ ਉਸਨੂੰ ਡਰਾ ਧਮਕਾ ਕੇ ਚਾਕੂ ਦੇ ਨਾਲ ਅਤੇ ਉਸਦੀ ਟੈਕਸੀ ਖੋਹ ਕੇ ਚਲਿਆ ਗਿਆ। ਅਤੇ ਉਸ ਤੋਂ ਬਾਅਦ ਇੱਕ ਹੋਰ ਸੋਮਵਾਰ ਨੂੰ ਤੜਕੇ ਕਾਰਜੈਕਿੰਗ ਦੀ ਘਟਨਾ ਵਾਪਰੀ ਅਤੇ ਸਵੇਰੇ 4 ਵਜੇ ਬ੍ਰੈਮਨਰ ਬੁਰੇਵਰਡ ਦੇ ਜੌਰਕ ਚੀਟ ਦੇ ਇਲਾਕੇ ਵਿੱਚ ਸੱਦਿਆ ਗਿਆ ਅਤੇ ਇੱਥੇ ਵੀ ਇੱਕ ਵਿਅਕਤੀ ਆਪਣੀ ਕਾਰ ਵੱਲ ਜਾ ਰਿਹਾ ਸੀਗਾ ਅਤੇ ਕਾਰ ਵੱਲ ਜਾਂਦੇ ਨੂੰ ਦੇਖ ਕੇ ਉਹ ਚਾਬੀਆਂ ਆਪਣੇ ਹੱਥਾਂ ਦੇ ਵਿੱਚ ਹੁੰਦੀਆਂ ਨੇ, ਉੱਥੇ ਹੀ 2 ਵਿਅਕਤੀਆਂ ਨੇ ਉਸਨੂੰ ਘੇਰ ਲਿਆ ਅਤੇ ਗਨ ਪੁਆਇੰਟ ਦੇ ਉੱਤੇ ਡਰਾ ਧਮਕਾ ਕੇ ਉਸਦੀਆਂ ਚਾਬੀਆਂ ਖੋਹ ਕੇ ਅਤੇ ਉਸਦੀ ਕਾਰ ਲੈ ਕੇ ਫਰਾਰ ਹੋ ਗਏ। ਸੋ ਟੋਰਾਂਟੋ ਦੇ ਵਿੱਚ ਇਹ ਵੀਕੈਂਡ ਦੇ ਉੱਤੇ 3 ਘਟਨਾਵਾਂ ਨੇ ਜਿਹੜੀਆਂ ਵਾਪਰੀਆਂ। ਜਦੋਂ ਕਿਤੇ ਹਥਿਆਰ ਜਾਂ ਗਨ ਪੁਆਇੰਟ ਦੇ ਉੱਤੇ ਕਾਰ ਖੋਹੀ ਜਾਂਦੀ ਹੈ ਉਦੋਂ ਪੁਲਿਸ ਜ਼ਰੂਰ ਐਕਸ਼ਨ ਲੈਂਦੀ ਹੈ ਅਤੇ ਉਹਨਾਂ ਮਸ਼ਕੂਕਾਂ ਦੀ ਜ਼ਰੂਰ ਭਾਲ ਕਰਦੀ ਹੈ। ਸੋ ਇਸ ਤੋਂ ਇਲਾਵਾ ਇਹ ਨਹੀਂ ਹੈ ਕਿ 3 ਕਾਰਾਂ ਹੀ ਟੋਰਾਂਟੋ ਅਤੇ ਬਰੈਂਪਟਨ ਅਤੇ ਪੀਲ ਦੇ ਵਿੱਚ ਇਹ ਆਪਣੇ ਚੋਰੀ ਹੋਈਆਂ ਨੇ। ਹਰ ਰੋਜ਼ 10-12 ਕਾਰਾਂ ਜਿਹੜੀਆਂ ਨੇ ਚੋਰੀ ਹੁੰਦੀਆਂ ਨੇ, ਪਰ ਇਹ 3 ਆ ਜਿਹੜੀਆਂ ਗਨ ਪੁਆਇੰਟ ਦੇ ਉੱਤੇ ਚੋਰੀ ਜਾਂ ਚਾਕੂ ਦੇ ਉੱਤੇ ਕਹਿ ਲਈਏ ਛੁਰੇਬਾਜ਼ੀ ਨਾਲ ਡਰਾ ਧਮਕਾ ਕੇ ਚੋਰੀ ਕੀਤੀਆਂ ਗਈਆਂ ਨੇ, ਇਹਨਾਂ ਦੇ ਮਸ਼ਕੂਕਾਂ ਦੀ ਭਾਲ ਇਸ ਸਮੇਂ ਟੋਰਾਂਟੋ ਦੀ ਪੁਲਿਸ ਕਰ ਰਹੀ ਹੈ। ਪ੍ਰੋਗਰਾਮ ਖੋਸਾ ਦਾ ਸਮਾਂ ਲਗਭਗ ਸਮਾਪਤ ਹੈ ਔਰ ਸੰਦੀਪ ਜੀ 1 ਮਿੰਟ ਬਾਕੀ ਹੈ। ਬ੍ਰਿਸਟਲ ਪੇਸ ਕਾਂਡੋ ਅਪਾਰਟਮੈਂਟ ਦੇ ਵਿੱਚ ਕਾਂਡੋ ਅਪਾਰਟਮੈਂਟ ਬੁੱਕ ਕਰਵਾਉਣੀ ਚਾਹੁੰਦੇ ਹੋ ਤਾਂ ਮੇਰਾ ਨੰਬਰ 416-970-5005 ਹੈ, 416-970-5005। ਜਸਟੂਰ ਦਾ ਨੰਬਰ 647-242-8667 6472-42-8667 ਤੇ ਤੁਸੀਂ ਕਾਲ ਕਰ ਸਕਦੇ ਹੋ। ਕੁਛ ਕਹਿਣਾ ਚਾਹੋਗੇ
ਜੀ? 647-242-8667 647-242-8667 416-970-5005 ਇਹੀ ਕਹਿਣਾ ਚਾਹਾਂਗਾ ਜੀ।
ਸੋ ਸਮਾਂ ਹੁਣ ਸਮਾਪਤੀ ਵਾਲਾ ਹੈ
ਜੀ,
2 ਘੰਟੇ ਦਾ ਸਮਾਂ ਬੀਤ ਗਿਆ ਸਾਡਾ, ਤੁਹਾਡਾ ਸਾਥ 2 ਘੰਟੇ ਦਾ ਰਹਿੰਦਾ, 8 ਵਜੇ ਤੋਂ ਲੈ ਕੇ 10 ਵਜੇ ਤੱਕ। ਔਰ ਜੋ ਆ ਗਿਆ
ਫਿਰ
ਅਕਾਲ।
Views expressed on the preceding program may not necessarily be those of the owner or management of WTOR radio station.
ਚਲੋ ਮੇਲੇ ਚਲੀਏ, ਤੁਹਾਡਾ ਆਪਣਾ ਮੇਲਾ
ਆਈ ਮੇਲਾ ਨਾਇਗਰਾ ਫਾਲਸ ਸੈਟਰਡੇ ਸਪਟੰਬਰ 10
ਪਹੁੰਚ ਰਹੇ ਕਲਾਕਾਰ ਜੈਕੀ ਦੀ ਹਰਜੀਤ
ਸਾਡੀ ਚਿੱਟੀ ਸਾਡੀ ਪਰੀਆਂ ਤੋਂ ਸੋਹਣੀ
ਕੇਐਸ ਮੱਖਣ
ਤੀਰਾ ਗਿੱਲ
ਬੂਟਾ ਮੁਹੰਮਦ ਬਲਰਾਜ ਬਿਲਗਾ
ਨਵਰੀਤ ਕੌਰ ਹੈਰੀ ਸੰਧੂ ਆਰ ਕਿਫਟੀ ਬੁੱਕਨਜਰ ਹਾਰਵੀ ਹਰਿੰਦਰ ਫੋਰ ਮੋਰ ਇਨਫੋ 416-451-2222 ਮੇਲਾ ਬਿਲਕੁਲ ਫ੍ਰੀ
UK ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾ ਕੈਨੇਡਾ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬ੍ਰੈਂਪਟਨ ਵਿੱਚ ਲੱਗੇਗਾ। ਬ੍ਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਪਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2626 ਜਾਂ 437-423-2626
The most glorious, the most exciting, the most star-studded evening is returning for its 8th edition. Hum Awards, once again in Canada. On 24th September 2022, First Ontario Centre. To book your tickets, log on to www.ticketmaster.ca. For Canadian sponsorship, please call 905-849-5551. Or log on to humawards.ca.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, because we care.
ईस्ट और वेस्ट एंड में बेस्ट चॉइस टैक्सी और स्कार्बरो सिटी कैब अब बन गई है एक लार्जर टैक्सी कंपनी, टोरंटो वन टैक्सी, जो ऑफर करते हैं कैश कॉल्स, कॉर्पोरेट अकाउंट्स, अ लार्ज टीटीसी कॉन्ट्रैक्ट फॉर सिटी वाइड सेडान टैक्सी वर्क एंड स्टिकर्स फॉर एयरपोर्ट पिकअप ड्यूरिंग पीक टाइम। टैक्सी ऑनर्स और ऑपरेटर्स के लिए इनके पास है मुस्तकम आमदनी बनाने का शानदार मौका। सिर्फ इस महीने सितंबर 10 तक ब्रोकरेज ड्यूज में जबरदस्त डिस्काउंट हासिल करें। कॉल 416-252-7777।
बिजनेस को बढ़ाएं और 770 AM को ट्यून करें। टोरंटो के वन ऑफ द मोस्ट पॉपुलर और सबसे ज्यादा सुनी जाने वाली फ्रीक्वेंसी पर अपने बिजनेस को बढ़ाने, अपने पैगाम, अपने सर्विसेज को आगे बहुत से लोगों तक पहुंचाने के लिए इश्तहार